ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਦੁੱਤੀ ਗੁਰੂ ਨਾਨਕ ਦੇਵ, ਓਅੰਕਾਰ ਗੁਰ ਅੰਗਦ ਅਭੇਵ। ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਬਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ, ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ, ਅਜੋਨੀ ਤੇਗ ਬਹਾਦਰ ਰਾਏ, ਸੈਭੰ ਸ੍ਰੀ ਦਸ਼ਮੇਸ਼ ਸਹਾਇ, ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ, ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ। ਬੰਦੋ ਕਰ ਅਨੁਰਾਗ, ਤੋ ਨਾਥ ਅਨਾਥ ਨਮੋ ਸਰ, ਤੋ ਸੋ ਨਦਾਨੀ ਨਮੋ ਸੋ ਭਿਖਾਰੀ, ਮੋਸੋ ਨ ਦੀਨ ਦਿਆਲ ਨ ਤੋ ਸਰ, ਮੋਸੋ ਅਗਿਆਨ ਨ ਤੋ ਸੋ ਵਿਚਾਰੀ, ਮੋਸੋ ਨ ਪਦਤ ਪਾਵਨ ਨ ਤੋ ਸਰ, ਮੋਸੋ ਬਿਕਾਰੀ ਨ ਤੋ ਸੋ ਉਪਕਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤੁਹਾਰੀ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ, ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਪਿਆਰੇ, ਮੇਰੀ ਵਿਗੜੀ ਸਵਾਰ, ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ, ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ, ਕਰਮਾਂ ਦੇ ਮਾਰੇ ਤੇਰੇ ਤੇਰੇ ਹੱਥ ਜੋਰ ਸਾਈਆ, ਤੇਰੇ ਹੱਥ ਜੋਰ ਸਾਈਆ, ਸਾਡਾ ਕੋਈ ਦੂਰ ਨਾ, ਤੇਰੇ ਹੱਥ ਜੋਰ ਸਾਈਆ, ਸਾਡਾ ਕੋਈ ਦੂਰ ਨਾ। ਤੇਰੇ ਬਾਜੋਂ ਦੁਖੀਆਂ ਰੱਬਾ ਕੋਈ ਹੋਰ ਨਾ, ਤੇਰੇ ਬਾਜੋਂ ਦੁਖੀਆਂ ਰੱਬਾ ਕੋਈ ਹੋਰ ਨਾ, ਹੱਥ ਬੇੜੀ ਤੇਰੇ ਹੱਥ ਬੇੜੀ ਸਾਈਆਂ, ਤੋਪ ਭਾਵੇਂ ਤਾਰ ਦੇ, ਤੇਰੇ ਹੱਥ ਬੇੜੀ ਸਾਈਆਂ, ਤੋਪ ਭਾਵੇਂ ਤਾਰ ਦੇ, ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤੇ ਆਈ, ਨਾਹਿਨ ਦਰਬਨ ਜੋਬਨ ਮਾਤੀ, ਅਨਾਥ ਕੀ ਕਦ ਹੋ ਸਮਾਈ, ਖੋਜਤ ਖੋਜਤ ਪਈ ਬੈਰਾਗਣ, ਖੋਜਤ ਖੋਜਤ ਪਈ ਬੈਰਾਗਣ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ, ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ, ਰੱਖ ਲਈ ਮਾਣ ਨਵਾਣ, ਮੇਰਾ ਰੱਖ ਲਈ ਮਾਣ ਨਵਾਣ, ਇੱਕ ਤੇਰਾ ਹੀ
परवासा तेरा ही, एक तेरा ही परवासा जी मेरा रख नहीं मानन मारे, रख नहीं मानन मारे के तेरा दर भलिया के, हम दर छट के तेरा दर भलिया जी मेरा रख नहीं मान, रख नहीं मान माने मेहर करी, मेरा दया साईया मेहर करी, असी तेरी मेहर नाल तरना, तेरी मेहर नाल तरना जी मेरा दया साईया मेहर, मेरा दया साईया मेहर मेरी अरज है, सारे अखां बंद करके चौंकड़े मार के बैठो ते सारे बोलो, कोई रसना वांझी ना रवे, सारिया ने कृपा करनी, सारे कृपा करके जपो जी वाहगुरु वांझा न रवे कोई, वाहगुरु 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 जपो जपो वाहगुरु 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 रैन दिन सुपर भार रैन दिन सुपर भार रैन दिन सुपर भार तू है ही गावना तू है ही सरबत नाओ तेरा त्यावना जी तेरा त्यावना सरबत नाओ तेरा त्यावना तेरा त्यावना तू बता दाता तू बता दाता तेरा सिता खावना तेरा सिता खावना तेरा सिता खावना भगत जना के संग भगत जना के संग भगत जना के संग भगत जना के संग पाप गवावना जी पाप गवावना पाप गवावना जी पाप गवावना ਨਾਨਕ ਸਤ ਬਲਿਹਾਰ ਜਨ ਨਾਨਕ ਸਤ ਬਲਿਹਾਰ ਜਨ ਨਾਨਕ ਸਤ ਬਲਿਹਾਰ ਜਨ ਨਾਨਕ ਸਤ ਬਲਿਹਾਰ ਜਨ ਨਾਨਕ ਸਤ ਬਲਿਹਾਰ ਬਲ ਬਲ ਜਾਵਣਾ ਕੀ ਬਲ ਬਲ ਜਾਵਣਾ ਜਨ ਨਾਨਕ ਸਤ ਬਲਿਹਾਰ ਰਹਿਣ ਦਿਨ ਸੁਪਰ ਰਹਿਣ ਦਿਨ ਸੁਪਰ ਰਹਿਣ ਦਿਨ ਸੁਪਰ ਰਹਿਣ ਦਿਨ ਸੁਪਰ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਵਾਹਿਗੁਰੂ 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 ਕੋਈ ਵਾਂਝਾ ਨਾ ਰਵੇ ਅੱਖਾਂ ਬੰਦ ਕਰਕੇ ਬੈਠੋ ਸਭ ਬੋਲੋ ਜੀ ਵਾਹਿਗੁਰੂ 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 ਜਪੋ ਸਾਰੀ ਸੰਗਤ ਵਾਹਿਗੁਰੂ 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 ਸਭ ਦੁੱਖ ਮਾਰੀ ਅੰਦਰ ਸ਼ਾਮ ਦੇ ਹੋ ਮੇਰੇ ਅਮਰ ਨਾ ਜਾਣ ਮੇਰੇ ਸਾਜ ਕਰ
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਭ ਤੋਂ ਪਹਿਲਾਂ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖ ਕਾਰ ਸੇਵਾ ਵਾਲੇ ਸੰਤ ਬਾਬਾ ਸਰਦਾਰਾ ਸਿੰਘ ਜੀ ਮਹਾਂਪੁਰਖ ਸੰਤ ਬਾਬਾ ਅਜਾਇਬ ਸਿੰਘ ਜੀ ਜੋ ਕਿ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਪ੍ਰਤੱਖ ਦਰਸ਼ਨ ਦੇ ਕੇ ਆਖਿਆ ਸੀ ਖੀਸਾ ਮੇਰਾ ਹੱਥ ਤੇਰਾ ਉਹ ਮਹਾਨ ਸੰਪਰਦਾ ਜੋ ਕਿ ਥਾਂ ਪਰ ਥਾਂ ਇਹ ਕਾਰ ਸੇਵਾ ਵਾਲੇ ਮਹਾਂਪੁਰਖ ਸੇਵਾਵਾਂ ਕਰਵਾ ਰਹੇ ਹਨ ਸੰਗਤ ਦੇ ਭਲੇ ਹਿੱਤ ਆਪਣੇ ਆਪਣੇ ਤਰੀਕਿਆਂ ਨਾਲ ਸਭ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਨ ਵਾਸਤੇ ਯਤਨਸ਼ੀਲ ਹਨ ਪੰਥ ਦਰਦੀ ਜਿਤਨੇ ਵੀ ਮਹਾਂਪੁਰਖ ਹਨ ਸੋ ਖੁਸ਼ੀ ਵਾਲੀ ਗੱਲ ਹੈ ਢਾਣੀਆਂ ਤੇ ਬਹੁਤੇ ਲੋਕ ਰਹਿੰਦੇ ਨੇ ਯੂਪੀ ਵਿੱਚ ਪਰ ਫਿਰ ਵੀ ਮੈਂ ਵੇਖ ਰਿਹਾ ਜਿੰਨਾ ਪੰਡਾਲ ਲੱਗਾ ਸਾਰਾ ਹੀ ਭਰਿਆ ਹੋਇਆ ਆਖੋ ਸਤਿਨਾਮ ਇਹ ਕਿੰਨਾ ਪ੍ਰੇਮ ਹੈ ਸੰਗਤ ਦਾ ਕੋਈ ਕਿਤੋਂ ਆਇਆ ਕੋਈ ਕਿਤੋਂ ਇੱਥੇ ਉਹ ਵੀ ਬੈਠੇ ਆ ਜਿਹੜੇ ਤਿੰਨ ਤਿੰਨ ਚਾਰ ਚਾਰ ਸੌ ਕਿਲੋਮੀਟਰ ਸਫ਼ਰ ਤੈਅ ਕਰਕੇ ਆਏ ਕਈਆਂ ਨੇ ਵਾਪਸ ਜਾਣਾ ਕਈਆਂ ਨੇ ਇੱਥੇ ਰਹਿਣਾ ਹੈ ਕਿੰਨੀ ਖੁਸ਼ੀ ਵਾਲੀ ਗੱਲ ਹੈ ਸੱਚਮੁੱਚ ਜਿਹੜਾ ਧਰਮ ਕੌਮ ਨਾਲ ਪੰਥ ਨਾਲ ਪਿਆਰ ਕਰਦਾ ਹੈ ਉਹ ਸਾਰੇ ਹੀ ਬੜੇ ਖੁਸ਼ ਹੁੰਦੇ ਨੇ ਜਦੋਂ ਕਿਤੇ ਸਤਿਗੁਰੂ ਦੇ ਸੰਗਤ ਦੇ ਦਰਸ਼ਨ ਹੁੰਦੇ ਨੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਜਦੋਂ ਵੇਖਦੇ ਨੇ ਗੁਰਮਤ ਪ੍ਰਚਾਰ ਅੰਮ੍ਰਿਤ ਸੰਚਾਰ ਵੇਖਦੇ ਨੇ ਪਿਆਰ ਵਾਲੇ ਜਿਹੜੇ ਨੇ ਬੜੇ ਖੁਸ਼ ਹੁੰਦੇ ਚਾਹ ਚੜ੍ਹ ਜਾਂਦਾ ਉਹਨਾਂ ਦਾ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਚਾਰ ਤਰ੍ਹਾਂ ਦੇ ਸਰੋਤੇ ਹੁੰਦੇ ਨੇ ਅਸੀਂ ਦਰਸ਼ਨ ਤੇ ਨਹੀਂ ਕੀਤੇ ਤੁਹਾਡੇ ਚੋਂ ਵੀ ਭਾਗਾਂ ਵਾਲੇ ਬੈਠੇ ਹੋਣੇ ਨੇ ਜਿਨ੍ਹਾਂ ਨੇ ਕਦੇ ਉਹਨਾਂ ਦੇ ਦੀਦਾਰ ਯੂਪੀ ਵਿੱਚ ਕੀਤੇ ਬੜਾ ਆਏ ਨੇ ਬੜੀ ਵਾਰੀ ਯੂਪੀ ਵਿੱਚ ਬਹੁਤ ਸੰਗਤਾਂ ਨੂੰ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਭਲਾ ਕੀਤਾ ਫਿਰ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਆਉਂਦੇ ਰਹੇ ਨੇ ਹੁਣ ਵੀ ਆ ਰਹੇ ਬਹੁਤ ਸੰਗਤ ਨੂੰ ਮਹਾਂਪੁਰਸ਼ਾਂ ਨੇ ਇਲਾਕੇ 'ਚ ਅੰਮ੍ਰਿਤ ਛਕਾਇਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਜੋੜ ਰਹੇ ਨੇ ਸੋ ਸਾਧ ਸੰਗਤ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਮਹਾਂਪੁਰਸ਼ਾਂ ਨੇ ਆਖਣਾ ਚਾਰ ਤਰ੍ਹਾਂ ਦੇ ਸਰੋਤੇ ਹੁੰਦੇ ਨੇ ਇੱਕ ਉੰਗੇ ਸਿੱਧੇ ਸਪਸ਼ਟ ਜੇ ਸ਼ਬਦ ਸਨ ਸੌਖੇ ਹੀ ਅਰਥ ਉਹਨਾਂ ਆਖਣਾ ਸੂੰਗੇ ਇੱਕ ਖੂੰਗੇ ਇੱਕ ਸੂੰਗੇ ਇੱਕ ਉੰਗੇ ਇੱਕ ਖੂੰਗੇ ਇੱਕ ਚੂੰਗੇ ਚਾਰ ਤਰ੍ਹਾਂ ਦੇ ਸਰੋਤੇ ਉਂਗੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸੰਗਤ ਵਿੱਚ ਆ ਕੇ ਵੀ ਉਂਗਦੇ ਹੀ ਰਹਿੰਦੇ ਨੇ ਬੈਠੇ ਰਹਿਣਗੇ ਪਤਾ ਹੀ ਨਹੀਂ ਲੱਗਦਾ ਕੀ ਸੁਣਾਇਆ ਕੌਣ ਆਇਆ ਕੀ ਇਤਿਹਾਸ ਚੱਲਿਆ ਕੁਛ ਨਹੀਂ ਪਤਾ ਬੈਠੇ ਨੇ ਪਰ ਸੁੱਤਿਆਂ ਵਰਗੇ ਹੀ ਆ ਉਂਗੇ ਤੇ ਖੂੰਗੇ ਸਰੋਤੇ ਉਹ ਹੁੰਦੇ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ ਭਾਵ ਕਿ ਨਾ ਸੁਣਨਾ ਨਾ ਸੁਣ ਦੇਣਾ ਬੋਲੀ ਜਾਣਗੇ ਵਿੱਚ ਵਿਚਾਲੇ ਉਹਨਾਂ ਨੇ ਟਿੱਕ ਕੇ ਨਹੀਂ ਬਹਿਣਾ ਹੁੰਦਾ ਉਹ ਖੂੰਗੇ ਸਰੋਤੇ ਮਹਾਂਪੁਰਸ਼ ਆਖਣਾ ਇੱਕ ਹੁੰਦੇ ਨੇ ਸੂੰਗੇ ਸਰੋਤੇ ਸੂੰਗੇ ਕਿਹੜੇ ਹੁੰਦੇ ਨੇ ਜਿਹੜੇ ਰਸ ਲੈਣ ਨਹੀਂ ਆਉਂਦੇ ਬਸ ਸੁੰਘਣ ਹੀ ਆਉਂਦੇ ਵੇਖਣ ਹੀ ਆਉਂਦੇ ਚੂੰਗੇ ਸਰੋਤੇ ਉਹ ਹੁੰਦੇ ਨੇ ਜਿਹੜੇ ਨਾਮ ਰਸ ਚੁੰਘਦੇ ਨੇ ਜਿਹੜੇ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਆਉਂਦੇ ਨੇ ਤੇ ਇਹ ਸੋਚ ਕੇ ਆਉਂਦੇ ਆ ਕਿ ਅਸੀਂ ਕੁਛ ਲੈਣ ਚੱਲੇ ਅਸੀਂ ਸੰਗਤ ਵਿੱਚ ਚੱਲੇ ਹਾਂ ਅਸੀਂ ਕੁਝ ਲਾਹਾ ਖੱਟਣਾ ਹੈ ਸਾਡੇ ਜੀਵਨ ਵਿੱਚ ਕੁਛ ਕ੍ਰਾਂਤੀ ਆਵੇ ਕੁਛ ਤਬਦੀਲੀ ਆਵੇ ਕੁਛ ਚੇਂਜ ਆਵੇ ਪਰ ਐਸੇ ਸਰੋਤੇ ਬੜੇ ਥੋੜੇ ਹੁੰਦੇ ਜਿਹੜੇ ਮੈਂ ਪਹਿਲੇ ਆਖੇ ਨੇ ਨਾ ਅਸੀਂ ਤੇ ਇਹਨਾਂ ਚਾਂ ਬਹੁਤ ਕਹਿੰਦੇ ਨੇ ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ ਫੇਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ ਸਾਧਨਾ ਕਰਨ ਵਾਲਿਆਂ ਦੀ ਗੁਰਮੁਖਾਂ ਦੀ ਭਜਨ ਕਰਨ ਵਾਲਿਆਂ ਦੀ ਸੰਗਤ ਵਿੱਚ ਬਾਰਾਂ ਬਾਰਾਂ ਸਾਲ ਰਹੀਏ ਫੇਰ ਜਾ ਕੇ ਬਹਿਣ ਦਾ ਹੀ ਚੱਜ ਆਉਂਦਾ ਹੈ। ਆਖੋ ਸਤਨਾਮ, ਅਕਲ ਹੀ ਫੇਰ ਆਉਂਦੀ ਹੈ ਗੁਰਮੁਖੋ। ਜਿੰਨੇ ਸੰਤ ਭਗਤ ਮਹਾਤਮਾ ਹੋਏ, ਕਿਸੇ ਨੇ ਕਿਤੇ 10 ਸਾਲ ਰਹਿ ਕੇ ਸੇਵਾ ਕੀਤੀ, ਕਿਤੇ ਕਿਸੇ ਨੇ 15 ਸਾਲ 20 ਸਾਲ ਰਹਿ ਕੇ ਸੇਵਾ ਕੀਤੀ। ਰਾੜੇ ਵਾਲੇ ਮਹਾਂਪੁਰਖਾਂ ਨੇ ਸੰਸਾਰ ਭਰ ਵਿੱਚ ਇੰਟਰਨੈਸ਼ਨਲ ਪੱਧਰ ਤੇ ਗੂੰਜਾਂ ਪਾ ਦਿੱਤੀਆਂ, ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ, ਗੁਰਮਤ ਦਾ ਪ੍ਰਚਾਰ ਕੀਤਾ। ਪਰ ਜਦੋਂ ਕਦੇ ਸੇਵਾ ਕਰਦੇ ਸਨ ਪਿਆਰਿਓ, ਜੀਵਨ ਵੇਖਣਾ, ਲੱਤਾਂ ਭਿੜਦੀਆਂ ਸੀ ਜਦੋਂ ਤੁਰਦੇ ਸੀ, ਇੰਨਾ ਸਰੀਰ ਨਿਰਬਲ ਹੋ ਗਿਆ ਸੀ, ਸੁੱਕ ਗਿਆ ਸੀ, ਇੰਨੇ ਕਮਜ਼ੋਰ ਹੋ ਗਏ ਸਨ। ਫਿਰ ਜਾ ਕੇ ਗੱਲ ਬਣਦੀ, ਫਿਰ ਦੁਨੀਆਂ ਨੂੰ ਤਾਰਨ ਵਾਲੇ ਬਣਦੇ ਨੇ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਆ, ਸਾਧਨਾ ਕਰਕੇ ਕੋਈ ਸਾਧੂ ਬਣਦਾ ਹੈ। ਅਸੀਂ ਆਨੇ ਆ, ਵੇਖੋ ਜੀ ਫਲਾਣਿਆਂ ਨੇ 1000 ਬੰਦੇ ਨੂੰ ਤਾਰਿਆ, ਫਲਾਣਿਆਂ ਨੇ ਸਾਡਾ ਇਲਾਕਾ ਹੀ ਤਾਰ ਛੱਡਿਆ, ਫਲਾਣਿਆਂ ਨੇ ਸਾਡੇ ਪਿੰਡ ਚ ਭਲਾ ਕੀਤਾ ਹੈ। ਕਹਿੰਦੇ ਨੇ ਉਹ ਵੇਖਦੇ ਹੋ ਸਾਧੂਆਂ ਨੂੰ, ਇਹ ਵੀ ਵੇਖੋ ਉਹਨਾਂ ਦੀ ਘਾਲਣਾ ਕਿੱਡੀ ਵੱਡੀ ਹੋਣੀ ਹੈ। ਤਰਦਾ ਤੇ ਟੱਬਰ ਨਹੀਂ ਆਪਣਾ, ਗੱਲ ਤੇ ਸਾਡੀ ਬੱਚੇ ਨਹੀਂ ਸੁਣਦੇ, ਜ਼ੋਰ ਲਾ ਲੈਂਦੇ, ਨਾਲੇ ਕਿੰਨਾ ਕੁਝ ਲਾਲਚ ਵੀ ਦੇ ਕੇ ਵੇਖ ਲਿਆ, ਝਿੜਕ ਵੀ ਲਿਆ, ਮਰ ਚੱਲੇ ਆ ਇਹਨਾਂ ਲਈ ਜ਼ਮੀਨਾਂ ਬਣਾ ਬਣਾ ਕੇ, ਹਲ ਵਾਹੁੰਦੇ ਰਹੇ ਆ ਤੇ ਸੁਣਦੇ ਤੇ ਇਹ ਨਹੀਂ, ਉਹ ਕਿਵੇਂ ਬਣੇ ਹੋਣਗੇ ਜਿਨ੍ਹਾਂ ਦੀਆਂ ਲੱਖਾਂ ਸੁਣ ਕੇ ਮੰਨ ਲੈਂਦੇ ਨੇ। ਮਹਾਂਪੁਰਸ਼ਾਂ ਦੇ ਲਾਏ ਬੂਟੇ ਅੱਜ ਤੱਕ ਹਰੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤਿਲ ਪੀੜ ਤੇਲ ਕਾਢੀਏ, ਕਸ਼ਟ ਕੈ ਤਾਂਤੇ ਹੋਏ, ਦੀਪਕ ਚਰਾਏ ਉਜਿਆਰੋ ਜੀ। ਮੈਂ ਅਰਜ਼ ਕਰਨੀ ਚਾਹੁੰਦਾ, ਵੇਖੋ ਸਾਧ ਸੰਗਤ, ਬੜੇ ਪਿਆਰ ਨਾਲ ਆਪ ਜੀ ਇਕਾਗਰਤਾ ਵਿੱਚ ਬੈਠੇ ਹੋ, ਇਸੇ ਤਰ੍ਹਾਂ ਇਕਾਗਰਤਾ ਬਣਾਈ ਰੱਖਣੀ। ਕੱਲ ਮੈਂ ਦਿਨੇ ਅਰਜ਼ ਕੀਤੀ ਸੀ ਕਿ ਦਿਨ ਦੇ ਦੀਵਾਨ ਵਿੱਚ ਓਨੀ ਇਕਾਗਰਤਾ ਨਹੀਂ ਬਣਦੀ ਜਿੰਨੀ ਰਾਤ ਦੇ ਦੀਵਾਨ 'ਚ ਟਕਾ ਹੋ। ਇਸ ਇਕਾਗਰਤਾ ਨੂੰ ਆਪਾਂ ਕਾਇਮ ਰੱਖਣਾ, ਬਰਕਰਾਰ ਰੱਖਣਾ। ਅਸੀਂ ਵੀ ਵੇਖੋ ਦੂਰੋਂ ਸਫ਼ਰ ਕਰਕੇ ਆਏ ਗੋਲੇ, ਅੱਜ ਅੰਮ੍ਰਿਤ ਸੰਚਾਰ ਵੀ ਹੋਇਆ ਹੈ ਦਿਨੇ, ਔਰ ਰਾਤ ਦਾ ਵੀ ਦੀਵਾਨ, ਇੱਥੋਂ ਅਸੀਂ ਬੜੀ ਤੇਜ਼ੀ ਨਾਲ ਗਏ ਤਾਂ ਜਾ ਕੇ ਉੱਥੇ ਹਾਜ਼ਰੀ ਭਰ ਸਕੇ ਟਾਈਮ ਤੇ। ਰਾਤ ਵੀ ਦੀਵਾਨ ਲੱਗਾ, ਦਿਨੇ ਵੀ ਲੱਗਾ, ਅੰਮ੍ਰਿਤ ਸੰਚਾਰ ਕਰਾਇਆ, ਉਸੇ ਵੇਲੇ ਪ੍ਰਸ਼ਾਦਾ ਇੱਥੇ ਆ ਕੇ ਛਕਿਆ, ਉੱਥੋਂ ਤੁਰੇ ਆ, ਬਸ ਛੇਤੀ ਵੀ ਪਹੁੰਚੀਏ, ਕਿਤੇ ਲੇਟ ਨਾ ਹੋ ਜਾਈਏ। ਸੋ ਇਸ ਕਰਕੇ ਪੂਰਾ ਪੂਰਾ ਜਿਹਾ ਟਾਈਮ ਰਿਹਾ ਮੈਂ ਜਦੋਂ ਦਾ ਆਇਆ, ਇਸ ਕਰਕੇ ਸਬੱਬ ਨਾਲ ਸਮਾਂ ਮਿਲਦਾ। ਜਦੋਂ ਇੱਦਾਂ ਇਕਾਗਰਤਾ ਬਣੇ ਫਿਰ ਰਸ ਆਉਂਦਾ, ਕਿਉਂਕਿ ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ, ਭਾਵੇਂ ਲੋਕ ਅਫਵਾਹਾਂ ਜਿੰਨੀਆਂ ਮਰਜ਼ੀ ਉਡਾਈ ਜਾਣ, ਮੈਂ ਕਦੇ ਕਿਸੇ ਤੋਂ ਤੇਲ ਵੀ ਨਹੀਂ ਮੰਗਦਾ ਵੀ ਸਾਡੇ ਇੱਡਾ ਖਰਚਾ ਹੋ ਗਿਆ, ਇੰਨੀਆਂ ਗੱਡੀਆਂ ਨੇ, ਤੇਲ ਪਾ ਦਿਓ। ਉਹ ਗੱਲਾਂ ਕਰਨ ਵਾਲੇ ਆਪਣੀ ਮਰਜ਼ੀ ਨਾਲ ਕਰੀ ਜਾਂਦੇ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਵਾਂ, ਅੰਮ੍ਰਿਤ ਵਾਸਤੇ ਤਿਆਰ ਹੋਵੋ, ਵੱਧ ਤੋਂ ਵੱਧ ਪ੍ਰਾਣੀ ਤਿਆਰ ਕਰ ਲਓ, ਅਸੀਂ ਜ਼ਰੂਰ ਆਵਾਂਗਾ। ਸੰਗਤ ਪ੍ਰੇਰੋ, ਅਸੀਂ ਆ ਕੇ ਬੇਨਤੀਆਂ ਕਰਨੇ ਆ, ਅੰਮ੍ਰਿਤ ਸੰਚਾਰ ਤੋਂ ਬਿਨਾਂ ਹੋਰ ਦੂਜੀ ਤੀਜੀ ਗੱਲ ਨਹੀਂ ਕਰੀਦੀ। 12 ਸਾਲ ਜਨਵਰੀ ਵਿੱਚ ਹੋ ਜਾਣਗੇ, 1 ਮਹੀਨਾ ਤਕਰੀਬਨ ਰਹਿ ਗਿਆ ਸੰਗਤ ਵਿੱਚ ਹਾਜ਼ਰੀ ਭਰਦਿਆਂ, 12 ਸਾਲ ਹੋ ਗਏ ਆ। ਜਿੱਥੇ ਜਿੱਥੇ ਵੀ ਗੁਰਮਤਿ ਸਮਾਗਮ ਹੋਏ ਨੇ, ਹਮੇਸ਼ਾ ਇੱਕ ਗੱਲ ਤੇ ਜ਼ੋਰ ਦਿੱਤਾ ਵੀ ਅੰਮ੍ਰਿਤ ਛਕੀਏ, ਆਪਾਂ ਸਿੰਘ ਸਜੀਏ, ਗੁਰੂ ਵਾਲੇ ਬਣੀਏ, ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ, ਮੁਰਸ਼ਦ ਤੋਂ ਬਿਨਾਂ ਰਾਹ ਹੱਥ ਨਹੀਂ ਆ ਸਕਦੇ। ਤੇ ਸੰਗਤ ਵਿੱਚ ਆਉਣ ਦਾ, ਇੱਡੀ ਦੂਰੋਂ ਆਉਣ ਦਾ, ਐਡਾ ਸਫ਼ਰ ਕਰਕੇ ਆਉਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਰਲ ਮਿਲ ਕੇ ਹਰ ਜਸ ਕਰੀਏ, ਇਕਾਗਰਤਾ ਬਣਾ ਕੇ ਰੱਖੀਏ। ਤੇ ਆਓ ਜੋ ਮੈਂ ਬੇਨਤੀ ਕਰ ਰਿਹਾ ਧਿਆਨ ਦਿਓ, ਕਿਉਂਕਿ ਨਾਲ ਨਾਲ ਇਹ ਬੇਨਤੀਆਂ ਵੀ, ਇਤਿਹਾਸ ਵੀ ਚੱਲਦਾ ਰਹਿੰਦਾ ਹੈ। ਆਪ ਜੀ ਨੇ, ਮੈਂ ਅੰਦਰ ਬੈਠਾ ਸਾਂ, ਮੈਂ ਬਾਬਾ ਰਾਮ ਸਿੰਘ ਜੀ ਨੂੰ ਅੰਦਰ ਮੈਨੂੰ ਆਵਾਜ਼ ਸੁਣਦੀ ਸੀ, ਮੈਂ ਵੇਖਿਆ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਸਾਰਾ ਹੀ ਵਰਣਨ ਕੀਤਾ, ਕਿੱਥੇ ਕਿੱਥੇ ਗਏ ਵੀ ਉਹਨਾਂ ਨੇ ਇੱਕ ਘੰਟੇ ਵਿੱਚ ਸੰਖੇਪ ਰੂਪ ਵਿੱਚ ਕੁੱਜੇ ਚ ਸਮੁੰਦਰ ਬੰਦ ਕਰ ਦਿੱਤਾ, ਥੋੜੇ ਜਿਹੇ ਸਮੇਂ ਚ ਪੂਰਾ ਹੀ ਇਤਿਹਾਸ। ਸਮੁੰਦਰ ਕੁੱਜੇ ਚ ਬੰਦ ਨਹੀਂ ਹੋ ਸਕਦਾ, ਪਰ ਕਰ ਦਿੰਦੇ ਨੇ ਜਿਹੜੇ ਵਿਦਵਾਨ ਹੁੰਦੇ ਨੇ, ਕਰ ਦਿੰਦੇ, ਵੈਸੇ ਤੇ ਨਹੀਂ ਹੋ ਸਕਦਾ। ਤੇ ਸੋ ਆਪ ਜੀ ਸੁਣ ਰਹੇ, ਸੋ ਮੈਂ ਇਸ ਕਰਕੇ ਉਹੀ ਗੱਲ ਦੁਆਰਾ ਨਹੀਂ ਦੁਹਰਾਵਾਂਗਾ, ਮੈਂ ਬੇਨਤੀ ਸਿਰਫ ਜੋ ਕਰ ਰਿਹਾ ਉਹ ਇਕਾਗਰਤਾ ਆਪ ਜੀ ਨੇ ਬਖਸ਼ਣੀ। ਭਾਈ ਸਾਹਿਬ ਕਹਿੰਦੇ ਨੇ, ਤਿਲਾਂ ਨੂੰ ਪੀੜਿਆ ਜਾਂਦਾ ਹੈ ਫਿਰ ਤੇਲ ਕੱਢਿਆ ਜਾਂਦਾ। ਕਹਿੰਦੇ ਦੀਵੇ ਦੀ ਰੋਸ਼ਨੀ ਦਾ ਆਨੰਦ ਮਾਣਨ ਵਾਲਿਓ, ਜ਼ਰੂਰ ਵੇਖਦੇ ਹੋ ਕਿ ਦੀਵਾ ਚਾਨਣ ਕਰਦਾ ਹੈ, ਰੋਸ਼ਨੀ ਪ੍ਰਦਾਨ ਕਰਦਾ ਹੈ। ਹੁਣ ਤੇ ਲਾਈਟ ਦਾ ਇੰਤਜ਼ਾਮ ਹੋ ਗਿਆ ਹਰ ਜਗ੍ਹਾ ਉੱਤੇ,
ਬਿਜਲੀ ਲਾਈਟ ਪਹੁੰਚ ਗਈ ਹੈ, ਪਰ ਪੁਰਾਣੇ ਸਮਿਆਂ ਵਿੱਚ ਹੁਣ ਵੀ ਕਈ ਥਾਵਾਂ ਤੇ ਲੋਕ ਦੀਵੇ ਹੀ ਬਾਲਦੇ ਨੇ ਜਿੱਥੇ ਲਾਈਟ ਨਹੀਂ, ਤੇ ਦੀਵਾ ਬਾਲ ਕੇ ਬੱਚੇ ਪੜ੍ਹਦੇ ਨੇ ਘਰਾਂ ਦੇ ਵਿੱਚ। ਸੰਗਤ ਜੀ, ਦੀਵਾ ਬਾਲਿਆ ਤੇ ਦੀਵੇ ਦਾ ਆਨੰਦ ਲਿਆ, ਰੋਸ਼ਨੀ ਮਾਣੀ, ਉਹਦੇ ਪ੍ਰਕਾਸ਼ ਵਿੱਚ ਮੌਜਾਂ ਲਈਆਂ। ਪਰ ਕਹਿੰਦੇ ਦੀਵੇ ਦਾ ਆਨੰਦ ਲੈਣ ਵਾਲਿਆ, ਰੋਸ਼ਨੀ ਦਾ ਆਨੰਦ ਲੈਣ ਵਾਲਿਆ, ਕਦੇ ਬਹਿ ਕੇ ਵੇਖੀ ਤੇ ਸਹੀ ਇਹ ਦੀਵਾ ਬਣਿਆ ਕਿਵੇਂ, ਇਹ ਦੀਵਾ ਬਣਿਆ ਕਿਵੇਂ, ਕਦੇ ਵੀ ਤੇ ਵੇਖ, ਦੀਵਾ ਹੀ ਵੇਖਦੇ ਆ, ਕਦੇ ਉਹਦੇ ਇਤਿਹਾਸ ਵੱਲ ਉਹਦੇ ਵੱਲ ਨਹੀਂ ਵੇਖਦੇ ਵੀ ਬਣਿਆ ਕਿਵੇਂ ਦੀ ਘਾਲਣਾ ਕਿੱਡੀ ਵੱਡੀ ਆ। ਤਿਲਾਂ ਨੂੰ ਪਹਿਲਾਂ ਪੀੜਿਆ ਗਿਆ, ਫਿਰ ਤੇਲ ਕੱਢਿਆ ਗਿਆ, ਫਿਰ ਦੀਵੇ ਚ ਪਾਇਆ ਗਿਆ, ਫਿਰ ਉਹ ਤੇਲ ਬੱਤੀ ਚ ਚੜਿਆ, ਆਪ ਸੜਿਆ, ਤਾਂ ਜਾ ਕੇ ਚਾਨਣ ਕੀਤਾ। ਐਵੇਂ ਹੀ ਬਣ ਗਿਆ, ਐਵੇਂ ਹੀ ਥੋੜਾ ਚਾਨਣ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਤੰਤ ਤੰਤ ਵਾਜਾ ਰਾਗ ਰਾਗ ਨੀ ਸੋ ਪਿਆਰੋ ਜੀ। ਢਾਡੀਆਂ ਨੂੰ ਸੁਣਦੇ ਰਹਿੰਦੇ ਹੋ, ਯੂਪੀ ਚ ਬੜੇ ਢਾਡੀ ਜਥੇ ਆਉਂਦੇ ਨੇ, ਤੇ ਗੁਰਮੁਖੋ ਉਹ ਸਰੰਗੀ ਵਜਾਉਂਦੇ ਨੇ ਇੱਕ ਢਾਡੀ। ਜਦੋਂ ਸਰੰਗੀ ਕੋਈ ਵਜਾਉਣ ਵਾਲਾ ਹੋਵੇ, ਸਰੰਗੀ ਵੀ ਸੁਰ ਚ ਹੋਵੇ ਤੇ ਵਜਾਉਣ ਵਾਲਾ ਵੀ ਕਿਤੇ ਗਿਆਨ ਵਾਲਾ ਹੋਵੇ, ਕਲਾ ਦੀ ਸਮਝ ਹੋਵੇ ਜਿਹਨੂੰ, ਉਹ ਸਰੰਗੀ ਵਜਾਉਂਦਾ ਹੈ, ਅੱਗੇ ਬੈਠਾ ਬੰਦਾ ਮੱਲੋ ਮੱਲੀ ਝੂਮਣ ਲੱਗ ਪੈਂਦਾ। ਸਰੰਗੀ ਦੀ ਤਾਰ ਵੱਜੀ, ਤਾਰ ਛੇੜੀ ਤੇ ਇੱਕਦਮ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਭਾਈ ਸਾਹਿਬ ਕਹਿੰਦੇ, ਓਏ ਸਰੰਗੀ ਦਾ ਆਨੰਦ ਲੈਣ ਵਾਲਿਓ, ਕਦੇ ਇਹ ਵੀ ਵੇਖੋ ਵੀ ਉਹ ਸਰੰਗੀ ਬਣੀ ਕਿਵੇਂ ਆ, ਸਾਨੂੰ ਰਸ ਤੇ ਦੇ ਰਹੀ ਹੈ ਪਰ ਬਣੀ ਕਿਵੇਂ ਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਲਾਂ ਬੱਕਰੀ ਨੂੰ ਫੜਿਆ, ਫਿਰ ਉਹਨੂੰ ਕੱਟ ਦਿੱਤਾ, ਨਿੱਕੇ 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 ਟੁਕੜੇ ਕਰਕੇ ਬੱਕਰੀ ਕੱਟ ਦਿੱਤੀ ਗਈ। ਉਹਦੇ ਦਿਲ ਨੂੰ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਨੂੰ ਕੱਢਿਆ, ਉਹਨਾਂ ਨਾੜੀਆਂ ਨੂੰ ਵੱਟ ਚਾੜਿਆ, ਧੁੱਪੇ ਸੁਕਾਇਆ, ਫਿਰ ਜਾ ਕੇ ਸਰੰਗੀ ਤੇ ਫਿੱਟ ਕੀਤੀਆਂ। ਫਿਰ ਕਿਸੇ ਕਾਰੀਗਰ ਬੰਦੇ ਨੇ, ਕਲਾਕਾਰ ਨੇ ਉੱਤੇ ਗਜ ਘਸਾਇਆ, ਤਾਂ ਜਾ ਕੇ ਰਾਗ ਨਿਕਲੇ। ਕਹਿੰਦੇ ਸੇਰੀ ਹਿਲਾ ਕੇ ਨਾ ਮੁੜ ਜਿਆ ਕਰੋ, ਕਦੇ ਬੱਕਰੀ ਨੂੰ ਵੀ ਪੁੱਛੋ ਵੀ ਤੇਰੇ ਨਾਲ ਕੀ ਬੀਤੀ, ਇਹ ਵੀ ਤੇ ਵੇਖੋ। ਧੁਨ ਜੋ ਸਾਜ ਸੇ ਨਿਕਲੀ ਹੈ, ਵੋ ਤੋ ਸਭਨੇ ਸੁਣ ਲਈ ਹੈ, ਲੇਕਿਨ ਯੇ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ। ਕਹਿੰਦੇ ਇਹ ਵੀ ਪਤਾ ਵੀ ਤਾਰ ਨਾਲ ਕੀ ਹੋਇਆ, ਉਹਨੇ ਕਿੰਨੀ ਘਾਲਣਾ ਘਾਲੀ, ਇਹ ਵੀ ਵੇਖਿਆ ਹੀ ਕਦੀ। ਇੰਨਾ ਹੀ ਮਹਿੰਦਾ ਹੈ ਵੀ ਸਿਰਫ ਰਾਗ ਨਿਕਲ ਰਿਹਾ, ਆਨੰਦ ਆ ਰਿਹਾ, ਬਸ ਪਛੋਕੜ ਤੱਕ ਤੇ ਕੋਈ ਕੋਈ ਜਾਂਦਾ। ਇੰਨਾ ਹੀ ਵੇਖ ਲੈਂਦੇ ਨੇ ਬੱਚੇ ਵੀ ਬਾਪੂ ਨੇ 10 ਕਿੱਲੇ ਜ਼ਮੀਨ ਦੇ ਦਿੱਤੀ। ਕਈ ਬੱਚੇ ਰੁੱਸ ਕੇ ਛਾਲਾਂ ਵੀ ਮਾਰਦੇ ਨੇ ਨਹਿਰਾਂ ਚ, ਕਈ ਬੱਚੇ ਆਕੜ ਕੇ ਭੱਜ ਜਾਂਦੇ ਨੇ ਕਿਤੇ ਪਿਓ ਦੀ ਘਾਲਣਾ ਵੇਖਦੇ ਨੇ। ਫੋਟੋ ਤੇ ਹਾਰ ਪਾ ਦਿੱਤਾ, 2-4 ਸਾਲ ਪਾ ਦਿੱਤਾ, ਬਾਅਦ ਚ ਲਾ ਤਾ, ਫੋਟੋਆਂ ਵੀ ਅੰਦਰ ਰੱਖਦੇ, ਕਿੱਥੇ ਮਰਿਆ ਮੱਥੇ ਲੱਗਦਾ, ਵੇਖਦੇ ਨੇ ਘਾਲਣਾ ਵੀ ਇਹਨੇ ਜ਼ਮੀਨ ਕਿਵੇਂ ਬਣਾਈ ਸੀ, ਕਿਵੇਂ ਇਹਨੇ ਹਲਵਾਇਆ, ਕਿਸ ਤਰ੍ਹਾਂ ਘਾਲਣਾ ਘਾਲੀ ਸੀ। ਮਾਂ ਨੂੰ ਲੱਤਾਂ ਮਾਰਦੇ ਤੁਸੀਂ ਵੇਖੇ ਹੋਣਗੇ, ਭੁੱਲ ਜਾਂਦੇ ਨੇ ਉਹ ਗਿੱਲੇ ਥਾਂ ਤੇ ਆਪ ਪਈ ਸੀ, ਸਾਨੂੰ ਸੁੱਕੇ ਥਾਂ ਤੇ ਪਾਇਆ ਸੀ, ਭੁੱਲ ਜਾਂਦੇ ਨੇ ਮਾਂ ਦੀ ਕੁਰਬਾਨੀ, ਇਹਨੇ 9 ਮਹੀਨੇ ਸਾਨੂੰ ਢਿੱਡ ਚ ਰੱਖਿਆ ਸੀ, ਭੁੱਲ ਜਾਂਦੇ ਆ। ਇਸ ਕਰਕੇ ਗੁਰਮੁਖੋ ਮੈਂ ਅਰਜ਼ ਕਰ ਰਿਹਾ ਕਿ ਸਰੰਗੀ ਸੁਣ ਕੇ ਨਹੀਂ ਜਾਈਦਾ, ਉਹਦੇ ਪਛੋਕੜ ਚ ਵੀ ਜਾਈਦਾ, ਇਹ ਬਣੀ ਕਿਵੇਂ। ਤੇ ਅੱਗੇ ਕਹਿੰਦੇ ਨੇ ਭਾਈ ਗੁਰਦਾਸ ਜੀ ਕਿ ਲੋਕ ਸ਼ੀਸ਼ੇ ਵਿੱਚ ਮੂੰਹ ਵੇਖਦੇ ਨੇ, ਸ਼ੀਸ਼ੇ ਵਿੱਚ ਮੂੰਹ ਵੇਖਦੇ ਨੇ, ਉਹ ਕਹਿੰਦੇ ਕੱਲਾ ਮੂੰਹ ਵੇਖ ਕੇ ਨਾ ਮੁੜ ਜਿਆ ਕਰ, ਜੈਸੇ ਤੋਂ ਉਟਾਏ ਦਰਪਨ ਕੀ ਜੈ ਲੋਸਤ ਸੇਤੀ, ਤਾਂ ਤੇ ਕਰ ਗਹਿ ਮੁਖ ਦੇਖੀਅਤ ਸੰਸਾਰੋ ਜੀ। ਹੱਥਾਂ ਚ ਫੜ ਕੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਨਾ ਹੈ, ਉਹ ਕਦੇ ਇਹ ਵੀ ਵੇਖ ਵੀ ਇਹ ਸ਼ੀਸ਼ਾ ਬਣਿਆ ਕਿਵੇਂ। ਵੱਖਰੀ ਕਿਸਮ ਦੀ ਮਿੱਟੀ ਨੂੰ ਭੱਠੀ ਚ ਪਾਇਆ, ਇੱਕ ਚੋਂ ਕੱਢਿਆ, ਦੂਜੀ ਚ ਪਾਇਆ, ਦੂਜੀ ਚੋਂ ਕੱਢਿਆ, ਤੀਜੀ ਚ ਪਾਇਆ, ਹੁਣ ਵੱਖਰੇ ਢੰਗ ਨਾਲ ਸ਼ੀਸ਼ਾ ਬਣਾਇਆ ਜਾਂਦਾ ਹੈ। ਪਰ ਸਿਰਫ ਇੰਨੀ ਕਹਿਣ ਦਾ ਭਾਵ ਹੈ ਵੀ ਜਿੱਥੇ ਸ਼ੀਸ਼ੇ ਨੂੰ ਪਗਲਾਇਆ ਜਾਂਦਾ ਹੈ, ਉੱਥੇ ਟੈਂਪਰੇਚਰ ਇੰਨਾ ਹੁੰਦਾ ਹੈ, ਹੀਟ ਇੰਨੀ ਹੁੰਦੀ ਹੈ, ਅੱਗ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਵੀ ਉੱਥੇ ਨੇੜੇ ਬੰਦਾ ਖਲੋ ਨਹੀਂ ਸਕਦਾ। ਕਹਿੰਦੇ ਮਿੱਟੀ ਇੰਨਾ ਦੁੱਖ ਝੱਲ ਕੇ ਤਾਂ ਤੈਨੂੰ ਤੇਰਾ ਮੂੰਹ ਵਿਖਾਉਣ ਜੋਗੀ ਬਣਦੀ ਹੈ, ਮਿੱਟੀ ਹੁੰਦੀ ਹੈ ਸ਼ੀਸ਼ਾ। ਸ਼ੀਸ਼ਾ ਤੇ ਮਿੱਟੀ ਹੈ, ਕਹਿੰਦੇ ਤੇਰਾ ਮੂੰਹ ਵਿਖਾਣ ਵਾਲੀ ਤਾਂ ਬਣੀ, ਅਸੀਂ ਸ਼ੀਸ਼ੇ ਅੱਗੇ ਖਲੋ ਕੇ ਮੂੰਹ ਵੇਖਨੇ ਆ, ਸਾਰੇ ਹੀ ਵੇਹਨੇ ਆ ਗੁਰਮੁਖੋ, ਪਰ ਕਹਿੰਦੇ ਕਦੀ ਇਹ ਵੀ ਵੇਖ ਵੀ ਸ਼ੀਸ਼ੇ ਨੇ ਕਿੰਨੇ ਦੁੱਖ ਝੱਲੇ ਨੇ, ਮਿੱਟੀ ਨੇ ਤਾਂ ਮੂੰਹ ਵਿਖਾਇਆ। ਤੇ ਵੇਖੋ ਪਿਆਰਿਓ, ਜੇ ਇੱਕ ਤਨ ਵਿਖਾਉਣ ਵਾਲਾ ਸ਼ੀਸ਼ਾ ਇੰਨੇ ਦੁੱਖਾਂ ਵਿੱਚੋਂ ਗੁਜ਼ਰਦਾ ਤੇ ਮਿੱਟੀ ਫਿਰ ਮੂੰਹ ਵਿਖਾਉਂਦੀ ਹੈ, ਜਿਹੜੇ ਸਾਧੂ ਮਨ ਦੀਆਂ ਜਾਣਦੇ ਨੇ ਉਹ ਕਿਵੇਂ ਬਣਦੇ ਹੋਣਗੇ, ਉਹਨਾਂ ਨੇ ਕਿੰਨੀ ਘਾਲਣਾ ਘਾਲੀ ਹੋਏਗੀ। ਭਾਈ ਗੁਰਦਾਸ ਜੀ ਲਾਸਟ ਪੰਕਤੀ ਚ ਗੱਲ ਮੁਕਾਉਂਦੇ ਆ, ਉਹ ਕਹਿੰਦੇ ਤਿਲਾਂ ਨੇ ਦੁੱਖ ਝੱਲਿਆ ਤਾਂ ਚਾਨਣ ਕੀਤਾ, ਸਰੰਗੀ ਨੇ ਦੁੱਖ ਝੱਲਿਆ ਬੱਕਰੀ ਨੇ ਤਾਂ ਜਾ ਕੇ ਰਾਗ ਨਿਕਲੇ, ਮਿੱਟੀ ਨੇ ਦੁੱਖ ਝੱਲਿਆ ਜਿਵੇਂ ਮਿੱਟੀ ਦੁੱਖ ਝੱਲਦੀ ਹੈ ਸ਼ੀਸ਼ਾ ਬਣਦੀ ਹੈ, ਜਿਵੇਂ ਬੱਕਰੀ ਦੁੱਖ ਝੱਲਦੀ ਹੈ ਤਾਂ ਸਰੰਗੀ ਦੇ ਤਾਰਾਂ ਬਣਦੀਆਂ ਨੇ, ਜਿਵੇਂ ਤਿਲ ਦੁੱਖ ਝੱਲਦੇ ਨੇ ਤਾਂ ਜਾ ਕੇ ਚਾਨਣ ਕਰਦੇ ਨੇ, ਇਸੇ ਤਰ੍ਹਾਂ ਦੁੱਖ ਤੇ ਭੁੱਖ ਸਾਧੂ ਵੀ ਆਪਣੇ ਸਰੀਰ ਤੇ ਬੜੀ ਝੱਲਦੇ ਨੇ ਤਾਂ ਦੁਨੀਆਂ ਨੂੰ ਤਾਰਦੇ। ਪਤਾ ਨੀ ਕਿੰਨੇ ਕੁ ਕੱਟਦੇ ਹੋਣਗੇ, ਤੈਸੇ ਦੁੱਖ ਭੁੱਖ ਸੁੱਤ ਸਾਧਨ ਕੇ ਸਾਧ ਭਏ, ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਪਤਾ ਨੀ ਕਿੰਨੇ ਕੁ ਦੁੱਖ ਭੁੱਖ ਆਪਣੇ ਸਰੀਰ ਤੇ ਝੱਲੇ ਹੋਣਗੇ ਤਾਂ ਜਾ ਕੇ ਕਿਸੇ ਦਾ ਭਲਾ ਕੀਤਾ ਜਾਂਦਾ ਹੈ, ਤਾਂ ਕਿਰਪਾ ਹੁੰਦੀ ਹੈ ਗੁਰਮੁਖੋ। ਇਸ ਕਰਕੇ ਮਹਾਂਪੁਰਖਾਂ ਨੇ ਕਿੱਡਾ ਵੱਡਾ ਉਪਰਾਲਾ ਕੀਤਾ ਹੈ, ਕਿੰਨੀ ਮਿਹਨਤ ਕੀਤੀ ਹੈ। ਮੈਂ ਕੱਲ ਲੰਘਦਾ ਜਾਂਦਾ ਵੇਖ ਰਿਹਾ ਸਾਂ, ਜਿੱਡਾ ਪੰਡਾਲ ਦੀਵਾਨ ਵਾਸਤੇ, ਸੰਗਤ ਦੇ ਬਹਿਣ ਵਾਸਤੇ, ਕੀਰਤਨ ਸੁਣਨ ਵਾਸਤੇ ਲਾਇਆ ਹੈ, ਏਡਾ ਹੀ ਪੰਡਾਲ ਲੰਗਰ ਦਾ ਵੀ ਲੱਗਿਆ ਹੋਇਆ। ਇੱਕ ਏਕੜ ਜਗ੍ਹਾ ਵਿੱਚ ਤੇ ਮੈਨੂੰ ਲੱਗਦਾ ਜੋੜਿਆਂ ਲਈ ਭਾਏ ਹੋਣਗੇ, ਇੱਧਰ ਬੀਬੀਆਂ ਇੱਧਰ ਭਾਈ, ਕਿੰਨੇ ਸਾਈਕਲ ਸਟੈਂਡ ਵੱਖਰਾ, ਸਕੂਟਰ ਸਟੈਂਡ ਵੱਖਰਾ, ਪੂਰਾ ਟ੍ਰੈਫਿਕ ਦਾ ਕੰਟਰੋਲ ਹਰ ਤਰ੍ਹਾਂ ਨਾਲ ਯਤਨ ਕੀਤਾ ਹੈ ਵੀ ਕੋਈ ਕਮੀ ਨਾ ਰਹਿ ਜਾਏ, ਕੋਈ ਘਾਟ ਨਾ ਰਹਿ ਜਾਏ, ਕਸਰ ਕੋਈ ਨਹੀਂ ਛੱਡੀ। ਪਰ ਕਈ ਏਦਾਂ ਦੇ ਵੀ ਵਿੱਚ ਆ ਜਾਂਦੇ ਹੋਣਗੇ, ਰੋਟੀਆਂ ਤੇ ਕੱਚੀਆਂ ਹੀ ਸਨ, ਦਾਲ ਤੇ ਲੂਣ ਕੋ ਨਹੀਂ ਸੀ ਪਾਇਆ, ਤੜਕਾ ਤੇ ਲਾਇਆ ਹੀ ਨਹੀਂ, ਉਹ ਵੀ ਹੁੰਦੇ ਨੇ ਵਿੱਚ। ਉਹ ਕਿਹੜੇ ਨੇ? ਉਹ ਸੂੰਘੇ ਸਰੋਤੇ ਹੀ ਨੇ, ਬਸ ਉਹ ਲਾਹਾ ਲੈਣ ਨਹੀਂ ਆਏ, ਇਹੀ ਕੁਝ। ਉਹ ਸਾਰਾ ਫਲ ਮਿੱਠਾ ਹੈ, ਤੂੰ ਬੀ ਚੁੱਕੀ ਫਿਰਨਾ ਵੀ ਇਹ ਕਿਉਂ ਕੌੜਾ ਹੈ, ਤੂੰ ਸੰਤਰਾ ਨਾ ਖਾਦਾ ਤੂੰ ਬੀ ਚੁੱਕੀ ਫਿਰਨਾ ਇਹ ਕਿਉਂ ਕੌੜਾ ਹੈ, ਸਾਰਾ ਫਲ ਮਿੱਠਾ ਹੈ ਤੇ ਇੱਕ ਬੀ ਕੌੜਾ ਹੈ, ਤੂੰ ਬੀ ਚੁੱਕੀ ਫਿਰਨਾ। ਏਦਾਂ ਦੇ ਲੋਕ ਵੀ ਹੁੰਦੇ ਨੇ ਜਿਹੜੇ ਸਾਰਾ ਚੰਗਾ ਛੱਡ ਕੇ ਇੱਕ ਘਾਟ ਲੱਭਦੇ ਫਿਰਨਗੇ ਵੀ ਲੱਭੇ ਤੇ ਸਹੀ ਕੋਈ, ਮੈਨੂੰ ਕੋਈ ਗੱਲ ਮਿਲੇ ਤੇ ਸਹੀ, ਅਸੀਂ ਵੇਖੀਏ, ਅਸੀਂ ਫਿਰ ਪ੍ਰਚਾਰ ਕਰੀਏ, ਇਹ ਚੰਗੀ ਬਿਰਤੀ ਨਹੀਂ। ਯਾਦ ਰੱਖੋ, ਜਿਹੜਾ ਬੰਦਾ ਔਗਣ ਤੱਕਦਾ ਹੈ ਔਗਣਾਂ ਨਾਲ ਹੀ ਝੋਲੀ ਭਰ ਕੇ ਲਜਾਂਦਾ ਹੈ, ਤੇ ਗੁਣ ਵੇਖਦਾ ਨਾ ਜਿਹੜਾ ਬੰਦਾ, ਗੁਣ ਦੁਸ਼ਮਣ ਚ ਵੀ ਹੋਣਗੇ, ਜਿਸ ਬੰਦੇ ਚ 99 ਔਗਣ ਨੇ ਉਹਦੇ ਚ ਕੋਈ ਇੱਕ ਅੱਧਾ ਗੁਣ ਵੀ ਹੋਏਗਾ। ਤੇ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਸਾਂਝ ਕਰੀਜੈ ਗੁਣ ਹੈ ਕੇਰੀ, ਗੁਣਾਂ ਦੀ ਸਾਂਝ ਕਰ ਲੈ, ਛੋੜ ਅਵਗੁਣ ਚੱਲੀਏ, ਔਗੁਣ ਛੱਡ ਦੇ, ਘਾਟਾਂ ਵੇਖਣੀਆਂ ਹੀ ਨਹੀਂ ਨਾ ਤੇ ਆਪਣੀਆਂ ਵੇਖ। ਫਰੀਦਾ ਜੇ ਤੂੰ ਅਕਲ ਲਤੀਫ ਬਹੁਤ ਗਿਆਨੀ ਜੇ ਬਣ ਗਿਆ ਤੇ ਯਾਦ ਰੱਖ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਕਦੇ ਆਪਣੇ ਅੰਦਰ ਵੀ ਤੇ ਵੇਖ ਲੈ, ਕਿਸੇ ਵੱਲ ਉਂਗਲ ਕਰਨੇ ਆ, ਇੱਕ ਉਂਗਲ ਕਿਸੇ ਵੱਲ ਹੁੰਦੀ ਹੈ ਤੇ ਤਿੰਨ ਆਪਣੇ ਵੱਲ ਵੀ ਹੋ ਜਾਂਦੀਆਂ ਨੇ। ਇਸ ਕਰਕੇ ਕਬੀਰ ਸਾਹਿਬ ਇਸੇ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਕਹਿੰਦੇ ਨੇ, ਹਿਰਦੇ ਚ ਵਸਾ ਕਬੀਰ ਸਭ ਤੇ, ਹਮ ਬੁਰੇ ਹਮ ਤਜ ਭਲੋ ਸਭ ਕੋਈ, ਮੈਨੂੰ ਛੱਡ ਕੇ ਸਭ ਚੰਗੇ ਨੇ, ਹਮ ਤਜ ਮੈਨੂੰ ਛੱਡ ਦਿਓ, ਮੈਨੂੰ ਛੱਡ ਕੇ ਸਭ ਚੰਗੇ ਨੇ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਕਹਿੰਦੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਏਡੇ ਵੱਡੇ ਭਗਤ ਕਹਿੰਦੇ ਨੇ ਮੇਰਾ ਮਿੱਤਰ ਹੋਏਗਾ ਉਹ ਜਿਹੜਾ ਕਹਿੰਦਾ ਮੈਂ ਬੁਰਾ ਮੇਰੇ ਨਾਲੋਂ ਸਾਰੇ ਚੰਗੇ, ਉਹ ਮਿੱਤਰ ਬਣਾਉਂਦੇ ਨੇ ਪਏ, ਜਿਹੜੇ ਆਪਣੀਆਂ ਘਾਟਾਂ ਵੇਖਦੇ ਆ ਤੇ ਗੁਣ ਦੂਸਰੇ ਦੇ ਵੇਖਦੇ। ਇਸ ਕਰਕੇ ਸੰਗਤ ਜੀ, ਜਦੋਂ ਵੀ ਸੰਗਤ ਵਿੱਚ ਆਪਾਂ ਬਹਿੰਦੇ ਆ, ਕੋਈ ਰਾਗੀ ਕੋਈ ਢਾਡੀ ਕੋਈ ਪ੍ਰਚਾਰਕ ਸਾਡੇ ਕੋਲ ਆਵੇ, ਅਸੀਂ ਯਤਨ ਕਰਨਾ ਹੈ ਕਿ ਵੇਖੀਏ ਸਾਡੇ ਜੀਵਨ ਵਿੱਚ ਕ੍ਰਾਂਤੀ ਲਿਆਉਣ ਵਾਲੀ ਗੱਲ ਕੋਈ ਆਵੇ, ਸਾਡੇ ਜੀਵਨ ਨੂੰ ਉੱਚਾ ਚੁੱਕਣ ਵਾਲੀ ਕੋਈ ਗੱਲ ਲੱਭੇ। ਅਸੀਂ ਹਮੇਸ਼ਾ ਇਹ ਯਤਨ ਕਰਨਾ ਹੈ। ਗੁਰਮੁਖੋ, ਜਿਹੜੇ ਗੁਣ ਵੇਖਦੇ ਨੇ ਉਹ ਗੁਣਵਾਨ ਬਣਦੇ ਨੇ, ਤੇ ਇੱਕ ਗੱਲ ਮੇਰੀ ਹੋਰ ਹਮੇਸ਼ਾ ਯਾਦ ਰੱਖਣਾ, ਜੇ ਸਰਬ ਗੁਣ ਸੰਪੰਨ ਹੈ ਉਹ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਰੱਬ ਹੋ ਸਕਦਾ ਹੈ, ਬੰਦਾ ਜ਼ਰੂਰ ਗਲਤੀ ਕਰਦਾ ਹੈ, ਰੱਬ ਹੈ ਜਿਹੜਾ ਗਲਤੀ ਨਹੀਂ ਕਰਦਾ। ਮਰ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ, ਸਭ ਭੁੱਲਦੇ ਨੇ, ਜਿਹੜਾ ਜੀਵ ਜੰਮਿਆ ਉਹ ਗਲਤੀ ਕਰਦਾ ਹੈ, ਕਿਤੇ ਨਾ ਕਿਤੇ ਘਾਟ ਵੀ ਜ਼ਰੂਰ ਹੋਏਗੀ। ਜੇ ਨਹੀਂ ਭੁੱਲਦਾ, ਅਭੁੱਲ ਗੁਰੂ ਕਰਤਾ, ਗੁਰੂ ਨਹੀਂ ਭੁੱਲਦਾ, ਅਕਾਲ ਪੁਰਖ ਨਹੀਂ ਭੁੱਲਦਾ। ਬਾਕੀ ਤੇ ਅਸੀਂ ਸਾਰੇ ਹੀ ਗਲਤੀਆਂ ਕਰਨੇ ਆ, ਸਾਰੇ ਹੀ ਭੁੱਲਾਂ ਕਰਨੇ ਆ, ਕੋਈ ਐਸਾ ਨਹੀਂ ਜਿਹੜਾ ਬੰਦਾ ਆਖੇ ਕਿ ਮੈਂ ਕਦੇ ਜ਼ਿੰਦਗੀ ਚ ਕੋਈ ਗਲਤੀ ਨਹੀਂ ਕੀਤੀ ਹੋਏਗੀ। ਭੁੱਲਾਂ ਸਭ ਤੋਂ ਹੁੰਦੀਆਂ ਨੇ ਗੁਰਮੁਖੋ, ਇਸ ਕਰਕੇ ਘਾਟਾਂ ਆਪਣੀਆਂ ਵੇਖਣੀਆਂ ਤੇ ਗੁਣ ਦੂਸਰੇ ਦੇ ਵੇਖਣੇ, ਇਹ ਗੁਰਮੁਖਾਂ ਦੀ ਨਿਸ਼ਾਨੀ ਹੈ, ਇਹ ਗੁਰਮੁਖਾਂ ਦੇ ਲੱਛਣ ਹਨ। ਸੋ ਇਸ ਕਰਕੇ ਪਰ ਸੁਭਾਅ ਹੁੰਦਾ ਮਨਮੁਖ ਲੋਕਾਂ ਦਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ, ਮਾਨ ਸਰ ਪਰ ਜੋ ਬਿਠਾਈ ਹੈ ਲਜਾਏ ਬਗ, ਮੁਕਤਾ ਅਮੋਲ ਤਾ ਜ਼ਮੀਨ ਬੀਨ ਖਾਤ ਹੈ। ਕਹਿੰਦੇ ਬਗਲੇ ਨੂੰ ਲੈ ਜਾਓ ਮਾਨ ਸਰੋਵਰ ਤੇ, ਉਹਨੂੰ ਆਖੋ ਇੱਥੇ ਹੀਰੇ ਮੋਤੀਆਂ ਦਾ ਚੋਗ ਹੰਸ ਚੁਗਦੇ ਨੇ, ਤੂੰ ਵੀ ਹੀਰੇ ਮੋਤੀਆਂ ਦਾ ਚੋਗ ਚੁਗ ਲੈ। ਕਹਿੰਦੇ ਮਾੜੇ ਕਰਮਾਂ ਵਾਲੇ ਬਗਲੇ ਨੇ ਹੀਰੇ ਮੋਤੀਆਂ ਵੱਲ ਵੇਖਣਾ ਨੀ, ਮਾਨ ਸਰੋਵਰ ਤੇ ਜਾ ਕੇ ਵੀ ਡੱਡੀਆਂ ਮੱਛੀਆਂ ਹੀ ਲੱਭਦਾ ਫਿਰੇ, ਉਹਨੂੰ ਹੀਰੇ ਮੋਤੀਆਂ ਨਾਲ ਮਤਲਬ ਹੀ ਕੋਈ ਨੀ, ਉਹਨੇ ਡੱਡੀਆਂ ਵੇਖਣੀਆਂ ਨੇ, ਮੱਛੀਆਂ ਵੇਖਣੀਆਂ ਨੇ, ਹੀਰੇ ਮੋਤੀਆਂ ਦਾ ਚੋਗ ਛੱਡ ਕੇ ਬਗਲਾ ਡੱਡੀਆਂ ਮੱਛੀਆਂ ਲੱਭਦਾ ਫਿਰੇਗਾ। ਅਸਥਨ ਪਾਨ ਕਰ ਬੈ ਕੋ ਜੋ ਲਗਾਈਏ ਜੋਖ, ਪੀਏ ਤਨਾ ਪੈ ਲੈ ਲਓ ਹੂ ਅਚੇ ਅਘਾਤ ਹੈ। ਕਹਿੰਦੇ ਜੋਕ ਨੂੰ ਮੱਝ ਦੇ ਥਣਾ ਕੋ ਲਾਓ, ਉਹਨੂੰ ਆਖੋ ਸਾਰੀ ਦੁਨੀਆਂ ਇੱਥੋਂ ਦੁੱਧ ਪੀਂਦੀ ਹੈ, ਤੂੰ ਵੀ ਪੀ ਲੈ। ਮਾੜੇ ਕਰਮਾਂ ਵਾਲੀ ਨੇ ਦੁੱਧ ਵੱਲ ਵੇਖਣਾ ਵੀ ਨਹੀਂ, ਦੁੱਧ ਸਾਰੀ ਦੁਨੀਆਂ ਪੀਏਗੀ, ਪਰ ਜੋਕ ਮੱਝ ਦੇ ਥਣਾ ਨਾਲ ਲੱਗੀ ਵੀ ਖੂਨ ਹੀ ਪੀਏਗੀ, ਦੁੱਧ ਨਹੀਂ ਪੀ ਸਕਦੀ। ਉਹ ਕਰਮੀ ਏਦਾਂ ਦੇ ਨੇ, ਉਹਦੇ ਪਰਮ ਸੁਗੰਧੀ ਪਰ ਰਾਖੀ, ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾ। ਮੱਖੀ ਨੂੰ ਬੰਨ ਕੇ ਵੀ ਵਾ ਦਿਓ, ਚੰਗੀ ਥਾਂ ਉੱਤੇ ਨਹੀਂ ਬੈਠੇਗੀ, ਜਿੱਥੋਂ ਮਹਾ ਬਦਬੂ ਦੁਰਗੰਧੀ ਆ ਰਹੀ ਹੈ ਉਧਰ ਸੱਦਣ ਦੀ ਲੋੜ ਨਹੀਂ, ਆਪੇ ਹੀ ਭੱਜੀ ਜਾਂਦੀ। ਮੱਖੀ ਸੁਗੰਧੀ ਵਾਲੀ ਥਾਂ ਤੇ ਨਹੀਂ ਬੈਠੇਗੀ, ਮਹਾ ਦੁਰਗੰਧ ਨੂੰ ਪਸੰਦ ਹੁੰਦੀ ਹੈ, ਬਦਬੂ ਵਾਲੀ ਥਾਂ ਤੇ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹੀ ਹਾਲ ਹੈ ਮਨਮੁੱਖਾਂ ਦਾ। ਜੈਸੇ ਗਜ ਮਜਨ ਮਜਨ ਕੈ ਡਾਰਤ ਹੈ ਛਾਰ ਸਿਰ, ਸੰਤਨ ਕੈ ਦੋਖੀ ਸਤ ਸੰਗ ਨਾ ਸੁਹਾਤ ਹੈ। ਹਾਥੀ ਨਹਾ ਕੇ ਆਵੇਗਾ ਪਾਣੀ ਚੋਂ, ਆਉਣ ਸਾਰ ਚੁੱਕ ਚੁੱਕ ਕੇ ਮਿੱਟੀ ਆਪਣੇ ਉੱਤੇ ਪਾਣੀ ਸ਼ੁਰੂ ਕਰ ਦਿੰਦਾ ਹੈ। ਗੁਰੂ ਪਿਆਰੇ ਓ, ਹਾਥੀ ਨੂੰ ਸਫਾਈ ਪਸੰਦ ਨਹੀਂ, ਮੱਖੀ ਨੂੰ ਸੁਗੰਧੀ ਪਸੰਦ ਨਹੀਂ, ਜੋਕ ਨੂੰ ਦੁੱਧ ਪਸੰਦ ਨਹੀਂ, ਬਗਲੇ ਨੂੰ ਹੀਰੇ ਮੋਤੀ ਪਸੰਦ ਨਹੀਂ। ਇਸੇ ਤਰ੍ਹਾਂ ਮਨਮੁੱਖ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਸਤ ਸੰਗਤ ਪਸੰਦ ਹੀ ਨਹੀਂ ਆਉਂਦੀ। ਆਖੋ ਸਤਨਾਮ। ਕਈ ਹੁੰਦੇ ਨੇ ਸੰਗਤ ਵਿੱਚ ਬੈਠੇ ਆ ਤੇ ਕਈ ਵਿੱਚ ਪਿਆਰ ਵਾਲੇ, ਉੱਤੇ ਗਦਗਦ ਕਰਦਾ ਹਿਰਦਾ ਉਹਨਾਂ ਦਾ ਜਦੋਂ ਭਰੀ ਸੰਗਤ ਵੇਖਦੇ ਨੇ, ਵੱਡੇ ਵੱਡੇ ਇਕੱਠ ਵੇਖਦੇ ਨੇ, ਅੰਮ੍ਰਿਤ ਸੰਚਾਰ ਵੇਖਦੇ ਨੇ, ਉਹ ਚਾਹ ਚੜ ਜਾਂਦਾ। ਕਹਿੰਦੇ ਕਲਗੀਆਂ ਵਾਲਿਆ, ਤੇਰੇ ਨਾਮ ਦੀ ਤੇਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਕਹਿੰਦੇ ਸ਼ੁਕਰ ਹੈ ਇੰਨੀ ਸੰਗਤ ਜੁੜੇ, ਪਿਆਰ ਨਾਲ ਇਕੱਠੇ ਹੋਈਏ। ਬਾਪੂ ਬੜਾ ਵੱਡਾ ਹੈ, ਉਹ ਬਾਪੂ ਦੇ ਪੰਡਾਲ ਵੀ ਏਡੇ ਏਡੇ ਵੱਡੇ ਹੀ ਸੋਹਣੇ ਲੱਗਦੇ ਨੇ, ਥੱਪਦੇ ਨੇ, ਉਹ ਤੇ ਖੁਸ਼ ਹੁੰਦੇ ਨੇ, ਉਹਨਾਂ ਦਾ ਤੇ ਚਾਹ ਨਹੀਂ ਚੁੱਕਿਆ ਜਾਂਦਾ। ਪਰ ਉਹ ਵੀ ਲੋਕ ਹੁੰਦੇ ਨੇ ਮਨਮੁੱਖ ਲੋਕ, ਜਿਹੜੇ ਝੂਰਦੇ ਰਹਿੰਦੇ ਨੇ, ਜਿਹੜੇ ਤੜਫਦੇ ਰਹਿੰਦੇ ਨੇ। ਪਰ ਵੇਖੋ ਗੁਰੂ ਪਿਆਰੇ, ਉਹ ਭਾਵਨਾ ਦਾ ਫਲ ਲੈ, ਜਿਹੋ ਜੀ ਭਾਵਨਾ ਬਣਾ ਕੇ ਆਏਗਾ। ਜੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਵੋ ਤੈਸੀ ਕਾਮਨਾ ਪਜਾਵਈ। ਜਿਹੋ ਜੀ ਭਾਵਨਾ ਤੇਰੀ, ਜਿਹੋ ਜਿਹਾ ਪ੍ਰੇਮ ਹੈ, ਉਹਨਾਂ ਕੋ ਲਾਹ ਲੈ ਲੈਗਾ, ਨਹੀਂ ਤੇ ਖਾਲੀ ਝੋਲੀ ਲੱਤਾਂ ਦੀਆਂ ਘੜੀਸਦਾ ਆ ਗਿਆ, ਤੇ ਐਵੇਂ ਜਿਵੇਂ ਲੱਤਾਂ ਦੀਆਂ ਘੜੀਸਦਾ ਮੁੜ ਜਾਏਗਾ, ਕੁਝ ਨਹੀਂ ਪੈਣਾ ਪੱਲੇ। ਅਸਲੀ ਲਾਹ ਲੈਣ ਦਾ ਯਤਨ ਕਰਨਾ ਚਾਹੀਦਾ। ਜਦੋਂ ਵੀ ਕਿਤੇ ਸੰਗਤ ਵਿੱਚ ਜਾਈਏ ਤੇ ਚੌਂਕੜਾ ਮਾਰ ਕੇ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਬਹਿਣਾ ਚਾਹੀਦਾ, ਤੇ ਇਹ ਬਿਰਤੀ ਹਮੇਸ਼ਾ ਬਣੇ। ਹਿਰਦੇ ਦੇ ਵਿੱਚ ਵਸੇ ਇਹ ਗੱਲ। ਮੇਰੀ ਅਰਜ ਅਰਦਾਸ ਪਹਿਲਾਂ ਬੋਲਦਾ, ਫਿਰ ਸਭ ਸਿੰਘ ਬੋਲਿਆ ਕਰੋ, ਫਿਰ ਸਭ ਭੈਣਾਂ ਵੀ ਗੱਜ ਕੇ ਪੜਿਆ ਕਰੋ। ਕਬੀਰ ਸਾਹਿਬ ਦੀ ਪੰਗਤੀ ਹੈ ਤੇ ਆਹ ਪੰਗਤੀ ਦਾ ਅਰਥ ਹੈ। ਧਾਰਨਾ ਗੁਰਬਾਣੀ ਦਾ ਅਰਥ ਹੁੰਦੀ ਹੈ ਜਾਂ ਫਿਰ ਇਤਿਹਾਸ ਗਾਉਣਾ ਹੁੰਦਾ ਹੈ, ਧਾਰਨਾ ਗੁਰਬਾਣੀ ਨਹੀਂ ਹੁੰਦੀ। ਇਹ ਕਹੀ ਕਿ ਨਾ ਕੱਚੀ ਬਾਣੀ, ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ, ਧਾਰਨਾ ਨੂੰ ਬਾਣੀ ਨਹੀਂ ਕਹਿਣਾ। ਇਹ ਤੇ ਸਿਰਫ ਇੱਕ ਸਮਝਣ ਤੇ ਸਮਝਾਉਣ ਦਾ ਸੌਖਾ ਤਰੀਕਾ ਹੈ। ਜੁੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਹੈ। ਜਿੰਨਿਆਂ ਨੇ ਅੱਜ ਅੰਮ੍ਰਿਤ ਛਕਿਆ ਉਹਨਾਂ ਨੇ ਪੰਜ ਬਾਣੀਆਂ ਪੜ੍ਹੀਆਂ ਨੇ ਤੇ ਤਾਂ ਬਾਟਾ ਬਣਿਆ, ਅੰਮ੍ਰਿਤ ਤਿਆਰ ਹੋਇਆ। ਉੱਥੇ ਧਾਰਨਾ ਪੜ੍ਹ ਕੇ ਨਹੀਂ ਅੰਮ੍ਰਿਤ ਤਿਆਰ ਕੀਤਾ ਗਿਆ। ਜਿਹੜਾ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਜੁੜਿਆ ਜੁੜਨਾ ਬਾਣੀ ਨਾਲ ਹੀ ਹੈ, ਜੋੜਿਆ ਵੀ ਬਾਣੀ ਨਾਲ ਹੀ ਜਾਏਗਾ। ਇਸ ਕਰਕੇ ਬਾਣੀ ਪੜ੍ਹਨੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਹੀ ਜਾਪ ਕਰਨਾ ਹੈ। ਧਾਰਨਾ ਤੇ ਸਿਰਫ ਇੱਕ ਇੱਥੇ ਸਮਝਾਉਣ ਦਾ ਤਰੀਕਾ ਹੈ, ਬਾਣੀ ਨਾਲ ਜੁੜਨਾ। ਆਓ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਹਿਬ ਦੀ ਪੰਗਤੀ ਦਾ ਅਰਥ ਹੈ ਧਾਰਨਾ।
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ।
ਬੋਲੋ
ਸਿੱਖ ਦਾ ਗਹਿਣਾ ਹੈ। ਕੱਲ ਵੀ ਅਰਜ ਕੀਤੀ ਸੀ, ਭਾਈ ਗੁਰਦਾਸ ਜੀ ਕਹਿੰਦੇ ਵਾਰੇ ਵਾਰੇ ਜਾਈਏ ਉਹਨਾਂ ਸਿੱਖਾਂ ਤੋਂ ਜਿਹੜੇ ਮਾਣ ਹੁੰਦਿਆਂ ਵੀ ਨਿਮਾਣੇ ਰਹਿੰਦੇ। ਹਉ ਤਸਵਿਤੋਂ ਵਾਰਿਆ ਹੁੰਦਾ ਤਾਣ ਜੋ ਹੋਏ ਨਤਾਣਾ, ਹਉ ਤਸਵਿਤੋਂ ਵਾਰਿਆ ਹੁੰਦਾ ਮਾਣ ਜੋ ਹੋਏ ਨਿਮਾਣਾ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ। ਸ਼ਹੀਦੀ ਕਿਵੇਂ ਹੋਈ ਸੀ ਇਸ ਸੰਬੰਧ ਵਿਚ ਕੱਲ ਨੂੰ ਅਰਜ ਕਰਾਂਗਾ। ਪਹਿਲਾਂ ਵੇਖੀਏ ਪਿਆਰਿਓ ਕਿੱਡੀ ਨਿਮਰਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਵਿਚ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ ਸਾਹਿਬਜ਼ਾਦੇ ਤਿਆਗ ਮੱਲ ਨਾ ਸੀ ਤੇ ਸਾਧ ਸੰਗਤ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਲੱਗ ਕੇ ਜੰਗ ਵਿੱਚ ਸ਼ਾਮਲ ਹੋ ਕੇ ਐਸੇ ਤੇਗ ਦੇ ਜੌਹਰ ਵਿਖਾਏ ਐਸੀ ਬਹਾਦਰੀ ਵਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਤਿਆਗ ਮੱਲ ਨਹੀਂ ਤੂੰ ਤੇ ਤੇਗ ਬਹਾਦਰ ਉਥੋਂ ਫਿਰ ਨਾਂ ਤੇਗ ਬਹਾਦਰ ਪਿਆ ਗੁਰੂ ਘਰ ਦੇ ਸਪੁੱਤਰ ਸਨ ਨਿਮਰਤਾ ਏਡੀ ਵੱਡੀ ਪਹਿਲੇ ਸਮਿਆਂ ਵਿੱਚ ਨਿਤ ਅਵਤਾਰ ਨਿਮਿਤ ਅਵਤਾਰ ਅੰਸਾ ਅਵੰਸਾ ਅਵਤਾਰ ਪੂਰਨ ਅਵਤਾਰ ਤਮ ਪੂਰਨ ਅਵਤਾਰ ਪੂਰਨਤਮ ਅਵਤਾਰ ਵੀ ਕਹਿੰਦੇ ਕਿਸੇ ਅਵਤਾਰ ਦੀ ਕੁੱਲ ਵਿੱਚ ਪੈਦਾ ਹੋਣ ਵਾਲੇ ਨੂੰ ਵੀ ਲੋਕ ਅਵਤਾਰ ਗਿਣਦੇ ਸੀ ਸ਼ਰਧਾ ਨਾਲ ਨਮਸਕਾਰ ਕਰਦੇ ਸੀ ਪਰ ਅੱਤ ਦੀ ਨਿਮਰਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਕਰਕੇ ਜਾਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਜੀ ਨੂੰ ਨਾਲ ਲੈ ਕੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਕਾਲੇ ਦੀ ਧਰਤੀ ਤੇ ਆ ਗਏ ਤੇਰਾਂ ਸਾਲ ਦੀ ਉਮਰ ਵਿੱਚ ਸ਼ਾਦੀ ਹੋਈ ਬਾਬੇ ਬਕਾਲੇ ਦੀ ਧਰਤੀ ਤੇ ਬਹਿ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇ ਗੱਦੀ ਨਹੀਂ ਸੀ ਮਿਲੀ ਨਿੱਕਾ ਜਿਹਾ ਕਮਰਾ ਸੀ ਭੋਰੇ ਵਰਗਾ ਛੋਟਾ ਜਿਹਾ ਉਹਦੇ ਵਿੱਚ ਬੈਠ ਕੇ ਬੰਦਗੀ ਕਰਨੀ ਸ਼ੁਰੂ ਕੀਤੀ ਜਿੰਨਾ ਕੋਈ ਭਜਨ ਕਰਦਾ ਹੈ ਓਨਾ ਹੀ ਉਹਦਾ ਪ੍ਰਤਾਪ ਵੱਧਦਾ ਹਮੇਸ਼ਾ ਭਜਨ ਦਾ ਪ੍ਰਤਾਪ ਹੈ ਕੱਲ ਵੀ ਅਰਜ ਕੀਤੀ ਸੀ ਇਸ ਯੁਗ ਮਹਿ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਜਿੰਨੀ ਕਿਸੇ ਕੋਲ ਬੰਦਗੀ ਹੈ ਉਹਨਾਂ ਉਸੇ ਵਿੱਚ ਖਿੱਚ ਹੋਏਗੀ ਕਸ਼ਿਸ਼ ਹੋਏਗੀ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਬੰਦੇ ਦੀ ਕਦਰ ਹੈ ਹੀ ਬੰਦਗੀ ਕਰਨ ਕਰਕੇ ਬੰਦੇ ਸੇਜ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਬੰਦਾ ਹੈ ਹੀ ਉਹ ਹੈ ਜਿਹੜਾ ਬੰਦਗੀ ਕਰੇ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ ਹੋ ਜਿੰਨਾ ਚਿਰ ਤੇਰੇ ਸਰੀਰ ਚ ਸਾਹ ਚੱਲਦਾ ਹੈ ਉਹਨਾਂ ਚਿਰ ਬੰਦਗੀ ਕਰਦਾ ਰਹੇ ਜੁੜਿਆ ਗਏ ਜੁੜ ਕੇ ਹੀ ਸੁੱਖ ਹੈ ਟੁੱਟ ਕੇ ਤੇ ਦੁੱਖ ਹੀ ਦੁੱਖ ਹੈ ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਛੋਟਾ ਜਿਹਾ ਕਮਰਾ ਸੀ ਭੋਰਾ ਵੀ ਕਹਿੰਦੇ ਨੇ ਛੋਟਾ ਜਿਹਾ ਜਿਹਦੇ ਵਿੱਚ ਚੌਕੜਾ ਮਾਰ ਕੇ ਬੈਠਦੇ ਸੀ ਆਪ ਬਹਿ ਸਕਦੇ ਸੀ ਵੱਧ ਤੋਂ ਵੱਧ ਇੱਕ ਜਾਂ ਦੋ ਬੰਦੇ ਹੋਰ ਬੈਠ ਸਕਦੇ ਸੀ ਉਹਦੇ ਚੇਦੂ ਵੱਧ ਨਹੀਂ ਸੀ ਬਹਿ ਸਕਦੇ ਇੱਕ ਦੋ ਜਣੇ ਹੀ ਬੈਠ ਸਕਦੇ ਸੀ ਚੌਕੜਾ ਮਾਰ ਕੇ ਬਹਿ ਗਏ ਮਾਤਾ ਗੁਜਰ ਕੌਰ ਜੀ ਨੇ 26 ਸਾਲ 9 ਮਹੀਨੇ 13 ਦਿਨ ਬੂਹੇ ਅੱਗੇ ਖਲੋ ਕੇ ਪਹਿਰਾ ਦਿੱਤਾ ਕਿਸੇ ਪਾਸਿਓਂ ਕੋਈ ਆਵਾਜ਼ ਨਾ ਆਵੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਹੱਥ ਵਿੱਚ ਸੋਟਾ ਫੜ ਕੇ ਉਸ ਮਾਂ ਨੇ ਪਹਿਰਾ ਦਿੱਤਾ ਜਿਸ ਮਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਨਮ ਦਿੱਤਾ ਕੁੱਖ ਨੂੰ ਭਾਗ ਐਵੇਂ ਹੀ ਲੱਗ ਗਏ ਮੈਂ ਅਰਜ ਹਮੇਸ਼ਾ ਕਰਨਾ ਕਿ ਬੀਬੀਆਂ ਨੇ ਜਿਹੜੀਆਂ ਭੈਣਾਂ ਨੇ ਸਾਡੀਆਂ ਉਹਨਾਂ ਜਿਹਨਾਂ ਨੇ ਮਾਵਾਂ ਬਣਨਾ ਹੈ ਜਾਂ ਮਾਵਾਂ ਨੇ ਜਿਹੜੀਆਂ ਮਾਂ ਜਿਹੜੀ ਹੈ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ ਹਰ ਸਿੱਖਿਆ ਬੱਚੇ ਨੇ ਮਾਂ ਤੋਂ ਲੈਣੀ ਹੈ ਤੇ ਮਾਂ ਆਪਣਾ ਫਰਜ਼ ਨਿਭਾਵੇ ਬੜੀਆਂ ਮਾਵਾਂ ਨੂੰ ਮੈਂ ਰੋਂਦਿਆਂ ਵੇਖਿਆ ਜਿਹੜੀਆਂ ਕਹਿੰਦੀਆਂ ਨੇ ਪੁੱਤਰ ਸ਼ਰਾਬ ਪੀਣ ਲੱਗ ਪਿਆ ਕੀ ਕਰੀਏ ਨਸ਼ੇ ਖਾਣ ਲੱਗ ਪਿਆ ਕੀ ਕਰੀਏ ਪਿਤਾ ਜਿਹੜੇ ਨੇ ਕਈ ਚਿੰਤਤ ਨੇ ਤੇ ਮੈਂ ਪੁੱਛਦਾ ਹੁੰਦਾ ਭਾਈ ਸਾਹਿਬ ਤੁਸੀਂ ਅੰਮ੍ਰਿਤ ਆਪ ਛਕਿਆ ਹੈ ਹਾਂਜੀ ਅਸੀਂ ਛਕਿਆ ਦੂਆ ਜੀਆਂ ਨੇ ਛਕਿਆ ਹੈ ਬੜੇ ਚਿਰ ਤੋਂ ਜੁੜੇ ਆ ਬੱਚੇ ਨਹੀਂ ਜੁੜਦੇ ਮੈਂ ਅਰਜ ਕਰਦਾ ਰਹਿੰਦਾ ਅਰਦਾਸ ਕਰਦੇ ਰਹੋ ਕਹਿੰਦੇ ਰਹੋ ਇੱਕ ਦਿਨ ਉਹਦੀ ਕਚਹਿਰੀ ਚ ਪੇਸ਼ ਹੋਣਾ ਤੁਸੀਂ ਸੁਰਖਰੂ ਹੋਵੋਗੇ ਤੁਸੀਂ ਤੇ ਕੋਸ਼ਿਸ਼ ਕੀਤੀ ਸੀ ਤੂੰ ਤੇ ਯਤਨ ਕੀਤਾ ਸੀ ਬੱਚਿਆਂ ਨੂੰ ਜੋੜ ਕੇ ਰੱਖਣ ਦਾ ਤੇਰੇ ਵੱਲੋਂ ਤੇ ਯਤਨ ਹੋਇਆ ਉਹ ਗੱਲ ਵੱਖ ਹੈ ਬੱਚੇ ਟੁੱਟ ਗਏ ਪਰ ਕਈ ਮਾਤਾ ਪਿਤਾ ਹੀ ਏਦਾਂ ਦੇ ਹੋ ਗਏ ਆ ਜਿਨ੍ਹਾਂ ਦਾ ਪ੍ਰਭਾਵ ਬੱਚਿਆਂ ਤੇ ਗਲਤ ਪੈਂਦਾ ਹੈ ਮੈਂ ਕੱਲ ਅਰਜ ਕੀਤੀ ਸੀ ਜਿੰਨਾ ਬੰਦਾ ਚੰਗੇ ਗੁਣ ਸਿੱਖਦਾ ਹੈ ਉਹ ਵੀ ਚੰਗਿਆਂ ਦੀ ਸੰਗਤ ਕਰਕੇ ਤੇ ਜਿੰਨੀਆਂ ਮਾੜੀਆਂ ਵਾਦੀਆਂ ਪੈਂਦੀਆਂ ਨੇ ਉਹ ਵੀ ਮਾੜਿਆਂ ਦੀ ਸੰਗਤ ਕਰਕੇ ਜਿੱਥੇ ਬੱਚੇ ਪਿਓ ਨੂੰ ਵੇਖ ਕੇ ਨਿਤਨੇਮ ਕਰਨ ਲੱਗਦੇ ਨੇ, ਧਰਮੀ ਬਣਦੇ ਆ, ਉੱਥੇ ਕਈ ਬੱਚੇ ਆਪਣੇ ਪਿਓ ਨੂੰ ਸ਼ਰਾਬ ਪੀਂਦੇ ਨੂੰ ਵੇਖ ਕੇ ਰੰਗੀ ਗਲਾਸੀ ਚ ਘੋਲ ਕੇ ਪੀਣ ਲੱਗ ਪੈਂਦੇ, ਵੀ ਨਕਲ ਕਰਦੇ ਨੇ ਪਿਓ ਦੀ, ਬਾਪੂ ਦੀ ਨਕਲ ਕਰਦੇ ਨੇ। ਹਰ ਪਿਤਾ ਨੂੰ ਚਾਹੀਦਾ ਹੈ ਆਪਣੇ ਆਪ ਤੇ ਤਰਸ, ਜੇ ਤੂੰ ਨਹੀਂ ਕਰਦਾ ਤੂੰ ਪੀਨਾ ਹੈ, ਘੱਟ ਤੋਂ ਘੱਟ ਆਪਣੀ ਔਲਾਦ ਤੇ ਤਰਸ ਕਰ ਲੈ, ਤੂੰ ਪੀਨਾ, ਤੂੰ ਬੱਚਿਆਂ ਨੂੰ ਹਟਾ ਨਹੀਂ ਸਕਦਾ, ਜੇ ਆਪ ਪੀਣ ਵਾਲਾ ਪਿਓ ਹੈ ਉਹ ਬੱਚੇ ਨੂੰ ਕਦੇ ਨਹੀਂ ਰੋਕ ਸਕਦਾ, ਤੇ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਜਿਉਂ ਕੇ ਵਿਖਾਓ ਖਾਲਸਾ ਇਦਾਂ ਦਾ ਹੁੰਦਾ ਹੈ। ਅੱਜ ਦੇ ਸਮੇਂ ਇਸ ਗੱਲ ਦਾ ਅਸਰ ਨਹੀਂ ਹੋਏਗਾ, ਘੱਟ ਹੈ ਅਸਰ, ਸਿਰਫ ਬੱਚਿਆਂ ਨੂੰ ਸੁਣਾਈਏ ਵੀ ਖਾਲਸਾ ਇਦਾਂ ਦਾ ਹੁੰਦਾ ਹੈ, ਅੱਜ ਲੋੜ ਹੈ ਅਸੀਂ ਵਿਖਾਈਏ ਘਰ ਵਿੱਚ ਜਿਉਂ ਕੇ ਵੀ ਖਾਲਸਾ ਇਦਾਂ ਦਾ ਹੁੰਦਾ ਹੈ, ਪ੍ਰੈਕਟੀਕਲੀ ਬੱਚਿਆਂ ਉੱਤੇ ਅਸਰ ਹੋਏਗਾ, ਤੁਸੀਂ ਜਿਉਂ ਕੇ ਵਿਖਾਓ ਵੀ ਇਦਾਂ ਦਾ ਹੁੰਦਾ ਹੈ ਖਾਲਸਾ। ਪਰ ਕੀਤਾ ਕੀ ਜਾਏ, ਇੱਥੇ ਉਹ ਵੀ ਮਾਵਾਂ ਨੇ ਜਿਹੜੀਆਂ ਕਹਿੰਦੀਆਂ ਸਕੂਲੇ ਘੱਲਣ ਲੱਗੀਆਂ, ਤੇਰਾ ਸਿਆਪਾ ਨੀ ਹੁੰਦਾ ਜੂੜਾ, ਵਾਹਣ ਦਾ ਕੇਸ ਕਰ, ਵਾਹਣ ਦਾ ਮੇਰੇ ਕੋਲ ਟਾਈਮ ਨੀ, ਤੂੰ ਲੈ ਜਾ 5 ਰੁਪਏ ਨਾਈ ਦੀ ਦੁਕਾਨ ਤੇ ਚੱਲਿਆ ਜਾ, ਨਿਬੇੜਿਆ ਕੰਮ। ਏਦਾਂ ਦੀਆਂ ਮਾਵਾਂ ਵੀ ਨੇ ਜਿਨ੍ਹਾਂ ਨੂੰ ਖੁਦ ਧਰਮ ਨਾਲ ਪਿਆਰ ਨਹੀਂ, ਕਈ ਭੈਣਾਂ ਵੇਖੀਆਂ ਬੜੀ ਦ੍ਰਿੜਤਾ ਵਾਲੀਆਂ ਨੇ, ਸਹੁਰੇ ਘਰ ਚ ਸਾਰੀ ਜ਼ਿੰਦਗੀ ਲੰਘਾ ਦਿੰਦੀਆਂ, ਸਾਰੀ ਜ਼ਿੰਦਗੀ ਔਖ ਸੌਖ ਵਿੱਚ ਜ਼ਿੰਦਗੀ ਕੱਟ ਲੈਂਦੀਆਂ ਨੇ, ਪੀਣ ਵਾਲਾ ਪਤੀ ਹੁੰਦਾ ਹੈ ਫਿਰ ਵੀ ਅਰਦਾਸਾਂ ਕਰਦੀਆਂ, ਸੱਚੇ ਪਾਤਸ਼ਾਹ ਮਿਹਰ ਕਰੋ, ਮੇਰੇ ਪਰਿਵਾਰ ਨੂੰ ਸਿੱਖੀ ਬਖਸ਼ੋ, ਸਾਡੇ ਘਰ ਚ ਸਿੱਖੀ ਆ ਜਾਏ, ਮਾਤਾ ਪਿਤਾ ਦੇ ਏਦਾਂ ਦੇ ਸੰਸਕਾਰ ਦਿੱਤੇ ਹੁੰਦੇ ਨੇ। ਪਰ ਕਈ ਬੀਬੀਆਂ ਨੂੰ ਵੇਖੀਦਾ, ਬਾਬਾ ਜੀ ਸਹੁਰੇ ਘਰ ਤੇ ਆਏ ਆ, ਜਦੋਂ ਦੇ ਸ਼ਰਾਬਾਂ ਬੜੀਆਂ ਪੀਂਦੇ ਨੇ, ਇੱਥੇ ਤੇ ਮਾਸ ਵੀ ਬਣਦਾ ਰੋਜ਼, ਕਦੀ ਬੁਰਗਾ ਬਣਾਉਣਾ ਪੈਂਦਾ ਹੈ, ਕਦੀ ਬੱਕਰਾ ਲੈ ਆਉਂਦੇ ਨੇ, ਕੁਝ ਨਾ ਕੁਝ ਬਣਾਉਣਾ ਪੈਂਦਾ, ਪੇਕੇ ਬੜਾ ਨਾਮ ਜਪਦੇ ਸਨ, ਪੇਕੇ ਬੜਾ ਜੁੜੇ ਹੋਏ ਸਨ, ਤੇ ਜਦੋਂ ਮੈਂ ਪੁੱਛਦਾ ਵੀ ਭੈਣ ਜੀ ਪੇਕੇ ਤੇ ਜੁੜੇ ਸੋ, ਹੁਣ ਸ਼ਰਾਬ ਹੁਣ ਘਰ ਚ ਇੱਥੇ ਮਾਸ ਚੱਲਦਾ ਹੈ, ਹਾਂ ਚੱਲਦਾ ਹੈ, ਫਿਰ ਕੀ ਬਣਾਉਣਾ ਵੀ ਪੈਂਦਾ, ਕਰੀਏ ਕੀ, ਜੇ ਨਾ ਬਣਾਈਏ ਘਰ ਚ ਕਲੇਸ਼ ਪੈ ਜਾਂਦਾ ਹੈ, ਤੇ ਮੈਨੂੰ ਬਣਾਉਣਾ ਵੀ ਪੈਂਦਾ ਹੈ। ਤੇ ਅੱਗੋਂ ਪੁੱਛੀਏ ਭੈਣ ਜੀ ਤੁਸੀਂ ਤੇ ਨਹੀਂ ਖਾਂਦੇ, ਨਹੀਂ ਨਹੀਂ ਮੈਂ ਖਾਂਦੀ ਤੇ ਨਹੀਂ, ਹੁਣ ਵੱਖਰੀ ਸਬਜ਼ੀ ਕਿਹੜਾ ਬਣਾਏ, ਤਰੀ ਨਾਲ ਰੋਟੀ ਖਾ ਲੈਂਦੇ, ਤਰੀ ਤਰੀ ਨਾਲ ਰੋਟੀ ਖਾ ਲੈਂਦੇ, ਹੁਣ ਜਿਨ੍ਹਾਂ ਨੂੰ ਤਰੀਆਂ ਦੀ ਆਦਤ ਪੈ ਜਾਏ ਉਹ ਤਰ ਨਹੀਂ ਸਕਦੀਆਂ ਕਦੀ, ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਚਾਹੀਦਾ ਕਿ ਜਿਹੜੀ ਭੈਣ ਪੇਕੇ ਘਰ ਚ ਜੁੜੀ ਸੀ ਉਹ ਆਪਣਾ ਧਰਮ ਨਿਭਾਈ ਚੱਲੇ, ਜਿੱਥੋਂ ਤੱਕ ਹੋ ਸਕਦਾ ਹੈ ਯਤਨ ਕਰੇ, ਕੋਸ਼ਿਸ਼ ਕਰੇ, ਇਸ ਕਰਕੇ ਯਤਨ ਕਰੋ ਪਿਆਰਿਓ। ਅਸੀਂ ਲੋਕਾਂ ਨੂੰ ਬਦਲਣਾ, ਅਸੀਂ ਆਪ ਹੀ ਬਦਲ ਜਾਂਦੇ ਹਾਂ, ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ। ਅਸਲੀ ਮਰਦ ਉਹ ਹੁੰਦਾ ਹੈ, ਅਸਲੀ ਇਨਸਾਨ ਉਹ ਹੁੰਦਾ ਹੈ ਜਿਹੜਾ ਲੋਕਾਂ ਨੂੰ ਬਦਲੇ, ਇਹ ਨਹੀਂ ਕਿ ਤੁਸੀਂ ਬਦਲ ਜਾਓ, ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਰਾਮ ਬਣ ਜਾਓ, ਅਸੀਂ ਨਹੀਂ ਬਦਲਣਾ, ਅਸੀਂ ਦੁਨੀਆਂ ਨੂੰ ਬਦਲਣਾ, ਖਾਲਸਾ ਹੈ ਹੀ ਤਾਂ ਅਸੀਂ ਲੋਕਾਂ ਤੇ ਪ੍ਰਭਾਵ ਪਾਈਏ, ਅਸੀਂ ਯੂਪੀ ਚ ਆ ਕੇ ਆਖੀਏ ਅਸੀਂ ਯੂਪੀ ਵਾਲਿਆਂ ਵਰਗੇ ਬਣਨਾ, ਨਹੀਂ ਅਸੀਂ ਇਹਨਾਂ ਨੂੰ ਆਪਣੇ ਵਰਗੇ ਬਣਾਉਣਾ ਜੇ ਇੱਥੇ ਆਏ ਆ, ਇਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ। ਇਹ ਨੀ ਵੀ ਇਹ ਤੰਬਾਕੂ ਖਾਂਦੇ ਤੇ ਅਸੀਂ ਵੀ ਖਾਈਏ, ਇਹ ਵਿਹਲੇ ਬੈਠੇ ਰਹਿੰਦੇ ਆਪਾਂ ਵੀ ਬਹਿ ਜਾਓ, ਫਲਾਣਾ ਭੁੱਕੀ ਖਾਂਦਾ ਆਪਾਂ ਵੀ ਖਾ ਲਓ, ਸੁੱਕਾ ਮਾਰ ਲਈਏ, ਇਹਦੇ ਨਾਲ ਕੀ ਫਰਕ ਪੈਂਦਾ, ਸਿੱਖੀ ਕਿੱਥੇ ਚੱਲੀਏ, ਸਿੱਖੀ ਵੀ ਵੇਚੀ ਏ ਤੇ ਉਹ ਵੀ ਅੰਦਰ ਹੀ ਜਾ ਰਿਹਾ, ਜਿਹੜਾ ਸੁੱਕਾ ਖਾਣ ਵਾਲੇ ਨੇ ਸੁੱਕੇ ਵੀ ਤੀਲੇ ਵਰਗੇ ਹੁੰਦੇ ਨੇ, ਹੁੰਦੇ ਵੀ ਉਹੋ ਜਿਹੀ ਹੈ। ਇਸ ਕਰਕੇ ਯਤਨ ਕਰੋ, ਜਿਸ ਥਾਂ ਤੇ ਰਹਿੰਦੇ ਹੋ ਉੱਥੇ ਆਪਣਾ ਅਸਰ ਛੱਡੋ, ਦੂਸਰੇ ਦਾ ਪ੍ਰਭਾਵ ਨਾ ਕਬੂਲੋ, ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਅਸੀਂ ਲੋਕਾਂ ਨੂੰ ਬਦਲੀਏ, 1, 2, 4 ਨੂੰ 10 ਨੂੰ ਜੋੜੀਏ, ਜੋੜਨ ਵਾਲਿਆਂ ਦਾ ਇੱਥੇ ਸਤਿਕਾਰ ਹੈ, ਤੋੜਨ ਵਾਲਿਆਂ ਨੂੰ ਦੁਨੀਆਂ ਚੰਗਾ ਨਹੀਂ ਸਮਝਦੀ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਬੜਾ ਸੋਹਣਾ ਕਹਿੰਦੇ ਹੁੰਦੇ ਸੀ, ਕਹਿੰਦੇ ਭਾਈ ਕੈਂਚੀ ਕੱਟਦੀ ਹੈ ਤੇ ਸੂਈ ਜੋੜਦੀ ਹੈ, ਸੂਈ ਰੁਪਈਏ ਦੀਆਂ ਕਈ ਆ ਜਾਂਦੀਆਂ ਨੇ ਤੇ ਕੈਂਚੀ ਉਹ ਤੇ 200-400-500 ਦੀ ਆਏਗੀ, ਕੈਂਚੀ ਹੈ ਮਹਿੰਗੀ ਪਰ ਕੱਟਦੀ ਹੈ, ਸੂਈ ਜੋੜਦੀ ਹੈ ਪਰ ਕੈਂਚੀ ਟੇਲਰ ਦੇ ਪੈਰਾਂ ਚ ਪਈ ਹੁੰਦੀ ਹੈ, ਸੂਈ ਨੂੰ ਪੱਗ ਚ ਟੰਗ ਕੇ ਰੱਖਦਾ, ਸੂਈ ਨੂੰ ਸਾਂਭ ਸਾਂਭ ਰੱਖਿਆ ਜਾਂਦਾ, ਉਹ ਪੈਰਾਂ ਚ ਹੀ ਹੁੰਦੀ ਹੈ, ਉਹ ਕਹਿੰਦੇ ਜਿਹੜੇ ਜੋੜਦੇ ਆ ਸਤਿਗੁਰੂ ਉਹਨਾਂ ਨੂੰ ਸਾਂਭ ਕੇ ਰੱਖਦੇ ਨੇ, ਪੰਥ ਵਿੱਚ ਸਾਂਭੇ ਹੋਏ ਨੇ। ਅੱਜ ਵੀ ਦੁਨੀਆਂ ਯਾਦ ਕਰਦੀ ਬਾਬਾ ਸਾਧ ਸਿੰਘ ਕੌਣ ਹੋਇਆ ਹੈ, ਇੱਥੇ ਭਾਈ ਬਘੇਲ ਸਿੰਘ ਵਰਗੇ ਜਥੇਦਾਰ ਕੌਣ ਸਨ, ਅੱਜ ਵੀ ਪਤਾ ਲਛਮਣ ਸਿੰਘ ਧਾਰੋਵਾਲ ਕੌਣ ਸੀ, ਅੱਜ ਵੀ ਦੁਨੀਆਂ ਜਾਣਦੀ ਹੈ ਕਿ ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਨੇ ਕਿੰਨਾ ਪ੍ਰਚਾਰ ਕੀਤਾ। ਇਸ ਕਰਕੇ ਸੰਗਤ ਜੀ ਜਿਹੜੇ ਜੋੜਨ ਦਾ ਯਤਨ ਕਰਦੇ ਨੇ, ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਹਮੇਸ਼ਾ ਸਤਿਕਾਰ ਰਹਿੰਦਾ, ਰਹਿੰਦੀ ਦੁਨੀਆਂ ਤੱਕ ਰਹੇਗਾ ਵੀ, ਜਿਹੜੇ ਆਪਣੇ ਜ਼ਿੰਦਗੀ ਚ ਜੋੜਦੇ ਆ। ਕੋਸ਼ਿਸ਼ ਕਰੋ, ਵੇਖੋ ਸੰਗਤ ਜੀ, ਕਹਿੰਦੇ ਨੇ ਜੰਗਲ ਨੂੰ ਅੱਗ ਲੱਗ ਗਈ, ਇੱਕ ਚਿੜੀ ਉਹ ਚੁੰਝ ਭਰਦੀ ਸੀ ਤੇ ਅੱਗ ਉੱਤੇ ਪਾ ਦਿੰਦੀ ਸੀ। ਚਿੜੀ ਇੱਕ ਪਾਣੀ ਦੀ ਚੁੰਝ ਭਰਦੀ ਸੀ, ਅੱਗ ਉੱਤੇ ਪਾ ਦਿੰਦੀ ਸੀ, ਭਰਦੀ ਸੀ, ਅੱਗ ਉੱਤੇ ਪਾ ਦਿੰਦੀ ਸੀ। ਕਿਸੇ ਨੇ ਆਖਿਆ, ਨੀ ਚਿੜੀਏ, ਇੰਨੀ ਅੱਗ ਲੱਗੀ ਹੈ ਤੇ ਤੇਰੀ ਨਿੱਕੀ ਦੀ ਚੁੰਝ ਨਾਲ ਅੱਗ ਬੁੱਝ ਜਾਏਗੀ, ਅੱਗ ਤੇ ਇੰਨੀ ਜ਼ਿਆਦਾ ਹੈ, ਤੇਰੀ ਤੇ ਚੁੰਝ ਨਿੱਕੀ ਰਹੀ ਹੈ, ਕੀ ਇੰਨੀ ਇੰਨੇ ਪਾਣੀ ਨਾਲ ਜੰਗਲ ਦੀ ਅੱਗ ਬੁੱਝ ਜਾਏਗੀ। ਉਹ ਆਖਣ ਲੱਗੀ, ਮੈਨੂੰ ਪਤਾ ਨਹੀਂ ਬੁੱਝਣੀ, ਫਿਰ ਕਿਉਂ ਐਵੇਂ ਲੱਗੀ ਹੈ, ਇੰਨੀ ਅੱਗ ਹੈ, ਨਿੱਕੀ ਜੀ ਤੇਰੀ ਚੁੰਝ ਹੈ, ਤੇਰੇ ਨਾਲ ਥੋੜਾ ਬੁਝੇਗੀ। ਕਹਿੰਦੀ ਪਤਾ ਮੈਨੂੰ ਵੀ ਹੈ ਵੀ ਨਹੀਂ ਬੁਝਣੀ, ਫਿਰ ਕਿਉਂ ਪਾਣੀ ਪਾਉਣੀ ਹੈ। ਕਹਿੰਦੀ ਇੱਕ ਦਿਨ ਉਹਦੀ ਕਚਹਿਰੀ ਚ ਪੇਸ਼ ਹੋਣਾ ਹੈ, ਲਾਉਣ ਵਾਲੇ ਵੀ ਖੜੇ ਹੋਣਗੇ, ਬੁਝਾਉਣ ਵਾਲੇ ਵੀ ਖੜੇ ਹੋਣਗੇ, ਬੁਝੇ ਭਾਵੇਂ ਨਾ, ਪਰ ਬੁਝਾਉਣ ਵਾਲਿਆਂ ਦੀ ਲਾਈਨ ਵਿੱਚ ਤੇ ਖਲੋਵਾਂਗੇ, ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਨਾਮ ਤੇ ਆਏਗਾ। ਜਿਹੜਾ ਬੰਦਾ ਜ਼ਿੰਦਗੀ ਵਿੱਚ ਇੱਕ ਨੂੰ ਜੋੜਦਾ ਹੈ, ਉਹ ਜੋੜਨ ਵਾਲਿਆਂ ਦੀ ਲਾਈਨ ਚ ਖਲੋਏ, ਉਸ ਲਾਈਨ ਚ ਜਿਹਦੇ ਚ ਸੰਤ ਬਾਬਾ ਅਤਰ ਸਿੰਘ ਜੀ ਖਲੋਤੇ, ਉਸ ਲਾਈਨ ਚ ਜਿਹਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਲੋਤੇ, ਉਸ ਲਾਈਨ ਵਿੱਚ ਜਿਹਦੇ ਚ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਸੂਰਮੇ ਖਲੋਤੇ। ਜੋੜਨ ਵਾਲਿਆਂ ਦੀ ਲਾਈਨ ਚ ਖਲੋਵੋ, ਤੋੜਨ ਵਾਲਿਆਂ ਦੀ ਲਿਸਟ ਚ ਨਾ ਆ ਜਾਣਾ ਕਿਤੇ। ਇੱਕ ਨੂੰ ਤੋੜ ਦੇਗਾ, ਤੈਨੂੰ ਤੋੜਨ ਵਾਲੇ ਪਾਸੇ ਧੱਕਿਆ ਜਾਏਗਾ। ਤੋੜਿਆ ਹੈ, ਪ੍ਰਚਾਰ ਨਾ ਕੀਤਾ, ਧਰਮ ਨਾਲੋਂ ਤੋੜਿਆ ਔਰੰਗਜ਼ੇਬ ਨੇ। ਜਿੱਥੇ ਔਰੰਗਜ਼ੇਬ ਖਲੋਤਾ ਤੈਨੂੰ ਉੱਥੇ ਖਲੋਣਾ ਪੈਣਾ, ਜਿੱਥੇ ਫੋਕਸੀਅਰ ਵਰਗੇ ਖਲੋਤੇ ਨੇ ਉੱਥੇ ਖਲੋਏਗਾ, ਜਿੱਥੇ ਮੱਸਾ ਰੰਗੜ ਬੈਠਾ ਉੱਥੇ ਬਹਾਣਗੇ। ਜ਼ਿੰਦਗੀ ਚ ਤੋੜੋ ਨਾ ਕਿਸੇ ਨੂੰ ਧਰਮ ਨਾਲੋਂ, ਜੋੜੋ, ਜੋੜਨ ਦਾ ਜੋੜਨ ਵਰਗਾ ਪੁੰਨ ਹੀ ਨਹੀਂ ਕੋਈ, ਏਦੂ ਵੱਡਾ ਪਾਪ ਨਹੀਂ ਕਿਸੇ ਨੂੰ ਤੋੜ ਦੇਣਾ, ਤੋੜ ਦੇਣਾ ਏਦੂ ਵੱਡਾ ਕੋਈ ਪਾਪ ਨਹੀਂ। ਇਸ ਕਰਕੇ ਸੰਗਤ ਜੀ, ਹਰ ਸਿੱਖ ਦਾ ਫਰਜ਼ ਬਣਦਾ ਹੈ, ਅੱਜ ਗੁਰਦੁਆਰੇ ਬਣੇ ਆ, ਲੰਗਰ ਬਣੇ ਨੇ, ਅੱਜ ਸਭ ਨਾਲੋਂ ਜ਼ਰੂਰੀ ਹੈ ਕਿ ਆਪਣੀ ਸਿੱਖੀ ਨੂੰ ਸਾਂਭਿਆ ਜਾਏ। ਹਰ ਬੱਚਾ ਬੱਚਾ ਪ੍ਰਚਾਰਕ ਬਣਨਾ ਚਾਹੀਦਾ ਹੈ, ਹਰ ਘਰ ਵਿੱਚ ਪ੍ਰਚਾਰਕ ਬਣਨਾ ਚਾਹੀਦਾ ਹੈ। ਪਰ ਕਰੋਗੇ ਕੀ ਤੁਸੀਂ? ਇੱਥੇ ਪ੍ਰਚਾਰਕ ਬਣਨਾ, ਇੱਥੇ ਤੇ ਪ੍ਰਚਾਰਕਾਂ ਦੀਆਂ ਲੱਤਾਂ ਖਿੱਚਣ ਵਾਲੇ ਆ ਆਪਾਂ ਤੇ, ਅਸੀਂ ਆਪ ਕੀ ਕਰਨਾ, ਇਸ ਤੇ ਕਰਨ ਨਹੀਂ ਦਿੰਦੇ ਲੋਕਾਂ ਨੂੰ। ਅਸੀਂ ਤੇ ਕਹਿੰਦੇ ਆ, 100 ਨੰਬਰ ਵਿੱਚੋਂ ਜੇ 33 ਨੰਬਰ ਬੱਚਾ ਲੈ ਲਵੇ, ਲੋਕ ਆਉਂਦੇ ਨੇ ਪਾਸ ਹੈ, ਬੱਚਾ ਪਾਸ ਹੈ, 100 ਚੋਂ 33 ਆਏ ਨੇ। ਇੱਥੇ ਕਿਸੇ ਪ੍ਰਚਾਰਕ ਨੂੰ 98 ਵੀ ਆ ਜਾਣ, ਕਹਿੰਦੇ ਫੇਲ ਕਰਨਾ ਕਿਉਂ, 2 ਘੱਟਾਂ ਨੇ, 2 ਨੰਬਰ ਘੱਟ ਕਿਉਂ ਨੇ, ਪਰ 100 ਤੇ 100 ਹੋਏਗਾ ਤੇ ਉਹ ਤੇ ਵਾਹਿਗੁਰੂ ਅਕਾਲ ਪੁਰਖ ਆਪ ਹੀ ਹੈ। ਇਸ ਕਰਕੇ ਚਾਹੀਦਾ ਹੈ ਹਰ ਸਿੱਖ ਪ੍ਰਚਾਰਕ ਬਣੇ। ਜੇ ਜ਼ਿੰਦਗੀ ਚ ਤੂੰ ਇੱਕ ਨੂੰ ਜੋੜਿਆ, ਤੂੰ ਆਨਾ ਮੇਰੀ ਕਦਰ ਨਹੀਂ ਪਈ, ਮੈਂ 5 ਨੂੰ ਜੋੜਿਆ, ਮੈਂ ਬਹੁਤਾ ਉੱਪਰ ਨਹੀਂ ਗਿਆ, ਪਰ ਯਾਦ ਰੱਖ ਤੂੰ ਉੱਥੇ ਜੋੜਨ ਵਾਲਿਆਂ ਦੀ ਲਾਈਨ ਚ ਜ਼ਰੂਰ ਖਲੋਵੇਂਗਾ। ਸਾਰਿਆਂ ਨੂੰ ਨਹੀਂ ਜੋੜ ਸਕਦੇ। ਚਿੜੀ ਕਹਿੰਦੀ ਸੀ ਮੈਂ ਅੱਗ ਨਹੀਂ ਬੁਝਾ ਸਕਦੀ ਸਾਰੀ, ਪਰ ਕੋਸ਼ਿਸ਼ ਤੇ ਕਰੋ, ਸੂਰਜ ਨਾ ਬਣ ਸਕੇ ਤੋ ਸ਼ਮਾ ਰਾਹ ਗੁਜ਼ਰ ਸਹੀ, ਜੀਨੇ ਕਾ ਇਸ ਜਹਾਂ ਮੇਂ ਕੋਈ ਮੁੱਦਾ ਤੋ ਹੋ। ਸੂਰਜ ਨਾ ਬਣ ਸਕੇ ਤੇ ਦੀਵੇ ਹੀ ਬਣੀਏ, ਬਣੀਏ ਤੇ ਸਹੀ। ਅਸੀਂ ਬਾਬਾ ਅਤਰ ਸਿੰਘ ਵਰਗੇ ਪ੍ਰਚਾਰਕ ਨਹੀਂ ਬਣ ਸਕਦੇ, ਪਰ ਘੱਟ ਤੋਂ ਘੱਟ ਜ਼ਿੰਦਗੀ ਚ 1, 2, 4 ਨੂੰ ਜੋੜੀਏ ਤੇ ਸਹੀ। ਹਰ ਸਿੱਖ ਦਾ ਫਰਜ਼ ਹੈ, ਘਰ ਚ ਰਹੋ, ਬੱਚਿਆਂ ਪ੍ਰਤੀ ਆਪਣੇ ਫਰਜ਼ ਪਛਾਣੋ, ਮਾਵਾਂ ਪ੍ਰਤੀ ਫਰਜ਼ ਪਛਾਣੋ, ਘਰ ਵਾਲੀ ਪ੍ਰਤੀ ਫਰਜ਼ ਪਛਾਣੋ, ਸਭ ਨਾਲੋਂ ਜ਼ਰੂਰੀ ਹੈ ਆਪਣੇ ਧਰਮ ਪ੍ਰਤੀ ਆਪਣਾ ਫਰਜ਼ ਪਛਾਣੋ। ਅਸੀਂ ਮਾਂ ਪ੍ਰਤੀ ਫਰਜ਼ ਨਿਭਾ ਦਿੰਦੇ ਹਾਂ, ਕਈ ਮਾਵਾਂ ਨੂੰ ਵੇਖੋ, ਬੰਦਾ ਇੱਕ ਹੈ, ਜ਼ਿੰਮੇਵਾਰੀਆਂ ਕਈ ਨਿਭਾਉਣੀਆਂ ਪੈਂਦੀਆਂ ਨੇ ਜ਼ਿੰਦਗੀ ਚ। ਮੈਂ ਅਰਜ਼ ਕਰਦਾ ਰਹਿੰਦਾ, ਚੰਗਾ ਪਤੀ ਬਣ, ਚੰਗਾ ਪਿਤਾ ਬਣ, ਚੰਗਾ ਪੁੱਤ ਬਣ, ਇਹ ਤੂੰ ਐਡਜਸਟਮੈਂਟ ਕਰਨੀ ਹੈ, ਕਿਸ ਤਰ੍ਹਾਂ ਪਤੀ ਨੂੰ ਵੀ, ਪਤਨੀ ਨੂੰ ਵੀ ਖੁਸ਼ ਰੱਖ ਸਕੇ ਤੇ ਮਾਂ ਨੂੰ ਵੀ ਖੁਸ਼ ਰੱਖ ਸਕੇ, ਇਹ ਤੂੰ ਸੋਚਣਾ ਹੈ। ਕਈ ਕੀ ਕਰਦੇ ਨੇ, ਮਾਵਾਂ ਨੂੰ ਖੁਸ਼ ਕਰ ਲੈਂਦੇ ਨੇ, ਘਰ ਵਾਲੀਆਂ ਨੂੰ ਰਸਾ ਲੈਂਦੇ ਨੇ, ਕਈ ਘਰ ਵਾਲੀਆਂ ਨੂੰ ਰਸਾ ਲੈਂਦੇ ਨੇ, ਮਾਵਾਂ ਨੂੰ ਖੁਸ਼ ਕਰ ਲੈਂਦੇ ਨੇ, ਕਈ ਮਾਵਾਂ ਦੇ ਪਿੱਛੇ ਘਰ ਵਾਲੀਆਂ ਨੂੰ ਛੱਡ ਦਿੰਦੇ ਨੇ। ऐसा नहीं, तू मां प्रति भी अपना फर्ज निभा ते घर आली प्रति भी निभा। भागा वाला ओ होना है जिदी मां भी खुश है मेरा चंगा पुत है ते जिदी घर आली भी खुश है भी मैं दे पिछे मापे छड़ के आई हां। पति भी चंगा पुत भी चंगा दोवे गल्ला ने। भागा वाले ने ओ जेड़े चंगे पिता भी ने, पर सब नालों जरूरी है चंगे सिख बनिए। जेड़ा चंगा सिख होएगा वो चंगा पुत जरूर होएगा, क्योंकि सतगुरां ने मावां दा सत्कार करना सिखाना है। जेड़ा चंगा सिख होएगा वो चंगा पति भी जरूर होएगा ते चंगा पिता भी जरूर होएगा। चंगे सिख बनिए ये सब नालों जरूरी है। अजोके समय अंदर हर बंदा एक दिन सोचता है, हुण बड़े लोग इत्थे बैठे सोचण लग गए होणगे मैं चंगा पति जां मैं चंगा पुत हां। मन च अपने आप नूं सोचो, उस वेले लग जांदे ने सोचण वी हां मैं, मेरी मां मेरी घर वाली खुश है, बच्चे खुश ने। ओ तू ए सोचदा है, बड़े लोग ने मां भी खुश पति भी खुश बच्चे भी खुश सब नूं मना लैंदा है। बड़े लोग घट ने जेड़े ए सोचदे ने वी साडा गुरु भी खुश है साडे ते। ए कम औखा है, मां नूं मनाउणा सौखा है, घर आली नूं मनाउणा सौखा है, गुरु मनाउणा खेड नहीं पई, ए औखा कम है। पर असली फर्जी ए है साडा प्यारिओ, गुरु मनाउणा सौखा है किते। रब ते मनाया मन जांदा है पर गुरु मनाउणा सौखा है। रब ते मनाया मन जांदा है पर सिखिया सिखाया मन लग जाता है पर तोर नभाना औखा है। इना अखां विच बड़ा कुछ छुप जाएगा, अखां बंद करोगे जेड़ा दरबार साहब गया होया कदी अखां सामने आ जाएगा। अखां बंद करोगे घर सामने आ जांदा। जेड़ी चीज याद करिए अखां विच फीड हो चुकी है, बड़ी तकड़ी मेमोरी है, परमेश्वर की खेड ऐदा दी है। जो अखां देखदियां ने फीड कर लैंदियां ने, जदो अखां बंद करोगे अखां सामने। जेड़े अमरीका गए ने अखां सामने बंद करनगे अमरीका सामने आ जाएगा। अखां बंद करनगे जिथे मर्जी सोचोगे जो सोचोगे सामने आ जांदा है। अखां बड़ा कुछ छुपा लैंदियां ने पर इको चीज नहीं छुपा सकदियां, इको चीज नहीं छुपदी अखां तो, सब कुछ लुको के रख लैंदियां। एक चीज नहीं छुपदी, अखियां विच परबत अखियां विच परबत छुप जांदे पर प्रेम छुपाउणा अखियां विच परबत छुप जांदे प्रेम छुपाउणा
ਸੇਵਕ ਤੇ ਹਰ ਕੋਈ ਬਣ ਜਾਂਦਾ ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਕਲੀ ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਕਲੀ ਸੇਵਕ ਤੇ ਹਰ ਕੋਈ ਬਣ ਜਾਂਦਾ ਕਲੀ
ਸੌਖਾ ਫਿਰ ਸਿਰ ਤਲੀ ਟਕਾਉਣਾ ਬੜਾ ਔਖਾ ਗੱਲਾਂ ਨਾਲ ਤੇ ਬੜੇ ਸੇਵਕ ਨੇ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਗੱਲਾਂ ਨਾਲ ਪ੍ਰਾਪਤੀ ਨਹੀਂ ਹੋ ਸਕਦੀ ਸੰਗਤ ਜੀ ਮੈਂ ਅਰਜ ਕਰ ਰਿਹਾ ਸਾਂ ਕੋਈ ਕੋਈ ਹੈ ਸਰਾਹ ਤੇ ਤੁਰਨ ਵਾਲਾ ਕੋਈ ਕੋਈ ਹੈ ਔਖਾ ਮਾਰਗ ਹੈ ਬੜੇ ਲੋਕ ਨੇ ਜਿਹੜੇ ਜ਼ਿੰਦਗੀ ਚ ਸੋਚਦੇ ਆ ਮੈਂ ਮਾਂ ਖੁਸ਼ ਰੱਖੀ ਮੈਂ ਪਤਨੀ ਨੂੰ ਖੁਸ਼ ਰੱਖਿਆ ਮੈਂ ਬੱਚਿਆਂ ਨੂੰ ਖੁਸ਼ ਰੱਖਿਆ ਕੋਈ ਕੋਈ ਸੋਚਦਾ ਮੇਰਾ ਗੁਰੂ ਵੀ ਖੁਸ਼ ਹੋਇਆ ਮੇਰੇ ਤੋਂ ਮੈਂ ਕਲਗੀਧਰ ਜੀ ਨੂੰ ਵੀ ਖੁਸ਼ ਕਰ ਸਕਿਆ ਮੈਂ ਅਰਜ ਕਰਾਂਗਾ ਇਕਾਗਰਤਾ ਬਣਾ ਕੇ ਰੱਖਣੀ ਚਾਹੀਦੀ ਮੈਂ ਆਇਆ ਸਾਂ ਬੜੀ ਸ਼ਾਂਤੀ ਹੁਣ ਵੇਖ ਰਿਹਾ ਟਕਾ ਇਕਾਗਰਤਾ ਭੰਗ ਹੋ ਜਾਂਦੀ ਜਦੋਂ ਫਿਰ ਬੇਰਸਾ ਹੋ ਜਾਂਦਾ ਮੈਂ ਤੇ ਇਤਿਹਾਸ ਛੇੜਿਆ ਹੀ ਨਹੀਂ ਅਜੇ ਕੋਈ ਅਜੇ ਤੇ ਸ਼ੁਰੂਆਤ ਹੀ ਕਰ ਰਹੇ ਸਾਂ ਤੇ ਵਿੱਚ ਵਿਚਾਲੇ ਜਿੱਦਾਂ ਹਿਲਜੁਲ ਹੋਏਗੀ ਫਿਰ ਕਿੱਦਾਂ ਇਕਾਗਰਤਾ ਬਣਾਵਾਂਗੇ ਮੇਰੀ ਅਰਜ ਹੈ ਇਕਾਗਰਤਾ ਬਣਾ ਕੇ ਰੱਖੋ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਕਿ ਜਿੱਥੇ ਸਜੇ ਉਹ ਸਜੇ ਰਹਿਣਾ ਜਿਤਨੀ ਵੀ ਕੋਸ਼ਿਸ਼ ਕਰੋ ਕਿ ਬੈਠਿਆ ਜਾਏ ਬਾਕੀ ਇਹ ਵੀ ਨੀ ਗੱਲ ਵੀ ਆਪਾਂ 2 ਵਜਾ ਦੇਣੇ ਥੋੜਾ ਹੀ ਟਾਈਮ ਲਾਵਾਂਗੇ ਬਹੁਤਾ ਸਮਾਂ ਨਹੀਂ ਅਸੀਂ ਵੀ ਥੱਕੇ ਹਾਂ ਸਾਰਾ ਦਿਨ ਸਫ਼ਰ ਕੀਤਾ ਦਿਨੇ ਵੀ ਦੀਵਾਨ ਸੀ ਸੰਗਤ ਵੀ ਦੂਰੋਂ ਦੂਰੋਂ ਆਈ ਹੈ ਟਕਾ ਨਾਲ ਥੋੜਾ ਜਿਹਾ ਸਮਾਂ ਬਸ ਇਕਾਗਰਤਾ ਬਖਸ਼ੋ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ ਉੱਤੇ ਬੈਠੇ 26 ਸਾਲ 9 ਮਹੀਨੇ 13 ਦਿਨ ਦਾ ਸਮਾਂ ਗੁਜ਼ਰ ਗਿਆ ਮਾਤਾ ਗੁਜਰ ਕੌਰ ਜੀ ਨੇ ਪਹਿਰਾ ਦਿੱਤਾ ਤਾਂ ਜਾ ਕੇ ਗੁਰਮੁਖੋ ਕੁੱਖ ਨੂੰ ਭਾਗ ਲੱਗੇ ਐਸੇ ਤੇਜਸਵੀ ਬਾਲਕ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਮਹਾਬਲੀ ਯੋਧੇ ਉਹਨਾਂ ਦੇ ਘਰ ਵਿੱਚ ਆਏ ਕਿਉਂਕਿ ਮਾਂ ਦੀ ਭਗਤੀ ਸੀ 26 ਸਾਲ 9 ਮਹੀਨੇ 13 ਦਿਨ ਖਲੋਤੇ ਰਹਿਣਾ ਪਹਿਰੇ ਤੇ ਛੋਟੀ ਜੀ ਗੱਲ ਨਹੀਂ ਉਹਨਾਂ ਨੇ ਅੰਦਰ ਬਹਿਣਾ ਮਾਤਾ ਜੀ ਨੇ ਬਾਹਰ ਖਲੋਣਾ ਪਹਿਰੇ ਉੱਤੇ ਨਾਲੇ ਨਾਮ ਜਪਣਾ ਨਾਲੇ ਖਲੋਤੇ ਰਹਿਣਾ ਭਜਨ ਦਾ ਹੀ ਪ੍ਰਤਾਪ ਹੈ ਸਾਰਾ ਅੱਜ ਕੱਲ ਕਈ ਲੋਕ ਕਹਿਣ ਲੱਗ ਪਏ ਨੇ ਬਹੁਤਾ ਵਾਹਿਗੁਰੂ ਕਰਨ ਨਾਲ ਕੀ ਹੋ ਜਾਏਗਾ ਜਪਜੀ ਸਾਹਿਬ ਦੇ 25 ਪਾਠ ਕਰੋ ਜੀ ਇਹਦੇ ਨਾਲ ਕੀ ਹੋ ਜਾਂਦਾ ਹੈ ਚੌਪੀ ਸਾਹਿਬ ਦੇ ਇੰਨੇ ਪਾਠ ਕਰੋ ਇਹਦੇ ਨਾਲ ਕੀ ਹੋ ਜਾਂਦਾ ਹੈ ਬੜੇ ਲੋਕ ਏਦਾਂ ਦੇ ਆ ਸ਼ੰਕਾਵਾਦੀਆਂ ਦੀ ਦੁਨੀਆ ਬਹੁਤੀ ਹੋ ਗਈ ਹੈ ਸ਼ਰਧਾਵਾਨ ਘਟਦੇ ਜਾ ਰਹੇ ਆ ਪਰ ਜਿੰਨੀ ਸ਼ਰਧਾ ਫੈਲੇਗੀ ਓਨੀ ਸ਼ਾਂਤੀ ਫੈਲੇਗੀ ਤੇ ਜਿੰਨੇ ਸ਼ੰਕੇ ਫੈਲਣਗੇ ਓਨੀ ਅਸ਼ਾਂਤੀ ਉਹਨਾਂ ਮਨ ਭਟਕਦਾ ਹੈ ਸ਼ਰਧਾ ਵਾਲਿਆਂ ਦੇ ਹਿਰਦੇ ਸ਼ਾਂਤ ਹੁੰਦੇ ਬਾਬਾ ਨੰਦ ਸਿੰਘ ਜੀ ਨੇ ਕਹਿਣਾ ਕਹਿੰਦੇ ਸੀ ਮਾਇਆ ਗਈ ਕੁਝ ਵੀ ਨਹੀਂ ਗਿਆ ਮਾਇਆ ਗਈ ਕੁਝ ਨਹੀਂ ਗਿਆ ਸਿਹਤ ਗਈ ਤੰਦਰੁਸਤੀ ਗਈ ਤੇ ਕੁਝ ਕੁਝ ਗਿਆ ਕੁਛ ਕੁਛ ਗਿਆ ਤੇ ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਗਈ ਫਿਰ ਸਭ ਕੁਛ ਹੀ ਗਿਆ ਜੇ ਸ਼ਰਧਾ ਹੀ ਨਾ ਰਹੀ ਫਿਰ ਕੁਛ ਨਹੀਂ ਰਹੇਗਾ ਸ਼ਰਧਾ ਗਈ ਫਿਰ ਸਭ ਕੁਝ ਹੀ ਗਿਆ ਕੁਝ ਨਾ ਰਹਿ ਗਿਆ ਤੇਰੇ ਪੱਲੇ ਤੇ ਸ਼ਰਧਾ ਨਾ ਤੋੜ ਬੈਠੀ ਵੇੜਾ ਨਾ ਰੋੜ ਬੈਠੀ ਸ਼ਰਧਾ ਨਹੀਂ ਟੁੱਟਣੀ ਚਾਹੀਦੀ ਸ਼ਰਧਾ ਭਾਵਨਾ ਤੇ ਸਿਮਰਨ ਭਜਨ ਤੇ ਜਿਹੜੇ ਏਦਾਂ ਕਿੰਤੂ ਕਰਦੇ ਨੇ ਮੇਰੀ ਅਰਜ ਹੈ ਕਿ ਕੁਝ ਦਿਨ ਜਪ ਕੇ ਵੇਖੋ ਫਿਰ ਪਤਾ ਲੱਗਦਾ ਜੇ ਅਸੀਂ ਆਖੀਏ ਨਾ ਕਿ ਏਦਾਂ ਹੀ ਪਤਾ ਲੱਗ ਜਾਏਗਾ ਸਿਮਰਨ ਭਜਨ ਕਰਨ ਨਾਲ ਕੀ ਹੁੰਦਾ ਹੈ ਤੂੰ 2 ਸਾਲ ਸਵੇਰੇ ਉੱਠ ਕੇ ਘੰਟਾ ਵਾਹਿਗੁਰੂ 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 ਜਪ ਪਹਿਲਾਂ ਅੰਮ੍ਰਿਤ ਧਾਰੀ ਹੋ 5 ਪਿਆਰਿਆਂ ਤੋਂ ਗੁਰਮੰਤਰ ਲੈ ਫਿਰ ਜਪਦਾ ਰਹਿ ਥੋੜੇ ਦਿਨਾਂ ਬਾਅਦ ਹੀ ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਕਿੰਨੀ ਕੁ ਸ਼ਕਤੀ ਇਹਦੇ ਵਿੱਚ ਕਿੰਨੀ ਪਾਵਰ ਕਿੰਨੀ ਇਕਾਗਰਤਾ ਬਣਦੀ ਹੈ ਜਪਜੀ ਸਾਹਿਬ ਦੇ ਵੱਧ ਤੋਂ ਵੱਧ ਪਾਠ ਕਰੋ ਥੋੜੇ ਦਿਨਾਂ ਬਾਅਦ ਹੀ ਪਤਾ ਲੱਗੇਗਾ ਕਿੰਨਾ ਮਨ ਵੈਰਾਗ ਹੋ ਗਿਆ ਮਨ ਅੰਦਰ ਵੈਰਾਗ ਹਿਰਦਾ ਵੈਰਾਗੀ ਹੋ ਜਾਏਗਾ ਵੱਧ ਤੋਂ ਵੱਧ ਬਾਣੀ ਪੜਨ ਨਾਲ ਮਨ ਵੈਰਾਗੀ ਹੁੰਦਾ ਹੈ ਤੇ ਵੈਰਾਗੀ ਨਾਮ ਜਪ ਸਕਦਾ ਦੂਜਾ ਨਹੀਂ ਜਪ ਸਕਦਾ ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ ਹੈ ਤੇ ਅੰਦਰ ਵੈਰਾਗ ਹੋਏਗਾ ਤੇ ਭਜਨ ਵੀ ਤਾਂ ਸਵਾਦ ਲੱਗੇਗਾ। ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ ਹੈ, ਵੈਰਾਗ ਹੋਏਗਾ ਤੇ ਭਜਨ ਸਵਾਦ ਲੱਗੇਗਾ, ਨਹੀਂ ਤੇ ਨਹੀਂ ਆਨੰਦ ਆਏਗਾ, ਰਸ ਨਹੀਂ ਆਏਗਾ। ਇਸ ਕਰਕੇ ਚਾਹੀਦਾ ਹੈ ਕਿ ਜਪਿਆ ਜਾਏ। ਵੇਖੋ ਪਿਆਰਿਓ, ਤੈਰਨ ਦੇ ਸੰਬੰਧ ਵਿੱਚ ਕੋਈ ਬੰਦਾ ਲੈਕਚਰ ਦੇਵੇ ਸਾਰੀ ਜ਼ਿੰਦਗੀ ਵੀ ਤੈਰਨ ਦੇ ਸੰਬੰਧ ਵਿੱਚ ਵੇਖੋ ਜੀ ਏਦਾਂ ਹੱਥ ਮਾਰੇ ਜਾਂਦੇ ਨੇ, ਲੱਤਾਂ ਨੂੰ ਏਦਾਂ ਹਿਲਾਇਆ ਜਾਂਦਾ ਹੈ, ਏਦਾਂ ਸਰੀਰ ਨੂੰ ਕਰੋਗੇ ਤੇ ਏਦਾਂ ਤੁਸੀਂ ਪਾਣੀ ਚ ਤੈਰਨਾ ਸਿੱਖ ਜਾਓਗੇ। ਉਹ ਬੰਦਾ ਕਦੇ ਪਾਣੀ ਚ ਵੜਿਆ ਨਹੀਂ। ਤੈਰਨ ਦੇ ਸੰਬੰਧ ਵਿੱਚ ਕਿਤਾਬਾਂ ਲਿਖ ਦੇਵੇ, ਤੈਰਨ ਦੇ ਸੰਬੰਧ ਵਿੱਚ ਉਹ ਲੈਕਚਰ ਦੇਵੇ, ਤੈਰਨ ਦੇ ਸੰਬੰਧ ਵਿੱਚ ਸਾਰੀ ਜ਼ਿੰਦਗੀ ਲੋਕਾਂ ਨੂੰ ਸਮਝਾਉਂਦਾ ਰਿਹਾ ਹੋਵੇ, ਉਹਨੂੰ ਭੁੱਲ ਕੇ ਵੀ ਪਾਣੀ ਵਿੱਚ ਧੱਕਾ ਨਾ ਦੇ ਦਿਓ, ਡੁੱਬ ਜਾਏਗਾ। ਕਿਉਂਕਿ ਤੈਰਨਾ ਆ ਹੀ ਉਦੋਂ ਸਕਦਾ ਹੈ ਜਦੋਂ ਪਾਣੀ ਚ ਵੜੀਏ। ਬਿਨਾਂ ਪਾਣੀ ਚ ਵੜੇ ਤੋਂ ਕੋਈ ਸਾਨੂੰ ਲੈਕਚਰ ਦੇ ਕੇ ਤੈਰਨਾ ਨਹੀਂ ਸਿਖਾ ਸਕਦਾ। ਤੇ ਸਾਨੂੰ ਅਸੀਂ ਆਖੀਏ ਨਾ ਵੀ ਅਸੀਂ ਇੱਕ ਸਾਲ ਕਲਾਸਾਂ ਲਾਵਾਂਗੇ, ਅਸੀਂ ਤੈਰਨ ਦੇ ਸੰਬੰਧ ਵਿੱਚ ਸੁਣਾਂਗੇ, ਤੈਰਨ ਦੇ ਸੰਬੰਧ ਵਿੱਚ ਲੈਕਚਰ ਸੁਣਾਂਗੇ, ਤੈਰਾਂਗੇ, ਫਿਰ ਸਾਲ ਬਾਅਦ ਪਾਣੀ ਚ ਵੜਾਂਗੇ ਤੇ ਤੈਰ ਲਾਂਗੇ। ਇਹ ਨਹੀਂ ਹੋ ਸਕਦਾ, ਇੰਪੋਸੀਬਲ। ਜੇ ਤੁਸੀਂ ਤੈਰਨਾ ਚਾਹੁੰਦੇ ਹੋ ਤੇ ਪਾਣੀ ਚ ਵੜਨਾ ਪਏਗਾ, ਫਿਰ ਜਾ ਚਾਹੁੰਦੀ ਹੈ, ਫਿਰ ਗੱਲ ਬਣੇਗੀ। ਅਗਲਾ ਵੀ ਵਿੱਚ ਵੜੇਗਾ, ਸਿਖਾਏਗਾ, ਉਹਨੂੰ ਵੀ ਵਿੱਚ ਵੜਨਾ ਪੈਣਾ ਹੈ ਤੇ ਤੈਨੂੰ ਵੀ ਨਾਲ ਜਾਣਾ ਪੈਣਾ ਹੈ, ਫਿਰ ਪਤਾ ਲੱਗਦਾ ਹੈ। ਜਿੱਦਾਂ ਜਿੰਨਾ ਚਿਰ ਸੁਰਤ ਰੂਪੀ ਨਦੀ ਵਿੱਚ ਚੁੱਭਾ ਨਹੀਂ ਨਾ ਮਾਰਦੇ, ਉਹਨਾਂ ਚਿਰ ਸਿਮਰਨ ਦਾ ਆਨੰਦ ਆ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਸੁਣ ਲਓ ਵੀ ਸਿਮਰਨ ਏਦਾਂ ਕਰੋ, ਸਿਮਰਨ ਏਦਾਂ ਕਰੋ, ਜਿੰਨਾ ਚਿਰ ਬਹਿੰਦਾ ਨਹੀਂ ਨਾ ਚੌਂਕੜਾ ਮਾਰ ਕੇ, ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਤੈਰਨਾ ਆਏਗਾ ਹੀ ਉਦੋਂ। ਤੇ ਇਹ ਨਹੀਂ ਕਿ ਸਾਰੀ ਜ਼ਿੰਦਗੀ ਪੜ੍ਹਦੇ ਰਹੀਏ, ਸਾਰੀ ਜ਼ਿੰਦਗੀ ਲੈਕਚਰ ਦਿੰਦੇ ਰਹੀਏ। ਸਿਮਰਨ ਕੀ ਹੁੰਦਾ ਹੈ ਜੀ, ਨਾਮ ਕੀ ਹੁੰਦਾ ਹੈ ਜੀ? ਕਈ ਬੰਦੇ ਸਿਰਫ ਗੱਲਾਂ ਕਰਦੇ ਨੇ ਪਰ ਇਸ ਰਾਹ ਤੇ ਤੁਰੇ ਨਹੀਂ ਕਦੀ। ਪਰ ਜਦੋਂ ਖੁਦ ਤੁਰੋਗੇ ਫਿਰ ਆਪਣੇ ਆਪ ਪਤਾ ਲੱਗੇਗਾ ਵੀ ਸਿਮਰਨ ਹੈ ਕੀ, ਭਜਨ ਬੰਦਗੀ ਹੈ ਕੀ, ਜਪਜੀ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰਨ ਨਾਲ ਕੀ ਮਿਲਦਾ ਹੈ। ਬਾਬਾ 18 ਸਿੰਘ ਸੰਤ ਜਰਨੈਲ ਸਿੰਘ ਹੋਣਾ ਨਾਲ ਹੁੰਦੇ ਸੀ, ਉਹ ਕਹਿੰਦੇ ਬਾਬਾ 18 ਸਿੰਘ ਚੌਪਈ ਸਾਹਿਬ ਦੇ ਪਾਠ ਹਰ ਵੇਲੇ ਕਰਦੇ ਰਹਿੰਦੇ ਸੀ ਤੇ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਕੋਈ ਵੇਖ ਨਹੀਂ ਸੀ ਸਕਦਾ। ਏਦਾਂ ਅੱਖਾਂ ਏਦਾਂ ਲੱਗਦਾ ਸੀ ਜਿਵੇਂ ਮਿਸਾਲ ਜਗਦੀ ਹੈ, ਇੰਨਾ ਤੇਜ ਸੀ ਉਹਨਾਂ ਦਾ, ਇੰਨਾ ਤਪ ਤੇਜ ਸੀ। ਵੱਧ ਤੋਂ ਵੱਧ ਬਾਣੀ ਪੜ੍ਹ ਕੇ ਵੇਖੋ, ਸਾਹਮਣੇ ਖਲੋਣ ਦੀ ਹਿੰਮਤ ਨਹੀਂ ਪਏਗੀ ਕਿਸੇ ਦੀ, ਖੜ ਨਹੀਂ ਸਕਦਾ ਕੋਈ ਸਾਹਮਣੇ ਜਿਹੜਾ ਵੱਧ ਤੋਂ ਵੱਧ ਅਭਿਆਸੀ ਹੈ, ਸਿਮਰਨ ਕਰਨ ਵਾਲਾ। ਭਜਨ ਦਾ ਪ੍ਰਤਾਪ ਹੈ ਐਸਾ। ਇਸ ਕਰਕੇ ਸੰਗਤ ਜੀ ਕਦੇ ਢਿੱਲ ਨਹੀਂ ਕਰਨੀ ਚਾਹੀਦੀ, ਜਿੰਨਾ ਹੋ ਸਕੇ ਵੱਧ ਤੋਂ ਵੱਧ ਬਾਣੀ ਦਾ ਜਾਪ ਕਰੋ। ਜਿੰਨੀ ਬਾਣੀ ਵੱਧ ਪੜਾਂਗੇ ਓਨਾ ਮਨ ਵੈਰਾਗੀ ਹੋਏਗਾ, ਓਨਾ ਮਨ ਜੁੜੇਗਾ। ਕੱਲਾ ਲੈਕਚਰ ਦੇਣ ਨਾਲ ਨੀ, ਪੰਡਿਤ ਬਹਿ ਗਿਆ ਬੇੜੀ ਚ ਤੇ ਬੇੜੀ ਚ ਬਹਿ ਕੇ ਪੁੱਛਦਾ ਮਲਾਹ ਨੂੰ, ਕਹਿੰਦਾ ਫਾਰਸੀ ਪੜਿਆ? ਮਲਾਹ ਆਖਣ ਲੱਗਾ ਜੀ ਮੈਂ ਗਰੀਬ ਬੰਦਾ ਦਿਹਾੜੀਦਾਰ ਬੇੜੀ ਚਲਾਉਣ ਵਾਲਾ, ਮੈਂ ਫਾਰਸੀ ਕਿੱਥੋਂ ਪੜ੍ਹਨੀ ਸੀ? ਪੰਡਿਤ ਕਹਿੰਦਾ ਤੇਰੀ ਤੇ 16 ਆਨਿਆਂ ਚੋਂ 4 ਆਨੇ ਐਵੇਂ ਗਈ, ਜੇ ਤੈਨੂੰ ਫਾਰਸੀ ਨਹੀਂ ਆਈ ਤੇ ਤੈਨੂੰ ਕੁਝ ਵੀ ਨਹੀਂ ਆਇਆ। ਥੋੜਾ ਜਿਹਾ ਅੱਗੇ ਗਏ ਫਿਰ ਪੰਡਿਤ ਪੁੱਛਦਾ ਅੱਛਾ ਸੰਸਕ੍ਰਿਤ ਪੜ੍ਹ ਲੈਂਦਾ? ਕਹਿੰਦਾ ਜੀ ਮੈਂ ਅਨਪੜ੍ਹ ਬੰਦਾ, ਮੈਨੂੰ ਸੰਸਕ੍ਰਿਤ ਦਾ ਕੀ ਪਤਾ, ਬੱਚੇ ਪਾਲਨੇ ਆ ਬਸ, ਹੋਰ ਸਾਨੂੰ ਨਹੀਂ ਪਤਾ। ਬੇੜੀ ਚਲਾ ਲਈ ਤੇ ਬੱਚੇ ਪਾਲ ਲਏ, ਸਾਨੂੰ ਸੰਸਕ੍ਰਿਤ ਬਾਰੇ ਕੋਈ ਗਿਆਨ ਨਹੀਂ। ਥੋੜੀ ਦੂਰ ਹੋਰ ਗਏ, ਪੰਡਿਤ ਕਹਿੰਦਾ 8 ਆਨੇ ਤੇਰੀ ਤੇ ਐਵੇਂ ਹੀ ਗਈ। ਪਹਿਲਾਂ ਕਹਿੰਦਾ 4 ਆਨੇ ਗਈ ਜਦੋਂ ਫਾਰਸੀ ਨਹੀਂ ਆਉਂਦੀ, ਜਦੋਂ ਕਿਹਾ ਸੰਸਕ੍ਰਿਤ ਨਹੀਂ ਆਉਂਦੀ, ਕਹਿੰਦੇ 8 ਆਨੇ ਐਵੇਂ ਹੀ ਗਈ, ਥੋੜੀ ਦੂਰ ਹੋਰ ਗਏ। ਪੰਡਿਤ ਕਹਿੰਦਾ ਅੱਛਾ ਜੇ ਪੜ੍ਹਨਾ ਚਾਹਵੇਂ ਤੇ ਮੈਂ ਪੜ੍ਹਾਵਾਂ, ਜੇ ਤੈਨੂੰ ਤੈਨੂੰ ਸ਼ੌਕ ਹੈ ਵਿਦਿਆ ਸਿੱਖਣ ਦਾ ਤੇ ਮੈਂ ਪੜ੍ਹਾਵਾਂ। ਉਸ ਵੇਲੇ ਪੰਡਿਤ ਆਖਣ ਲੱਗਾ, ਮਲਾਹ ਆਖਣ ਲੱਗਾ ਪੰਡਿਤ ਜੀ ਹੁਣ ਅਸੀਂ ਕੀ ਵਿਦਿਆ ਪੜ੍ਹਨੀ, ਤੁਸੀਂ ਆਖਿਆ 8 ਆਨੇ ਗਈ, ਅੱਧੀ ਉਮਰ ਲੰਘ ਗਈ, ਬੁੱਢਾ ਹੋ ਚੱਲਿਆ, ਹੁਣ ਤੇ ਬਾਕੀ ਦੀ ਵੀ 8 ਆਨੇ ਜਾਏ, ਹੁਣ ਮੈਂ ਨਹੀਂ ਪੜ੍ਹਨਾ ਚਾਹੁੰਦਾ, ਬੱਚੇ ਪਾਲਣੇ ਨੇ ਬਸ ਅੱਗੇ। ਫਿਰ ਤੇ 12 ਆਨੇ ਐਵੇਂ ਹੀ ਗਈ, ਪਹਿਲਾਂ ਕਹਿੰਦਾ 4 ਆਨੇ ਗਈ, ਫਿਰ ਕਹਿੰਦਾ ਜੇ ਫਾਰਸੀ ਨਹੀਂ ਜਾਣਦਾ, 4 ਆਨੇ ਗਈ ਸੰਸਕ੍ਰਿਤ ਨਹੀਂ ਜਾਣਦਾ, 8 ਆਨੇ ਗਈ ਜੇ ਅੱਗਾਂ ਨਹੀਂ ਪੜ੍ਹਨਾ ਤੇ 12 ਆਨੇ ਤੇ ਐਵੇਂ ਹੀ ਗਈ। ਇਹਨੇ ਨੂੰ ਭਚਾਲ ਆ ਗਿਆ, ਬੇੜੀ ਡਗਮਗਾਉਣ ਲੱਗ ਪਈ। ਬੇੜੀ ਲੱਗੀ ਨਾ ਜਦੋਂ ਡੋਲਣ ਡੁੱਬਣ, ਫਿਰ ਪੰਡਿਤ ਨੂੰ ਮਲਾਹ ਪੁੱਛਦਾ ਪੰਡਿਤ ਜੀ ਤੁਹਾਨੂੰ ਤੈਰਨਾ ਆਉਂਦਾ? ਕਹਿੰਦਾ ਨਾ, ਕਹਿੰਦੇ ਫਿਰ ਤੇਰੀ ਤੇ 16 ਨੀ ਗਈ, ਮੇਰੀ ਤੇ 12 ਨੀ ਗਈ, ਤੇਰੀ ਤੇ ਗਈ 16 ਨੇ। ਉਹ ਜੇ ਤੈਨੂੰ ਤੈਰਨਾ ਹੀ ਨਾ ਆਇਆ, ਹੁਣ ਤੇਰੀ ਸੰਸਕ੍ਰਿਤ ਇੱਥੇ ਕਿਸ ਕੰਮ ਆਏਗੀ, ਹੁਣ ਤੇਰੀ ਫਾਰਸੀ ਕਿਸ ਕੰਮ ਆਏਗੀ। ਉਹ ਪਿਆਰਿਓ ਜਿਹਨੇ ਕਦੇ ਸੁਰਤ ਰੂਪੀ ਨਦੀ ਚ ਚੁੱਭਾ ਮਾਰਿਆ ਹੀ ਨਹੀਂ, ਉਹਦੀ ਵਿਦਵਤਾ ਕਿਸ ਕੰਮ ਆਏਗੀ, ਉਹਦੀਆਂ ਗਿਆਨੀਆਂ ਕੀਤੀਆਂ ਕਿਸ ਕੰਮ ਆਉਣਗੀਆਂ, ਉਹਦੀਆਂ ਪੜ੍ਹਾਈਆਂ, ਉਹਦੀ ਕਥਾ, ਉਹਦਾ ਪਾਠ ਜੋ ਮਰਜ਼ੀ ਕਰਦਾ ਰਵੇ, ਉਹ ਕਿਸੇ ਕੰਮ ਨੀ। ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕੈ। ਗਾਉਣਾ ਵਜਾਉਣਾ ਸੁਣਾਉਣਾ ਲੇਖੇ ਨਹੀਂ, ਜੇ ਗੁਰੂ ਦਾ ਉਪਦੇਸ਼ ਗੁਰਮੰਤਰ ਜਪਿਆ ਹੀ ਨਹੀਂ, ਸਿਮਰਨ ਭਜਨ ਨਾਲ ਜੁੜੇ ਹੀ ਨਹੀਂ, ਫਿਰ ਨੀ ਗੱਲ ਬਣ ਸਕਦੀ। ਇਸ ਕਰਕੇ ਸੁਰਤ ਰੂਪੀ ਨਦੀ ਚ ਚੁੱਭਾ ਮਾਰੇ ਬਿਨਾ ਨਹੀਂ ਪਤਾ ਲੱਗਣਾ ਪਰਮ ਆਨੰਦ ਹੈ ਕੀ। ਉਹ ਆਨੰਦ ਸਰੂਪ ਪਰਮਾਤਮਾ ਪਰਮੇਸ਼ਰ ਕਿਹੋ ਜਿਹਾ, ਉਹਨਾਂ ਚਿਰ ਪਤਾ ਨਹੀਂ ਲੱਗ ਸਕਦਾ। ਇਸ ਕਰਕੇ ਸੰਗਤੇ ਜ਼ਰੂਰ 5 ਮਿੰਟ 10 ਮਿੰਟ ਬਹਿਣ ਦਾ ਸੁਭਾਅ ਬਣਾਉਣਾ ਚਾਹੀਦਾ। ਦੇਖੋ ਇਹ ਵੀ ਨਹੀਂ ਹੁੰਦਾ ਵੀ ਅਸੀਂ ਅੱਜ ਸੁਣਿਆ ਤੇ ਚਲੋ ਜੀ ਅਗਲੇ ਦਿਨ ਸਵੇਰੇ ਹੀ ਬਹਿ ਗਏ, 2 ਘੰਟੇ ਅਗਲੇ ਦਿਨ ਇੰਨੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਵੀ 1 ਮਿੰਟ ਵੀ ਨਹੀਂ ਬਹਿ ਸਕਦਾ, ਉੱਠਿਆ ਹੀ ਨਹੀਂ ਜਾਂਦਾ ਸੁੱਤੇ ਤੋਂ, ਕਿਉਂਕਿ 2 ਘੰਟੇ ਬਹਿ ਗਿਆ ਤੇ ਲੱਤਾਂ ਜੁੜ ਗਈਆਂ, ਸੁਭਾਅ ਨਹੀਂ ਬਣਿਆ। ਸਾਡੇ ਮਹਾਂਪੁਰਸ਼ਾਂ ਨੇ ਕਹਿਣਾ, ਉਹ ਕਹਿੰਦੇ ਹੁੰਦੇ ਸੀ ਭਾਈ 5 ਮਿੰਟ ਤੋਂ ਸ਼ੁਰੂ ਕਰੋ, 5 ਮਿੰਟ। ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਇੱਥੇ ਬਿਲਾਸਪੁਰ ਦੇ ਇਲਾਕੇ ਚ ਬਹੁਤ ਆਉਂਦੇ ਸੀ, ਕੱਲ ਵੀ ਮੈਨੂੰ ਇੱਥੇ ਇੱਕ ਸੱਜਣ ਦੱਸਦੇ ਸੀ, ਇੱਥੇ ਪੂਰਨਪੁਰ ਦੇ ਇਲਾਕੇ ਚ ਵੀ ਕਹਿੰਦੇ ਮਹਾਂਪੁਰਸ਼ ਪਹਿਲਾਂ ਪਹਿਲਾਂ ਆਉਂਦੇ ਰਹੇ। ਉਹਨਾਂ ਨੇ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕੀਤੀ ਸੀ, ਦਾਸ ਨੇ ਉਹਨਾਂ ਕੋਲ ਕੁਝ ਸਮਾਂ ਲਾਇਆ, ਉਹਨਾਂ ਦੀ ਸੰਗਤ ਮਿਲੀ, ਬਹੁਤ ਵੱਡੇ ਵਿਦਵਾਨ ਸਨ, ਜਿੱਥੇ ਵਿਦਵਾਨ ਸਨ ਗਿਆਨੀ ਸਨ ਉੱਥੇ ਬ੍ਰਹਮ ਗਿਆਨੀ ਵੀ ਸਨ। 7-7, 8-8 ਘੰਟੇ ਚੌਂਕੜਾ ਮਾਰ ਕੇ ਬਹਿਣਾ, ਰੋਜ਼ 8 ਘੰਟੇ ਸੇਵਾਦਾਰ ਜਾ ਕੇ ਬਹੁਤ ਬੇਨਤੀ ਕਰਕੇ ਉਠਾਉਂਦਾ ਸੀ ਵੀ ਮਹਾਂਪੁਰਸ਼ੋ ਬਸ ਹੁਣ 8 ਘੰਟੇ ਲੱਗ ਗਏ ਆ, ਥੋੜਾ ਜਿਹਾ ਸਿਹਤ ਵੱਲ ਵੀ ਵੇਖੋ। ਚੌਂਕੜਾ ਮਾਰ ਕੇ 8-8 ਘੰਟੇ ਰੋਜ਼ ਦੀ ਸਮਾਧੀ, ਤੇ ਸਤਸੰਗ ਤੋਂ ਤੇ ਤੁਰੇ ਫਿਰਦੇ ਵੀ ਨੀ, ਤਾਂ ਵੀ ਹਰ ਸਮੇਂ ਜਪਦੇ ਨੇ ਪਿਆਰ ਵਾਲੇ ਜਿਹੜੇ ਰੰਗੇ ਹੋਏ ਨੇ, ਉਹ ਰੰਗ ਲਹਿੰਦਾ ਥੋੜਾ ਹੈ, ਉਹ ਤੇ ਸੁੱਤਿਆਂ ਪਿਆ ਵੀ ਗੁਰੂ ਗੁਰੂ ਜਪੀ ਜਾਂਦੇ ਨੇ, ਉਹ ਤੇ ਸੁਪਨੇ ਵੀ ਸਿਮਰਨ ਦੇ ਹੀ ਲੈਂਦੇ ਨੇ, ਸੁਪਨੇ ਚ ਵੀ ਉਹਨਾਂ ਨੂੰ ਇਦਾਂ ਲੱਗਦਾ ਵੀ ਸਮਾਧੀ ਚ ਬੈਠੇ ਆ। ਜਿੱਦਾਂ ਦੇ ਖਿਆਲਾਤ ਹੋਣ ਮਨੁੱਖ ਦੇ, ਉਹਨੂੰ ਸੁਪਨੇ ਵੀ ਉਦਾਂ ਦੇ ਹੀ ਆਉਂਦੇ ਆ, ਤੇ ਜਪਣ ਵਾਲਾ ਜੁੜਿਆ ਹੋਇਆ ਜਿਹੜਾ, ਉਹ ਸੁਪਨੇ ਚ ਵੀ ਉਹਨੂੰ ਏਦਾਂ ਲੱਗੇਗਾ ਜਿਵੇਂ ਚੌਂਕੜਾ ਮਾਰ ਕੇ ਬੈਠੇ ਹੁੰਦੇ, ਸੁਪਨਾ ਵੀ ਸਮਾਧੀ ਬਣ ਜਾਂਦੀ ਉਹਨਾਂ ਦੀ ਜਿਹੜੇ ਜਪਦੇ ਆ। ਤੇ ਮੈਂ ਅਰਜ਼ ਕਰਾਂਗਾ 5 ਮਿੰਟ ਸ਼ੁਰੂ ਕਰੋ, 5 ਮਿੰਟ ਹੀ ਚੱਲਣ ਦਿਓ 1 ਮਹੀਨਾ, 5 ਮਿੰਟ ਬਸ ਘੜੀ ਵੇਖ ਕੇ 5 ਮਿੰਟ ਤੋਂ ਬਾਅਦ ਉੱਠ ਪਾਓ, ਤੇ ਜੇ 5 ਮਿੰਟ ਦਾ ਸੁਭਾਅ ਮਹੀਨੇ ਚ ਪੱਕ ਜਾਏਗਾ, ਅਗਲੇ ਮਹੀਨੇ 10 ਮਿੰਟ ਕਰੋ, ਤੀਜੇ ਮਹੀਨੇ 15 ਮਿੰਟ ਕਰੋ, ਚੌਥੇ ਮਹੀਨੇ 20 ਮਿੰਟ ਕਰੋ, 5ਵੇਂ ਮਹੀਨੇ 25 ਮਿੰਟ ਕਰੋ, 6 ਮਹੀਨਿਆਂ ਤੱਕ 1/2 ਘੰਟੇ ਤੱਕ ਲੈ ਜਾਓ ਅਭਿਆਸ। ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਵਾਹਿਗੁਰੂ 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 ਪਹਿਲਾਂ ਬੋਲ ਕੇ, ਬੋਲਣਾ ਹੀ ਪੈਂਦਾ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਧੁਨ ਦਾ ਧਿਆਨ ਰੱਖਣਾ ਹੈ। ਧੁਨ ਕੀ ਹੈ? ਸਾਊਂਡ ਜਿਹੜੀ ਆਵਾਜ਼ ਆ ਰਹੀ ਹੈ, ਵਾਹਿਗੁਰੂ ਸਿਮਰਨ ਦੀ ਜਿਹੜੀ ਧੁਨ ਹੈ ਨਾ, ਜਦੋਂ ਤੂੰ ਬੋਲਣਾ ਹੈ ਵਾਹਿਗੁਰੂ, ਧਿਆਨ ਕਾਹਦਾ ਧਰਨਾ? ਗੁਰਮੂਰਤ ਗੁਰ ਸ਼ਬਦ ਹੈ, ਧਿਆਨ ਜਿਹੜਾ ਹੈ ਉਹ ਸ਼ਬਦ ਦਾ ਧਰਨਾ ਹੈ, ਕਿਸੇ ਮੂਰਤੀ ਦਾ ਧਿਆਨ ਨਹੀਂ ਧਰਨਾ, ਫੋਟੋ ਨਹੀਂ। ਫੋਟੋ ਕਈ ਰੱਖ ਲੈਂਦੇ ਨੇ ਪਰ ਸ਼ੁਰੂ ਸ਼ੁਰੂ ਚ, ਜਿਵੇਂ ਗੜੀਰੇ ਨੂੰ ਗੜੀਰੇ ਦੀ ਲੋੜ ਪੈਂਦੀ ਹੈ ਨਾ ਬੱਚੇ ਨੂੰ ਤੋਰਨ ਲਈ, ਸਾਰੀ ਜ਼ਿੰਦਗੀ ਨੀ ਗੜੀਰਾ ਚੁੱਕੀ ਫਿਰਦਾ ਹੁੰਦਾ, ਤੁਰਨ ਲਈ ਹੁੰਦਾ ਹੈ। ਫੋਟੋ ਕਈ ਵਾਰੀ ਰੱਖੀ ਜਾਂਦੀ ਹੈ ਸਿਰਫ ਤੇ ਸਿਰਫ ਥੋੜੇ ਚਿਰ ਲਈ, ਜਦੋਂ ਧਿਆਨ ਇਕਾਗਰ ਹੋ ਜਾਏ ਫਿਰ ਨੀ ਲੋੜ ਪੈਂਦੀ। ਵੈਸੇ ਧਿਆਨ ਹੈ ਜਿਹੜਾ ਧੁਨ ਦਾ ਧਰਨਾ, ਜਿਹੜੀ ਸਾਊਂਡ ਆਵਾਜ਼ ਜਿਹੜੀ ਨਿਕਲਦੀ ਹੈ, ਜਿਹੜੀ ਆਵਾਜ਼ ਹੈ ਨਾ ਵਾਹਿਗੁਰੂ, ਇਹਦਾ ਹੀ ਧਿਆਨ ਧਰਨਾ। ਸੁਣਨਾ ਆਪਣੀ ਆਵਾਜ਼ ਨੂੰ, ਆਪ ਸੁਣਨਾ, ਬੋਲਣਾ ਵੀ ਹੈ ਤੇ ਆਪ ਹੀ ਸੁਣਨਾ ਹੈ, ਤੇ ਤੁਸੀਂ ਵੇਖੋਗੇ ਜੀਵ ਨਾਲ ਜੀ ਮੁੱਖ ਤੋਂ ਵਾਹਿਗੁਰੂ ਨਿਕਲਿਆ, ਦੁਬਾਰਾ ਕੰਨਾਂ ਰਾਹੀਂ ਅੰਦਰ ਆ ਗਿਆ। ਯਤਨ ਕਰੋ ਵੀ ਜਿਹੜਾ ਮੈਂ ਬੋਲਿਆ ਇਹਨੂੰ ਮੈਂ ਸੁਣਨਾ ਹੈ। ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ, ਮਨ ਕਿਤੇ ਧਿਆਨ ਕਿਤੇ ਫਿਰਦਾ ਹੈ, ਉਹ ਤੇ ਜਾ ਰਿਹਾ, ਬਸ ਵਾਹਿਗੁਰੂ ਬੋਲ ਦਿੱਤਾ, ਹਵਾ ਚ ਉੱਡ ਗਿਆ, ਵਾਹਿਗੁਰੂ ਕਹਿ ਦਿੱਤਾ, ਉਹਨੂੰ ਵਾਪਸ ਕੰਨਾਂ ਰਾਹੀਂ ਅੰਦਰ ਲਿਆਉਣਾ ਹੈ।
ਵਾਹਿਗੁਰੂ ਉਹਨੂੰ ਕੋਸ਼ਿਸ਼ ਕਰਨਾ ਹੈ ਵੀ ਜੋ ਮੈਂ ਬੋਲ ਰਿਹਾ ਮੈਂ ਸੁਣਾ ਵਾਹਿਗੁਰੂ ਵਾਹਿਗੁਰੂ ਏਦਾਂ ਜਪਣਾ ਹੈ ਫਿਰ ਜਪਦਿਆਂ ਜਪਦਿਆਂ ਇਹ ਸਾਸ ਗ੍ਰਾਸ ਹੋ ਜਾਂਦਾ ਹੈ ਸਾਹ ਅੰਦਰ ਜਾਵੇ ਵਾਹੇ ਬਾਹਰ ਗੁਰੂ ਫਿਰ ਵਾਹੇ ਦੀ ਆਵਾਜ਼ ਨਹੀਂ ਸੁਣਦੀ ਗੁਰੂ ਗੁਰੂ ਸੁਣਦਾ ਵੇਖਣ ਵਾਲੇ ਨੂੰ ਲੱਗਦਾ ਵੀ ਇਕੱਲਾ ਹੀ ਗੁਰੂ ਗੁਰੂ ਜਪੀ ਜਾਂਦਾ ਸਾਹ ਅੰਦਰ ਵਾਹੇ ਬਾਹਰ ਗੁਰੂ ਇਹਨੂੰ ਕਹਿੰਦੇ ਆ ਸਾਸ ਗ੍ਰਾਸ ਸਿਮਰਨ ਜਪਦਿਆਂ 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 ਇੱਕ ਦਿਨ ਸਿਮਰਨ ਸਵਾਸਾਂ ਚ ਪ੍ਰਵੇਸ਼ ਹੋ ਜਾਂਦਾ ਹੈ ਸਾਹ ਚੱਲਣਗੇ ਨਾਲ ਹੀ ਚੱਲੀ ਜਾਏਗਾ ਚੱਲੀ ਜਾਏਗਾ ਚੱਲੀ ਜਾਏਗਾ ਪਰ ਇਹ ਨਹੀਂ ਹੁੰਦਾ ਵੀ ਇੱਕ ਦਿਨ ਜਪ ਲਿਆ ਤੇ ਬਸ ਗੱਲ ਬਣ ਗਈ ਮੈਂ ਬੜੀ ਵਾਰੀ ਸੰਗਤ ਵਿੱਚ ਅਰਜ ਕਰਦਾ ਹੁੰਦਾ ਇੱਕ ਗਿਆ ਸੰਤਾ ਕੋਲ ਕਹਿੰਦਾ ਜੀ ਨਾਮ ਜਪਣ ਨਾਲ ਕੀ ਹੋ ਜਾਂਦਾ ਕਿ ਤੇਜ ਆ ਜਾਂਦਾ ਚਿਹਰੇ ਤੇ ਕਹਿੰਦਾ ਫਿਰ ਤੇ ਮੈਂ ਜ਼ਰੂਰ ਜਪਾਂਗਾ ਸਵੇਰੇ ਹੀ ਬਹਿ ਕੇ ਨਾ ਘਰ ਪੀ ਕੇ ਸ਼ਰਾਬ ਘਰ ਗਿਆ ਤੇ ਡਿੱਗ ਪਿਆ ਚੌਂਕੇ ਚ ਚੌਂਕੇ ਚ ਚੁੱਲ੍ਹੇ ਦੇ ਉੱਤੇ ਤਵਾ ਪਿਆ ਸੀ ਤਵੇ ਉੱਤੇ ਹੱਥ ਲੱਗ ਗਿਆ ਕਲਖ ਹੱਥ ਨੂੰ ਲੱਗ ਗਈ ਪੀਤੀ ਖਾਧੀ ਚ ਪਤਾ ਨਾ ਲੱਗਿਆ ਮੂੰਹ ਉੱਤੇ ਕਲਖ ਮਲੀ ਗਈ ਹੱਥ ਮੂੰਹ ਤੇ ਮਲੇ ਮੂੰਹ ਕਾਲਾ ਹੋ ਗਿਆ ਤੇ ਸਵੇਰੇ ਉੱਠ ਕੇ ਨਾ ਦੋ ਮਿੰਟ ਹੀ ਬੈਠਾ ਜੇ ਦੋ ਮਿੰਟ ਹੀ ਘਰ ਵਾਲੀ ਚਾਹ ਲੈ ਕੇ ਆ ਗਏ ਅੱਖਾਂ ਬੰਦ ਕਰ ਲਈਆਂ ਸੰਤ ਕਹਿੰਦੇ ਜਪਿਆ ਕਰੋ ਵਾਹਿਗੁਰੂ 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 ਦੋ ਮਿੰਟ ਵੀ ਨਹੀਂ ਜਪੇ ਤੇ ਘਰ ਵਾਲੀ ਕਹਿੰਦੀ ਹੈ ਚਾਹ ਪੀ ਲੈ ਆ ਡੱਫਲਾ ਏਦਾਂ ਹੀ ਬੋਲਦੀਆਂ ਨੇ ਜਿਹੜੇ ਪੀਣ ਵਾਲੇ ਹੁੰਦੇ ਜੀ ਜੀ ਥੋੜਾ ਕਹਿੰਦੀਆਂ ਨੇ ਫਿਰ ਉਹਨਾਂ ਨੂੰ ਕਦਰ ਵੀ ਇੰਨੀ ਕੀ ਉਹਨਾਂ ਦੀ ਇੱਥੇ ਹੀ ਧੱਕੇ ਖਾਂਦਾ ਹੋਣਾ ਹੈ ਮੋਹਰਾ ਪੈ ਪੀ ਕੇ ਪੀਤਾ ਹੋਇਆ ਡਿੱਗਿਆ ਹੋਣਾ ਕਿਤੇ ਏਦਾਂ ਹੀ ਕਹਿੰਦੀਆਂ ਨੇ ਫਿਰ ਜੀ ਜੀ ਕਿਹਨੇ ਕਹਿਣਾ ਕਦਰ ਵੀ ਉੰਨੀ ਕੁ ਹੁੰਦੀ ਫਿਰ ਉਹਨਾਂ ਦੀ ਉਸ ਵੇਲੇ ਉਹ ਆਈ ਕਹਿੰਦੀ ਚਾਹ ਪੀ ਲੈ ਕਹਿੰਦਾ ਚਾਹ ਤੇ ਫੇਰ ਪੀਨੇ ਆ ਵੇਖਾ ਭਲਾ ਮੇਰੇ ਮੂੰਹ ਵੱਲ ਵੀ ਤੇਜ ਆ ਗਿਆ ਮੂੰਹ ਵੱਲ ਕਹਿੰਦਾ ਵੇਖ ਆ ਗਿਆ ਤੇਜ ਉਹ ਕਹਿੰਦੀ ਜੇ ਤੇ ਨੂਰ ਜਿਹੜਾ ਕਹਿੰਦਾ ਵੀ ਨੂਰ ਆ ਗਿਆ ਜੇ ਤੇ ਨੂਰ ਦਾ ਰੰਗ ਹੁੰਦਾ ਕਾਲਾ ਫਿਰ ਤੇ ਘਟਾਂ ਹੀ ਚੜੀਆਂ ਪਈਆਂ ਤੇ ਜੇ ਨੂਰ ਦਾ ਰੰਗ ਹੁੰਦਾ ਲਾਲ ਫਿਰ ਪਹਿਲਾਂ ਵਾਲਾ ਵੀ ਗਿਆ ਤੇਰਾ ਫਿਰ ਇਸ ਹਾਲ ਸਾਡਾ ਹੈ ਅਸੀਂ ਕਹਿੰਦੇ ਆ ਕੋਈ ਪੰਜ ਦਸ ਕੁ ਦਿਨ ਜਪ ਕੇ ਆ ਜਾਏ ਤੇਜ ਐਡੀ ਛੇਤੀ ਮੈਨੂੰ ਮਹੀਨਾ ਹੋ ਗਿਆ ਅਜੇ ਗੱਲ ਬਣੀ ਨਹੀਂ ਹੁਣੀ ਬਣ ਜਾਏ ਗੱਲ ਮਹੀਨੇ ਦੀ ਉਹ ਨਹੀਂ ਪਿਆਰੇ ਹੋ ਬੜੀ ਮਿਹਨਤ ਕਰਨੀ ਪੈਂਦੀ ਹੈ ਜਪਣ ਵਾਲੇ ਜਿਹੜੇ ਨੇ ਜਪਦੇ ਨੇ ਬੜੀ ਘਾਲਣਾ ਘਾਲਦੇ ਆ ਫਿਰ ਖੁਸ਼ ਹੁੰਦਾ ਕਿਤੇ ਉਹ ਯਾਰ ਮਨਾਉਣਾ ਸੌਖਾ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਉਹ ਅਸਲੀ ਯਾਰ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਯਾਰ ਹੈ ਉਹ ਪਿਤਾ ਹੈ ਉਹ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਤ ਤੂੰ ਮੇਰਾ ਭਰਾਤਾ ਕਿਤੇ ਖੇਡ ਪਈ ਉਹਨੂੰ ਮਨਾਉਣਾ ਸੌਖਾ ਹੈ ਕਿਤੇ ਬੜੀ ਘਾਲਣਾ ਘਾਲਣੀ ਪੈਂਦੀ ਹੈ ਗੁਰਮੁਖੋ ਬੜੀ ਮਿਹਨਤ ਕਰਨੀ ਪੈਂਦੀ ਅਸੀਂ ਕਹਿੰਦੇ ਹਾਂ ਬਸ ਜੀ ਦੋ ਕੁ ਦਿਨ ਜਪੀਏ ਤੇ ਕਿਰਪਾ ਹੋ ਜਾਣੀ ਚਾਹੀਦੀ ਹੈ ਤੇ ਸਾਧ ਸੰਗਤ ਪੰਜ ਮਿੰਟ ਤੋਂ ਸ਼ੁਰੂ ਕਰੋ ਛੇ ਮਹੀਨਿਆਂ ਵਿੱਚ ਅੱਧੇ ਘੰਟੇ ਦਾ ਸੁਭਾਅ ਬਣ ਜਾਣਾ ਚਾਹੀਦਾ ਹੈ ਇੱਕ ਸਾਲ ਵਿੱਚ ਘੰਟੇ ਤੱਕ ਅਪੜੋ ਵੇਖੋ ਯਾਦ ਰੱਖੋ ਜਿਹੜਾ ਇੱਕ ਸਾਲ ਤੱਕ ਇੱਕ ਘੰਟੇ ਤੱਕ ਸੁਭਾਅ ਬਣਾਏਗਾ ਜਿਹੜਾ ਇੱਕ ਘੰਟਾ ਰੋਜ਼ ਸਿਮਰਨ ਕਰਕੇ ਘਰੋਂ ਤੁਰੇ ਉਹ ਕਦੇ ਤੁਸੀਂ ਸੁਣੋਗੇ ਨਹੀਂ ਵੀ ਫਲਾਣੇ ਨਾਲ ਲੜ ਕੇ ਆਇਆ ਹੈ ਫਲਾਣੇ ਨੂੰ ਇਹਨੇ ਗਾਲ ਕੱਢੀ ਹੈ ਜਿਹੜਾ ਬੰਦਾ ਸਿਮਰਨ ਵਾਲਾ ਹੈ ਨਾ ਉਹਦੇ ਮੂੰਹ ਚੋਂ ਮੱਲੋ ਮੱਲੀ ਵਾਹਿਗੁਰੂ 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 ਨਿਕਲਦਾ ਇੱਥੇ ਇੰਨੀਆਂ ਗਾਲਾਂ ਦਿਨ ਚ ਕੱਢਦੇ ਨੇ ਗਿਣੀਆਂ ਨਹੀਂ ਜਾਂਦੀਆਂ ਐਡੀਆਂ ਭੈੜੀਆਂ ਭੈੜੀਆਂ ਕੱਢਦੇ ਨੇ ਕਈ ਗੱਲ ਗੱਲ ਤੇ ਗਾਲ ਵੀ ਕੱਢਦੇ ਨੇ ਕਈ ਕਿਉਂਕਿ ਜੋ ਅੰਦਰ ਹੈ ਉਹੀ ਆਉਣਾ ਜੋ ਗੰਦ ਅੰਦਰ ਹੈ ਉਹ ਜੀਭ ਤੇ ਕਹਿਣਗੇ ਕਈ ਫਿਰ ਕਈ ਪੜਦੇ ਪਾਣਗੀਆਂ ਮਾਵਾਂ ਨਾ ਨਾ ਉਤੋਂ ਉਤੋਂ ਹੀ ਬੋਲਦਾ ਉਦਾਂ ਤੇ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ ਇਹ ਤੇ ਬੜਾ ਚੰਗਾ ਹੀ ਹੈ ਉਦਾਂ ਹੀ ਲੱਗਦਾ ਤੈਨੂੰ ਉਤੋਂ ਉਤੋਂ ਹੀ ਹੈ ਬਸ ਵਿੱਚੋਂ ਬੜਾ ਖਰਾ ਹੈ ਬੰਦਾ ਬੜਾ ਖਰਾ ਸਵਾ ਗੱਲ ਗੱਲ ਤੇ ਗਾਲ ਕੱਢਦਾ ਤੇ ਆਖੇ ਖਰਾ ਹੈ ਇਹ ਕਿੱਧਰ ਦਾ ਖਰਾ ਹੈ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਫਿੱਕਾ ਬੋਲੇਗਾ ਕਿਸੇ ਦਾ ਦਿਲ ਨਾ ਤੋੜ ਦੇ ਕਿਤੇ ਤੇਰੇ ਫਿੱਕਾ ਬੋਲਣ ਨਾਲ ਗਾਲ ਕੱਢਣ ਨਾਲ ਆਦਤ ਪੈ ਗਈ ਤੈਨੂੰ ਸੁਭਾਅ ਭੈੜਾ ਪੈ ਗਿਆ ਓਏ ਬੋਲਦਿਆਂ ਬੋਲਦਿਆਂ ਕਿਸੇ ਦਾ ਦਿਲ ਨਾ ਦੁਖਾ ਦੇਈ ਤੇ ਜੇ ਦਿਲ ਦੁਖ ਗਿਆ ਨਾ ਕਿਸੇ ਦਾ ਵੇਖੋ ਪਿਆਰਿਓ ਭਾਈ ਕਾਨ ਸਿੰਘ ਨਾਭਾ ਕਹਿੰਦੇ ਨੇ ਤਿੰਨ ਬੜੇ ਵੱਡੇ ਪਾਪ ਨੇ ਤਿੰਨ ਬੜੇ ਵੱਡੇ ਪਾਪ ਮੰਨੇ ਨੇ ਪਾਪ ਪਹਿਲੇ ਨੰਬਰ ਤੇ ਪਾਪ ਹੈ ਵੇਖੋ ਧਿਆਨ ਦਿਓ ਪਹਿਲੇ ਨੰਬਰ ਤੇ ਪਾਪ ਹੈ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਪਹਿਲੇ ਨੰਬਰ ਤੇ ਪਾਪ ਹੈ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਵੀ ਰੱਬ ਹੈ ਹੀ ਨਹੀਂ ਉਹ ਲੋਕ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ ਕਮਿਊਨਿਸਟ ਮਾਈਂਡਡ ਜਿਹੜੇ ਲੋਕ ਕਾਮਰੇਡ ਨੇ, ਜਿਹੜੇ ਕਹਿੰਦੇ ਨੇ ਰੱਬ ਹੈ ਨਹੀਂ, ਪਹਿਲੇ ਨੰਬਰ ਤੇ ਪਾਪ ਹੈ। ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਪਹਿਲੇ ਨੰਬਰ ਤੇ ਪਾਪ ਹੈ ਵੀ ਰੱਬ ਹੈ ਹੀ ਨਹੀਂ, ਰੱਬ ਦੀ ਹੋਂਦ ਤੋਂ ਮੁਨਕਰ ਹੋਣਾ। ਤੇ ਦੂਜੇ ਨੰਬਰ ਤੇ ਕਿਹੜਾ ਪਾਪ ਹੈ? ਦੂਜੇ ਨੰਬਰ ਤੇ ਪਾਪ ਹੈ ਭਾਈ ਕਾਨ ਸਿੰਘ ਨਾਭਾ ਕਹਿੰਦੇ ਕਿਸੇ ਦਾ ਦਿਲ ਦਿਖਾਉਣਾ, ਇਹ ਦੂਜੇ ਨੰਬਰ ਦਾ ਪਾਪ ਹੈ। ਤੇ ਤੀਜਾ ਪਾਪ ਲਿਖਿਆ ਉਹਨਾਂ ਨੇ, ਤੀਜਾ ਪਾਪ ਹੈ ਆਲਸੀ ਹੋਣਾ। ਤੀਜਾ ਪਾਪ ਹੈ ਆਲਸੀ ਹੋਣਾ। ਜਿਹੜਾ ਬੰਦਾ ਆਲਸੀ ਹੈ ਉਹ ਵੀ ਕਹਿੰਦੇ ਪਾਪ ਹੀ ਕਰਦੇ। ਆਲਸ ਕੀ ਹੈ? ਉੱਠਣ ਦੀ ਹਿੰਮਤ ਨਹੀਂ, ਇਸ਼ਨਾਨ ਦੀ ਹਿੰਮਤ ਨਹੀਂ, ਨਿਤਨੇਮ ਕਰਨ ਦੀ ਹਿੰਮਤ ਨਹੀਂ, ਗੁਰਦੁਆਰੇ ਜਾਣ ਦੀ ਹਿੰਮਤ ਨਹੀਂ। ਆਲਸੀ ਬੰਦੇ ਬੜੇ ਹੁੰਦੇ, ਬਹੁਤ ਵੇਖੇ ਨੇ। ਸਾਡੇ ਪੰਜ ਪਿਆਰੇ ਨੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਦਇਆ, ਧਰਮ, ਹਿੰਮਤ, ਮੋਹਕਮ ਦਾ ਅਰਥ ਹੈ ਦ੍ਰਿੜਤਾ। ਸਾਹਿਬੀ, ਇਹ ਸਾਨੂੰ ਮਹਾਰਾਜ ਨੇ ਗੁਣ ਦਿੱਤੇ ਨੇ ਪੰਜ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣ ਵਾਲਿਆ। ਇਹ ਪੰਜ ਗੁਣ ਤੇਰੇ ਚ ਚਾਹੀਦੇ ਆ। ਦਇਆ ਤੇਰੇ ਵਿੱਚ ਹੋਵੇ, ਧਰਮ ਤੇਰੇ ਵਿੱਚ ਹੋਵੇ, ਹਿੰਮਤ ਹੋਵੇ ਤੇਰੇ ਚ। ਜਿਹੜਾ ਬੰਦਾ ਉੱਠਣ ਦੀ ਹਿੰਮਤ ਨਹੀਂ ਕਰਦਾ ਉਹ ਕਿੱਧਰ ਦਾ ਖਾਲਸਾ ਹੈ? ਜਿਹਦੇ ਚ ਨਿਤਨੇਮ ਕਰਨ ਦੀ ਹਿੰਮਤ ਨਹੀਂ ਕਿੱਧਰ ਦਾ ਖਾਲਸਾ ਹੈ? ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦਾ ਕੰਧ ਨਾਲ ਕੰਧ, ਕਿੱਧਰ ਦਾ ਖਾਲਸਾ ਹੈ? ਗੁਰਦੁਆਰੇ ਜਾਣ ਦੀ ਹਿੰਮਤ ਨਹੀਂ। ਆ ਹੁਣ ਇਸ਼ਨਾਨ ਦਾ ਸਿਆਲ ਸ਼ੁਰੂ ਹੋ ਗਿਆ, ਕਈਆਂ ਨੇ ਹਫ਼ਤੇ ਬਾਅਦ ਸ਼ੁਰੂ ਕਰ ਦੇਣਾ, ਬਸ ਐਤਵਾਰ ਨੂੰ ਨਹਾ ਲਾਂਗੇ ਕੇਸੀ ਇਕੱਠਾ ਹੀ। ਕਈ ਸ਼ੁਰੂ ਹੋ ਵੀ ਗਏ ਆ, ਮਹੀਨਾ ਨਹੀਂ ਨਹਾਉਣਾ ਕਈਆਂ ਨੇ, ਸੁਭਾਅ ਕਈਆਂ ਦਾ। ਫਿਰ ਉਹ ਕਈ ਵਿਚਾਰੀਆਂ ਮਾਈਆਂ ਵੀ, ਸਾਡੀਆਂ ਬੀਬੀਆਂ ਵੀ, ਉਹ ਅੰਦਰ ਹੀ ਚਾਹ ਦੇ ਵੇਲੇ ਅੰਦਰ ਹੀ ਦਾਦਾਬੜਾ ਵੀ, ਅੰਦਰ ਹੀ ਜੱਗ ਵੀ, ਅੰਦਰ ਹੀ ਪਾਣੀ ਵਾਲਾ। ਲੈ ਪੁੱਤਰ ਇੱਥੇ ਹੀ ਮੂੰਹ ਧੋਲਾ। ਅਗਲੋ ਕਿਹੜਾ ਘੱਟ, ਸ਼ੇਰਾਂ ਨੇ ਵੀ ਕਦੀ ਮੂੰਹ ਧੋਤੇ ਨੇ? ਆਹੋ ਸ਼ੇਰ ਅੱਗੇ ਹੁਣ ਰਜਾਈਆਂ ਚ ਲੱਭਦੇ ਨੇ, ਸ਼ੇਰ ਅੱਗੇ ਜੰਗਲਾਂ ਚ ਸੀ, ਹੁਣ ਸ਼ੇਰ ਜੰਗਲਾਂ ਚ ਨੀ, ਇੱਥੇ ਹੀ ਰਹਿ ਗਏ ਰਜਾਈਆਂ ਚ। ਅੰਦਰ ਹੀ ਵਿਚਾਰੀਆਂ ਮਾਈਆਂ ਨਾ ਬੀਬੀਆਂ ਜੱਗ ਵੀ ਅੰਦਰ ਹੀ ਲਈ ਫਿਰਦੀਆਂ ਨੇ। ਲੈ ਪੁੱਤਰ ਤੂੰ ਮੂੰਹ ਤੇ ਧੋ। ਵੇਖੋ ਇੰਨੇ ਆਲਸੀ ਨਾ ਬਣੋ, ਆਲਸੀ ਹੋਣਾ ਵੀ ਇੱਕ ਪਾਪ ਹੈ, ਹਿੰਮਤੀ ਹੋਣਾ ਚਾਹੀਦਾ। ਟੱਬਰ ਸਾਰਾ ਸੀ ਨਿਕੰਮਿਆਂ ਦਾ, ਆਲਸੀ ਸੀ ਸਾਰੇ, ਜਿੱਦਾਂ ਦਾ ਪਿਓ ਉਦਾਂ ਦੀ ਸਾਰੇ ਬੱਚੇ ਹੋ ਗਏ। ਤੇ ਉਹਨਾਂ ਦੀਵਾ ਉਹਨਾਂ ਦਾ ਜਗੇ, ਤੈਨੂੰ ਮੁੰਡੇ ਨੂੰ ਆ ਕੇ ਤੂੰ ਬੰਦ ਕਰ ਦੇ ਮੁੰਡਾ, ਬੇਬੇ ਤੂੰ ਦੀਵਾ ਬੰਦ ਕਰ ਦੇ, ਬੇਬੇ ਛੋਟੇ ਮੁੰਡੇ ਨੂੰ ਤੂੰ ਬੰਦ ਕਰ ਦੇ, ਧੀ ਕੁੜੀ ਨੂੰ ਸੱਦੋ ਉਹਨੂੰ ਆਖੋ ਦੀਵਾ ਬੰਦ ਕਰ ਦੇ। ਹਿੰਮਤ ਹੈ ਨਾ ਕਿਸੇ ਦੀ? ਉਹ ਬੁੱਢਾ ਬੁੱਢਾ ਉਹ ਉੱਠ ਪਿਆ, ਕਹਿੰਦਾ ਓਏ ਮੈਨੂੰ ਠਾਓ ਅੱਗੇ ਕੀ। ਕਹਿੰਦਾ ਐਵੇਂ ਸਾਰੇ ਆਲਸੀ ਹੋਏ ਹੋ, ਦੀਵਾ ਬੰਦ ਕਰੋ। ਕਹਿੰਦੇ ਨਹੀਂ ਸਾਡੇ ਤੋਂ ਨਹੀਂ ਹੁੰਦਾ। ਅੱਛਾ ਫਿਰ ਏਦਾਂ ਕਰੋ, ਮੇਰੀ ਮੰਜੀ ਚੁੱਕੋ, ਮੈਂ ਫੂਕ ਮਾਰਨਾ। ਫੂਕ ਮਾਰਨਾ ਪਰ ਮੇਰੀ ਮੰਜੀ ਚੁੱਕੋ, ਲੈ ਕੇ ਜਾਓ ਦੀਵੇ ਤੱਕ ਪਹਿਲਾਂ ਚੁੱਕ ਕੇ। ਇਹ ਹਾਲ ਆ ਸਾਡਾ, ਇੰਨੀ ਕੁ ਹਿੰਮਤ ਹੈ ਸਾਡੇ ਚ। ਆ ਸਵੇਰੇ ਇਸ਼ਨਾਨ ਦੀ ਹਿੰਮਤ ਨਹੀਂ, ਬਾਣੀ ਪੜਨ ਦੀ ਹਿੰਮਤ ਨਹੀਂ, ਨਿਤਨੇਮ ਕੀ ਕਰਾਂਗੇ ਕੀ? ਅਸੀਂ ਸੰਗਤੇ ਚੜ੍ਹਦੀ ਕਲਾ ਵਾਲੇ ਜੀਵਨ ਬਣਾਈਏ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਕ ਹੈ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਉਹ ਕਹਿੰਦੇ ਜੇ ਨਿਆਰਾ ਹੋਏਗਾ ਸਿੱਖ, ਜੇ ਨਿਆਰਾ ਹੋਏਗਾ। ਮਰ ਕਲਗੀਆਂ ਵਾਲੇ ਕਹਿੰਦੇ ਮੈਂ ਆਪਣਾ ਤੇਜ ਦੇ ਦਿਆਂਗਾ। ਉਹ ਸਿੱਖਾ ਜਿੱਥੇ ਤੂੰ ਖਲੋਏਗਾ ਤੇਰੇ ਪਿੱਛੇ ਮੈਂ ਖਲੋਤਾ ਹੋਵਾਂਗਾ, ਜਿੱਥੇ ਜਾਏਗਾ ਤੇਰੇ ਨਾਲ ਨਾਲ ਚੱਲਾਂਗਾ, ਤੇਰੇ ਕੋਲ ਆ ਮੈਂ। ਜੇ ਨਿਆਰਾ ਰਹੇਗਾ ਤੇ ਜੇ ਭੇਡਾਂ ਚ ਰਲ ਜਾਏਗਾ ਫਿਰ ਰਲ ਜਾ, ਕਰੀ ਜਾ ਮਨ ਮਰਜ਼ੀਆਂ ਆਪਣੀਆਂ, ਮੈਂ ਨੀ ਤੇਰੇ ਤੇ ਪ੍ਰਤੀਤ ਕਰਾਂਗਾ। ਬੰਮ ਨਾਲੇ ਕੰਮ ਕਰਨੇ ਨੀ, ਕਰ ਲੈ, ਮੇਰਾ ਕੋਈ ਭਰੋਸਾ ਨਹੀਂ ਫਿਰ ਤੇਰੇ ਤੇ। ਨਿਆਰਾਪਨ ਲਿਆ ਆਪਣੇ ਜੀਵਨ ਚ, ਤੇਰਾ ਉੱਠਣਾ ਵੱਖਰਾ, ਤੇਰਾ ਬੋਲਣਾ ਵੱਖਰਾ, ਤੇਰਾ ਚੱਲਣਾ ਵੱਖਰਾ, ਵੱਖਰਾਪਨ ਆਪਣੇ ਜੀਵਨ ਚ ਲਿਆ। ਮੈਂ ਤੇਰੇ ਨਾਲ ਨਾਲ ਆ, ਤੇਰੇ ਕੋਲ ਆ ਹਮੇਸ਼ਾ। ਇਸ ਕਰਕੇ ਸੰਗਤ ਜੀ, ਆਲਸੀ ਨਹੀਂ ਬਣਨਾ, ਚੜ੍ਹਦੀ ਕਲਾ ਵਾਲੇ ਬਣਨਾ, ਹਿੰਮਤੀ ਬਣਨਾ। ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਫੇਰ ਹੈ ਅੱਗੇ, ਫੇਰ ਹੈ ਅੱਗੇ ਅਭਿਆਸ ਕਰਨਾ, ਸਿਮਰਨ ਕਰਨਾ, ਨਿਤਨੇਮ ਕਰਨਾ। ਪਰ ਪਹਿਲਾਂ ਗੁਰੂ ਵਾਲੇ ਬਣਨਾ, ਗੁਰੂ ਦੀ ਮੋਹਰ ਲੱਗਣੀ ਜ਼ਰੂਰੀ ਹੈ। ਮੁਰਸ਼ਦ ਵਾਲੇ ਬਣਨਾ, ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਆਮਲ ਤੇ ਰੱਬ ਵਿੱਚ ਸ਼ਾਮਲ। ਮੁਰਸ਼ਦ ਪੂਰਾ ਹੋਵੇ, ਸੇਵਕ ਸਤ ਬਚਨ ਕਹਿਣ ਵਾਲਾ ਹੋਵੇ, ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨਹੀਂ। ਉਹ ਜਿਹੜੀ ਅੱਖ ਗਿਆਨ ਦਾ ਅੰਜਨ ਮਿਲ ਜਾ, ਗਿਆਨ ਅੰਜਨ ਗੁਰਦੀ ਹੈ, ਅਗਿਆਨਤਾ ਦਾ ਹਨੇਰਾ ਆਪੇ ਦੂਰ ਹੋ ਜਾਣ, ਅਗਿਆਨ ਹਨੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਪਹਿਲਾਂ ਗੁਰੂ ਵਾਲੇ ਬਣਨਾ ਜ਼ਰੂਰੀ ਹੈ ਪਿਆਰਿਓ, ਜਿਹੜ ਲੱਗੇ ਆਪਣ ਵਾਲਾ, ਜਿਹੜ ਲੱਗੇ ਆਪਣ ਵਾਲਾ, ਜਿੰਦਰਾ ਗੁਰਾ ਦਾ ਜੋ ਨਹੀਂ ਸੁਣਨਾ, ਲੱਗੇ ਆਪਣ ਵਾਲਾ, ਜਿੰਦਰਾ ਗੁਰਾ ਦਾ ਜੋ ਨਹੀਂ ਸੁਣਨਾ,
ਆ ਦੱਸਾਂ ਗੁਰੂ ਵਾਲੇ ਮੰਨਣਾ, ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਕੁੰਭੇ ਬੰਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੰਦਾ ਮੰਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਗੁਰਮੰਤਰ ਹੀਨ ਜੋ ਪ੍ਰਾਣੀ ਤਿਰਘੰਤ ਜਨਮ ਪ੍ਰਸ਼ਨ ਹੈ, ਕੁਕਰ ਹੈ ਸੁਕਰ ਹੈ ਗਰਦ ਪੈ ਕੰਕ ਹੈ ਸਰਪ ਹੈ ਤੁਲ ਖਲ ਹੈ। ਕਹਿੰਦੇ ਫਿਰ ਨਖੇਦ ਜੂਨਾ ਚ ਭਟਕਣਾ ਪੈਣਾ, ਪਹਿਲਾਂ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਚਾਰ ਪਾਮ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਸਿੰਘਾ ਪਰ ਹੈ ਤਬ ਤਤ ਮੂੰਡ ਲੁਕਈ ਹੈ। ਕਹਿੰਦੇ ਉਹ ਜੇ ਚਾਰ ਪੈਰ ਹੋ ਗਏ, ਮੂੰਹ ਹੋ ਗਿਆ, ਗੁੰਗਾ ਸਿਰ ਤੇ ਲੱਗ ਗਏ, ਦੋ ਸਿੰਘ ਕਸ਼ੂ ਦੀ ਜੂਨੀ ਮਿਲ ਗਈ, ਫਿਰ ਜਪੇਗਾ ਕਿਵੇਂ? ਉੱਠਦਿਆਂ ਵੀ ਜਾਂਗਾ ਤੇ ਬਹਿੰਦਿਆਂ ਵੀ ਸੋਟੇ ਵੱਜਣੇ ਨੇ। ਉੱਠਤ ਬੈਠਤ ਠੇਂਗਾ ਪਰ ਹੈ, ਕਿੱਥੇ ਲੁਕੋਏਗਾ ਮੂੰਹ? ਹੁਣ ਅਸੀਂ ਲੁਕਨੇ ਆ ਨਾਮ ਜਪਣ ਤੋਂ, ਭਜਨ ਕਰਨ ਤੋਂ, ਕੰਨੀ ਕਤਰਾਉਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਪਿਆਰਿਓ, ਕਿੱਥੋਂ 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 ਆਏ ਆ? ਦੂਰੋਂ ਦੂਰੋਂ ਇੱਥੇ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਵੇਖੀਏ ਉਹ ਸਾਨੂੰ ਜਿਉਂਦਿਆਂ ਨੂੰ ਕੋਈ ਨੀ ਪੁੱਛਦਾ। ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਸੰਸਾਰ ਭਰ ਚ ਮਨਾਇਆ ਜਾ ਰਿਹਾ, ਕਿਉਂ ਕਿਉਂ ਬਈ? ਕਿੰਨਾ ਵੱਡਾ ਜਪ ਤਪ ਕਰਕੇ ਸਿਖਾ ਕੇ ਗਏ। ਜੇ ਚਾਹੁੰਦਾ ਨਾਮ ਕਮਾਉਣਾ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ। ਆਪ ਹੀ ਕਹਿੰਦੇ ਸੀ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਮ ਰਹਿੰਦਾ ਹੀ ਉਹਨਾਂ ਦਾ ਜਿਹੜੇ ਨਾਮ ਜਪਦੇ ਆ। ਸਾਧਨਾ ਹੈ ਤੇ ਤੇਰਾ ਨਾਮ ਅਮਰ ਰਹੇਗਾ। 26 ਸਾਲ 9 ਮਹੀਨੇ 13 ਦਿਨ ਚੌਂਕੜਾ ਮਾਰ ਕੇ ਬੈਠੇ ਰਹੇ, ਆਪਣੇ ਆਪ ਨੂੰ ਗੁਪਤ ਕੀਤਾ, ਪ੍ਰਗਟ ਨਹੀਂ ਕੀਤਾ, ਪਰ ਪ੍ਰਗਟ ਹੋ ਗਏ। ਨਾਮ ਜਪਣ ਵਾਲਿਆਂ ਦੀ ਸ਼ੋਭਾ ਜੁਗ ਜੁਗ ਹੁੰਦੀ ਹੈ, ਲੱਖ ਛਪਾ ਲੈਣ, ਪਰ ਨਾਮ ਜਪਣ ਵਾਲਾ ਨਾ ਜਿਹੜਾ ਲਾਲ ਤੇ ਰੂੜੀਆਂ ਤੇ ਪਏ ਵੀ ਚਮਕਦੇ ਨੇ। ਭਜਨ ਕਰਨ ਵਾਲੇ ਦਾ ਪ੍ਰਤਾਪ ਆਪਣੇ ਆਪ ਵੱਧ ਜਾਂਦਾ ਹੈ। ਜਿਹੜਾ ਸਿਮਰਨ ਭਜਨ ਕਰਨ ਵਾਲਾ ਹੋਵੇ ਉਹ ਲੱਖ ਛਪਾ ਲੈ ਛੁੱਪ ਨਹੀਂ ਸਕਦਾ। ਮਹਾਰਾਜ ਚੌਂਕੜਾ ਮਾਰ ਕੇ ਬੈਠੇ ਰਹੇ, ਵੈਰਾਗ ਦੀ ਮੂਰਤ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਉਹ ਸਾਰੀ ਦੀ ਸਾਰੀ ਬੜੀ ਵੈਰਾਗਮਈ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ, ਤੁਹਾਨੂੰ ਪਤਾ ਹੈ, ਪ੍ਰਗਟ ਮੱਖਣ ਸ਼ਾਹ ਲਬਾਣੇ ਨੇ ਕੀਤਾ ਸੀ। ਬੜੀ ਸ਼ਰਧਾ ਸੀ ਉਹਦੀ ਗੁਰੂ ਘਰ ਤੇ। ਬੇੜਾ ਡਗਮਗਾਉਣ ਲੱਗਾ, ਮਲਾਹਾਂ ਨੇ ਜ਼ੋਰ ਲਾਇਆ ਤੇ ਬੇੜਾ ਚੜ ਗਿਆ ਬਰੇਤਾ, ਬਰੇਤੇ ਦੇ ਰੇਤ ਰੇਤੇ ਦੇ ਟਿੱਬੇ ਉੱਤੇ, ਕਿਉਂਕਿ ਦਰਿਆ ਸਮੁੰਦਰ ਵਿੱਚ ਵੀ ਰੇਤ ਹੈ, ਰੇਤ ਦੇ ਟਿੱਬੇ ਨੇ, ਕਿਤੇ ਪਾਣੀ ਹੈ ਤੇ ਕਿਤੇ ਰੇਤ ਆ ਜਾਂਦੀ ਹੈ। ਐਸੇ ਉੱਪਰ ਚੜ ਗਿਆ, ਉਹ ਨਾ ਉੱਧਰ ਜਾਏ ਨਾ ਉੱਧਰ ਜਾਏ। ਫਿਰ ਉਹਨੇ ਅਰਦਾਸ ਕੀਤੀ ਸੀ, ਕਹਿੰਦਾ ਹੇ ਗੁਰੂ ਨਾਨਕ ਪਾਤਸ਼ਾਹ, ਤੁਹਾਡੀ ਗੱਦੀ ਦੇ ਮਾਲਕ ਅੱਗੇ 500 ਸੋਨੇ ਦੀ ਮੋਹਰ ਭੇਟ ਚੜਾਵਾਂਗਾ, ਮੇਰਾ ਬੇੜਾ ਚਲਾ ਦਿਓ, ਮਿਹਰ ਕਰੋ। ਤੇ ਹੋ ਗਈ ਕਿਰਪਾ, ਬੇੜਾ ਠੀਕ ਚੱਲਣ ਲੱਗ ਪਿਆ। ਫਿਰ ਉਹ ਸ਼ਰਧਾ ਵਾਲਾ ਸੀ ਤੇ ਜੋ ਸੁਖਣਾ ਸੁਖੀ ਸੀ, ਉਹ ਸੁਖਣਾ ਲਾਉਣ ਵਾਸਤੇ ਫਿਰ ਤੁਰਿਆ। ਇੱਥੇ ਕਾਰਸੇ ਵਾਲੇ ਬਾਬੇ ਜਾਂਦੇ ਨਾ ਕਈ ਵਾਰੀ ਘਰਾਂ ਚ ਗਰਾਈ ਲੈਣ, ਤੇ ਜਿਵੇਂ ਮੈਂ ਕੱਲ ਮੂਲੇ ਦੀ ਗੱਲ ਕਰਦਾ ਸਾਂ ਪਿਆ, ਗੁਰੂ ਨਾਨਕ ਪਾਤਸ਼ਾਹ ਗਏ, ਕੱਲ ਅਰਜ ਕੀਤੀ ਸੀ ਨਾ, ਮੂਲੇ ਦੀ ਘਰਵਾਲੀ ਕਹਿੰਦੀ ਹੈ ਹੀ ਨੀ ਇੱਥੇ, ਗੋਇਆਂ ਵਾਲੇ ਘਰ ਹੀਰੇ ਚ ਵੜ ਗਿਆ ਸੀ, ਪਾਥੀਆਂ ਵਾਲੇ ਗਹਾਰੇ ਚ ਲੁਕ ਗਿਆ ਸੀ। ਏਦਾਂ ਕਈ ਕਾਰਸੇ ਵਾਲੇ ਸਤਨਾਮ ਕਹਿੰਦੇ ਨੇ ਤੇ ਲੁਕ ਜਾਂਦੇ ਨੇ, ਘਰ ਵਾਲੀਆਂ ਨੂੰ ਅੱਗੇ ਕਰਦੇ ਨੇ, ਕਹਿੰਦੇ ਘਰ ਨੀ ਹੈ, ਸਰਦਾਰ ਜੀ ਆਉਣਗੇ ਤੇ ਬੋਰੀ ਦੇ ਲੈ ਲੈਣਗੇ, ਮੈਨੂੰ ਨੀ ਪਤਾ, ਮੈਨੂੰ ਅਧਿਕਾਰ ਨਹੀਂ ਹੈ। ਉਦਾਂ ਸਾਰੀ ਘਰ ਵਾਲੀ ਦੀ ਚੱਲਦੀ ਹੁੰਦੀ, ਕਾਰਸੇ ਵਾਲੇ ਆਉਣ ਕਹਿੰਦੇ ਤੂੰ ਕਹਿੰਦੇ ਆਪੇ ਹੀ, ਤੇ ਬੋਰੀਆਂ ਕਈ 10 ਪਈਆਂ ਨੇ, ਇੰਨੀਆਂ ਕਿੰਨੀਆਂ ਕੁ ਬੋਰੀਆਂ ਰੱਖੀ ਜਾਈਏ। ਬੜਾ ਕੁਝ ਕਈ ਲੋਕ ਬੋਲਦੇ ਆ, ਬੜਾ ਕੁਝ ਕਹਿੰਦੇ ਆ, ਪਰ ਮੈਂ ਹੈਰਾਨ ਹੁੰਦਾ ਕਿ ਕਿੰਨੀ ਕਰੜੀ ਘਾਲ ਨਾ ਘਾਲ ਕੇ ਸਿਰਫ ਸੰਗਤ ਦੇ ਭਲੇ ਵਾਸਤੇ ਕਿੰਨਾ ਕੁਝ ਬੋਲ ਕਬੋਲ ਸੁਣਨਾ ਪੈਂਦਾ, ਕਿੰਨਾ ਕੁਝ ਸਹਿਣ ਕਰਨਾ ਪੈਂਦਾ। ਸੁਖਣਾ ਸੁਖੀ ਸੀ ਤੇ ਸੁਖਣਾ ਲਾਉਣ ਵਾਸਤੇ ਵੀ ਤੁਰਿਆ। ਅਸੀਂ ਸੁੱਖ ਹੀ ਇੰਨੀਆਂ ਲੈਂਦੇ ਹਾਂ, ਚੇਤੇ ਹੀ ਭੁੱਲ ਜਾਂਦਾ ਵੀ ਮੁੜ ਕੇ ਇਹ ਅਰਦਾਸ ਵੀ ਕੀਤੀ ਸੀ। ਕਹਿੰਦਾ ਚੱਲ ਮਨਾ ਚੱਲੀਏ, ਲੈ ਕੇ ਨਾਲ ਸੰਗਤ ਨੂੰ। ਪੈਸੇ ਵਾਲਾ ਬੰਦਾ ਸੀ, ਅਮੀਰ ਸੀ, ਇਹਨੇ ਆਖਿਆ ਕਿਸੇ ਦਾ ਕੋਈ ਖਰਚਾ ਨਹੀਂ ਹੋਏਗਾ, ਮੈਂ ਆਪ ਲੈ ਕੇ ਜਾਵਾਂਗਾ। ਤੇ ਨਾਲ ਲੈ ਕੇ ਸੰਗਤ ਦਾ ਜਥਾ ਬਾਬੇ ਬਕਾਲੇ ਦੀ ਧਰਤੀ ਤੇ ਆਇਆ। ਕਹਿੰਦਾ ਸੁਖਣਾ ਲਾ ਆਈਏ, ਪਰ ਸੁਖਣਾ ਲਾਉਣ ਆਇਆ ਤੇ ਅੱਗੇ ਬੈਠੇ ਨੇ ਬਾਈ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਬਾਈ। ਇਹਨੂੰ ਪਤਾ ਲੱਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚਖੰਡ ਚਲੇ ਗਏ ਆ, ਤੇ ਜਾਂਦੇ ਹੋਏ ਕਹਿ ਗਏ ਬਾਬਾ ਬਕਾਲੇ, ਬਕਾਲੇ ਦੀ ਧਰਤੀ ਉੱਤੇ ਨੌਵਾਂ ਗੁਰੂ ਹੋਏਗਾ। ਇਸ਼ਾਰਾ ਤੇ ਸਾਫ਼ ਸੀ, ਸਪਸ਼ਟ ਸੀ, ਕਿਉਂਕਿ ਬਾਬਾ ਸਾਡੇ ਭਾਰਤ ਵਿੱਚ ਦਾਦੇ ਨੂੰ ਕਹਿੰਦੇ ਨੇ, ਬਾਬਾ, ਬਾਪੂ, ਬਾਬਾ। ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਲੱਗਦੇ ਸੀ, ਦਾਦੇ ਦਾ ਭਰਾ ਦਾਦਾ ਲੱਗਾ ਬਾਬਾ ਬਕਾਲੇ। ਉਸ ਵੇਲੇ ਤੱਕ ਬਕਾਲੇ ਦੀ ਧਰਤੀ ਤੇ ਸੋਢੀਆਂ ਚੋਂ ਕੋਈ ਨਹੀਂ ਸੀ, ਪਰ ਜਦੋਂ ਸਾਧ ਸੰਗਤ ਬਾਬਾ ਬਕਾਲਾ ਆਖਿਆ, ਬੜਿਆਂ ਨੇ ਜਾ ਕੇ ਮੰਜੀਆਂ ਡਾਹ ਲਈਆਂ, ਆਪੋ ਬਣੇ ਗੁਰੂ ਬਹਿ ਗਏ ਜਾ ਕੇ। ਕੋਈ ਆਖੇ ਮੈਂ ਪੂਰਾ, ਦੂਜਾ ਆਖੇ ਮੈਂ ਪੂਰਾ, ਘੱਟ ਕੋਈ ਵੀ ਨਾ ਕਹਾਵੇ ਉਹਨਾਂ ਵਿੱਚੋਂ। ਸਾਰਿਆਂ ਨੇ ਆਪਣੇ ਆਪਣੇ ਚੇਲੇ ਛੱਡੇ, ਆਓ ਜੀ ਇੱਧਰ ਆਓ, ਆਹ ਗੁਰੂ ਜੀ ਪੂਰੇ ਬੈਠੇ ਆ। ਦੂਜਾ ਆਖੇ ਇੱਧਰ ਨੂੰ ਆ ਜਾਓ ਜੀ, ਆਹ ਗੁਰੂ ਜੀ ਪੂਰੇ ਨੇ। ਸੰਗਤ ਸਾਰੀ ਭਰਮ ਚ ਪੈ ਗਈ। ਧੀਰ ਵੱਲ ਵੀ ਵਿੱਚ ਹੀ ਬੈਠਾ ਸੀ, ਉਹਦੇ ਕੋਲ ਬੀੜ ਵੀ ਸੀ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ, ਇਸ ਕਰਕੇ ਉਹਦੇ ਵੱਲ ਸੰਗਤ ਜ਼ਿਆਦਾ ਜਾਂਦੀ ਸੀ। ਜਿਹੜੇ ਪੱਕੇ ਸ਼ਰਧਾਲੂ ਸੀ ਨਾ ਆਤਮਕ ਪੰਧੀ, ਉਹਨਾਂ ਨੂੰ ਸਰੂਰ ਨਹੀਂ ਆਉਂਦਾ ਉਹਦੇ ਦਰਸ਼ਨ ਕਰਕੇ ਧੀਰ ਵੱਲ। ਹੁਣ ਵੇਖੋ ਜਿਹੜੇ ਨਕਲੀ ਵਿਚਾਰੇ ਭੋਲੇ ਪਾਲੇ ਹੁੰਦੇ ਉਹ ਫਸ ਜਾਂਦੇ ਆ, ਜਿਹੜੇ ਅੰਦਰੋਂ ਜੁੜੇ ਹੋਏ ਆ ਉਹਨਾਂ ਨੂੰ ਕੋਈ ਰਜਾ ਨਹੀਂ ਸਕਦਾ। ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ। ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ, ਹੰਸਾਂ ਨਾਲ ਯਾਰੀ ਲਾਉਣ ਵਾਲਾ ਬੰਦਾ ਬਗਲਿਆਂ ਚ ਕਿਵੇਂ ਬਹਿ ਜਾਏਗਾ ਜਾ ਕੇ? ਸਮੁੰਦਰ ਚ ਤਾਰੀਆਂ ਲਾਉਣ ਵਾਲਾ ਬੰਦਾ ਛੱਪਣਾ ਤੇ ਜਾਏਗਾ ਕਿਵੇਂ? ਤੇ ਗੁਰਮੁਖੋ ਜਿਹੜੇ ਆਤਮਕ ਪੰਧੀ ਸਨ ਉਹਨਾਂ ਨੂੰ ਖੁਰਾਕ ਨਹੀਂ ਮਿਲਦੀ ਅੰਦਰਲੀ, ਉਹ ਬੜੇ ਦੁਖੀ ਨੇ। ਜਾਈਏ ਤੇ ਜਾਈਏ ਕਿੱਥੇ? ਮੱਖਣ ਸ਼ਾਹ ਲਬਾਣਾ ਬਹੁਤ 400-500 ਜੀ ਲੈ ਕੇ ਗਿਆ, ਗੱਡੇ ਭਰ ਕੇ ਗਏ। ਜਦੋਂ ਗਏ ਬਕਾਲੇ ਦੀ ਧਰਤੀ ਤੇ, ਕਹਿੰਦਾ ਗੁਰੂ ਅੱਗੇ ਵੇਖਿਆ ਬਾਈ, ਕਹਿੰਦਾ ਇੰਨੇ ਤੇ ਨਹੀਂ ਹੋ ਸਕਦੇ, ਗੁਰੂ ਤੇ ਇੱਕ ਹੈ, ਸੜੀ ਇੱਕ ਹੋਏਗਾ, ਇੰਨੇ ਥੋੜਾ ਗੁਰੂ ਨੇ, ਇੱਥੇ ਬਾਈ ਨੇ। ਮੱਖਣ ਸ਼ਾਹ ਉਸ ਵੇਲੇ ਕਹਿੰਦਾ ਕੀ ਕਰਾਂ, ਸਿਆਣਾ ਸੂਝਵਾਨ ਸੀ, ਕਹਿੰਦਾ ਪੰਜ ਮੋਹਰਾਂ ਰੱਖ ਕੇ ਮੱਥਾ ਟੇਕੀ ਜਾਂਦਾ, ਜਾਂ ਮੈਨੂੰ ਪਤਾ ਜਾਂ ਗੁਰੂ ਨੂੰ ਪਤਾ, ਤੀਜੇ ਤੇ ਬੰਦੇ ਨੂੰ ਨਹੀਂ ਪਤਾ। ਜਿਹੜਾ ਅਸਲੀ ਹੋਏਗਾ 500 ਆਪੇ ਮੰਗ ਲਏਗਾ। ਇਹ ਕਹਿ ਕੇ ਮਾਫ ਕਰਿਓ ਸਤਿਗੁਰੂ ਜੀ, ਕਰਾਂ ਕੀ, ਮਜਬੂਰੀ ਹੈ, ਪਰਖ ਕਰਨੀ ਪੈ ਰਹੀ ਹੈ। ਫਿਰ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਿਆ, ਕਿਸੇ ਨੇ ਸਿਰਪਾਓ ਦਿੱਤਾ, ਕਿਸੇ ਨੇ ਆਸ਼ੀਰਵਾਦ ਦਿੱਤਾ, ਕਿਸੇ ਨੇ ਪ੍ਰਸ਼ਾਦ ਦਿੱਤਾ, ਕਿਸੇ ਨੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਹ ਹਰੇਕ ਨੂੰ ਪੰਜ ਮੋਹਰਾਂ ਰੱਖ ਕੇ ਕਹਿੰਦਾ ਸੀ, ਮੇਰੇ ਮਨ ਦਾ ਭਰਮ ਦੂਰ ਕਰੋ, ਇਹ ਕਹਿੰਦਾ ਸੀ। ਨਾਲੇ ਪੰਜ ਮੋਹਰਾਂ ਰੱਖ ਦਿੰਦਾ ਸੀ ਤੇ ਨਾਲੇ ਕਹਿੰਦਾ ਸੀ, ਮੇਰੇ ਮਨ ਦਾ ਸ਼ੰਕਾ ਨਿਵਰਤ ਕਰੋ। ਅੱਗੋਂ ਆਸ਼ੀਰਵਾਦ ਦੇ ਦਿੰਦੇ ਸੀ, ਪ੍ਰਸ਼ਾਦ ਦੇ ਦਿੰਦੇ ਸੀ, ਸਭ ਕੁਝ ਸਭ ਨੇ ਦਿੱਤਾ, ਪਰ ਮਨ ਦੀ ਗੱਲ ਨਾ ਜਾਣੇ ਜਾਣਨਗੇ ਵੀ ਕਿਵੇਂ। ਜਾਣਨਗੇ ਵੀ ਕਿਵੇਂ? ਮੇਰੇ ਸਤਿਗੁਰ ਬਾਜੋ ਜੀ ਹਰ ਕੌਣ ਦਿਲਾ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹਰ ਕੌਣ ਦਿਲਾ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹਰ ਕੌਣ ਦਿਲਾ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹਰ ਕੌਣ ਦਿਲਾ ਮੱਥਾ ਟੇਕਿਆ। ਕੌਣ ਜਾਣੇ ਸਤਿਗੁਰੂ ਬਿਨਾ ਸਾਰਾ ਦਿਨ ਮੱਥੇ ਟੇਕਦਾ ਰਿਹਾ, ਕਹਿੰਦਾ ਓਏ ਸਾਰੇ ਨਕਲੀ ਨੇ, ਇਹਨਾਂ ਚ ਕੋਈ ਨੀ ਅਸਲੀ, ਸਭ ਨਕਲੀ। ਬੜਾ ਦੁਖੀ ਹੈ, ਕਹਿੰਦਾ ਮੈਂ ਨੀ ਉਹਨਾਂ ਚਿਰ ਰੋਟੀ ਖਾਣੀ ਜਿੰਨਾ ਚਿਰ ਮੈਨੂੰ ਅਸਲੀ ਮਿਲਣੀ ਪੈਂਦੇ। ਇਹਦੇ ਨਾਲ ਦੇ ਸਾਥੀ ਸਾਰੇ ਨੌਕਰ ਉਹ ਕਹਿੰਦੇ ਜੇ ਸ਼ਾਹ ਜੀ ਰੋਟੀ ਨਾ ਖਾਣਗੇ ਤੇ ਕਮਜ਼ੋਰ ਹੋ ਜਾਣਗੇ,
ਉਹਨਾਂ ਨੂੰ ਫਿਕਰ ਪੈ ਗਿਆ ਉਹ ਰਾਤ ਵੇਲੇ ਲੱਭਦੇ ਨੇ ਪੁੱਛੀਏ ਹੋਰ ਪਤਾ ਕਰੀਏ ਬਕਾਲੇ ਚ ਕਿਸੇ ਨੂੰ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਹੈ ਸੋਢੀਆਂ ਚੋਂ ਸਤਿਗੁਰੂ ਦੀ ਵੰਸ਼ ਵਿੱਚੋਂ ਪਤਾ ਲੱਗਾ ਕਹਿੰਦੇ ਤੇਗ ਬਹਾਦਰ ਇਤਿਹਾਸਕਾਰਾਂ ਨੇ ਇੱਦਾਂ ਵੀ ਲਿਖਿਆ ਕਹਿੰਦੇ ਕਈਆਂ ਨੇ ਇੱਦਾਂ ਵੀ ਕਹਿਤਾ ਸੀ ਕਿ ਤੇਗਾ ਕਮਲਾ ਅੰਦਰ ਬੈਠਾ ਹੈ ਮਸਤਾਨਾ ਉਹ ਬੈਠਾ ਹੈ ਅੰਦਰ ਉਸ ਵੇਲੇ ਜਦੋਂ ਕਹਿੰਦੇ ਉਹੀ ਪਹਿਲਾਂ ਇੱਥੇ ਰਹਿੰਦੇ ਸੀ ਬਾਕੀ ਤੇ ਸਾਰੇ ਬਾਅਦ ਚ ਆਏ ਆ ਉਹ ਇੱਥੇ ਬੜੇ ਚਿਰ ਤੋਂ ਰਹਿੰਦੇ ਸੀ ਇਹਦੇ ਨੌਕਰਾਂ ਨੇ ਆ ਕੇ ਮੱਖਣ ਸ਼ਾਹ ਨੂੰ ਦੱਸਿਆ ਅਗਲੇ ਦਿਨ ਫਿਰ ਮੱਖਣ ਸ਼ਾਹ ਫੇਰ ਗਿਆ ਅੱਗੇ ਮਾਤਾ ਨਾਨਕੀ ਜੀ ਬੈਠੇ ਇਹਨਾਂ ਨੇ ਮੱਖਣ ਸ਼ਾਹ ਨੇ ਮਾਤਾ ਨਾਨਕੀ ਜੀ ਨੂੰ ਆਖਿਆ ਮਾਤਾ ਜੀ ਮੈਂ ਸਤਿਗੁਰਾਂ ਦੇ ਦੀਦਾਰ ਕਰਨੇ ਨੇ ਮਾਤਾ ਨਾਨਕੀ ਜੀ ਆਖਣ ਲੱਗੇ ਪਹਿਲਾਂ ਅੰਦਰੋਂ ਪੁੱਛਣਾ ਪੈਣਾ ਪਹਿਲਾਂ ਆਗਿਆ ਲੈਂਦੇ ਹਾਂ ਜੇ ਆਗਿਆ ਮਿਲ ਜਾਏਗੀ ਜੇ ਹਾਂ ਕਰ ਦੇਣਗੇ ਫੇਰ ਦਰਸ਼ਨ ਕਰਾਉਂਦੇ ਹਾਂ ਦੇਖੋ ਗੁਰਮੁਖੋ ਮੱਖਣ ਸ਼ਾਹ ਲਬਾਣਾ ਉਸ ਵੇਲੇ ਸੋਚਦਾ ਹੈ ਕਿ ਉੱਥੇ ਤੇ ਧੱਕੇ ਨਾਲ ਆਵਾਜ਼ਾਂ ਮਾਰਦੇ ਸਨ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਤੇ ਇੱਥੇ ਮਾਤਾ ਜੀ ਕਹਿੰਦੇ ਨੇ ਅੰਦਰੋਂ ਆਗਿਆ ਲੈ ਕੇ ਆਉਂਦੇ ਆ ਮੱਖਣ ਸ਼ਾਹ ਇਸ ਗੱਲ ਤੋਂ ਬੜਾ ਹੈਰਾਨ ਹੋਇਆ ਉੱਥੇ ਤੇ ਧੱਕੇ ਨਾਲ ਬਾਹਾਂ ਫੜ ਫੜ ਖਿੱਚਦੇ ਸਨ ਤੇ ਇੱਥੇ ਮੱਖਣ ਸ਼ਾਹ ਇੱਥੇ ਮੱਖਣ ਸ਼ਾਹ ਨੂੰ ਕਿਹਾ ਕਿ ਅੰਦਰੋਂ ਪੁੱਛ ਕੇ ਆਉਂਦੇ ਆ ਇਹਦੀ ਥੋੜੀ ਸ਼ਰਧਾ ਬਣੀ ਮਾਤਾ ਜੀ ਅੰਦਰ ਗਏ ਕਹਿੰਦੇ ਲਾਲ ਜੀ ਮੱਖਣ ਸ਼ਾਹ ਆਇਆ ਕਹਿੰਦਾ ਦਰਸ਼ਨ ਕਰਨੇ ਨੇ ਉਸ ਵੇਲੇ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਜਾਣ ਦਿਓ ਪਰ ਆਖੋ ਸੰਗਤ ਨਹੀਂ ਬਹੁਤੀ ਆ ਸਕਦੀ ਇੱਕ ਦੋ ਜਣੇ ਬਹਿ ਸਕਦੇ ਨੇ ਜ਼ਿਆਦਾ ਨਹੀਂ ਮਾਤਾ ਜੀ ਨੇ ਜਾ ਕੇ ਕਹਿਤਾ ਮੱਖਣ ਸ਼ਾਹ ਉਹ ਇਕੱਲਾ ਜਾ ਅੰਦਰ ਮੱਖਣ ਸ਼ਾਹ ਗਿਆ ਇਕੱਲਾ ਜਦੋਂ ਇਹਨੇ ਮਹਾਰਾਜ ਦੇ ਚਿਹਰੇ ਵੱਲ ਤੱਕਿਆ ਨਾ ਗੁਰਮੁਖੋ ਸ਼ਰਧਾ ਬਣ ਗਈ ਚਿਹਰੇ ਨੂੰ ਵੇਖ ਕੇ ਦਗ ਦਗ ਕਰਦਾ ਚਿਹਰਾ ਤੱਕ ਕੇ ਮਨ ਗਦਗਦ ਹੋ ਗਿਆ ਦੇਖੇ ਤੇ ਹੋਰ ਵੀ ਬੜੇ ਸਨ ਹੋਰਾਂ ਨੂੰ ਵੀ ਮੱਥੇ ਟੇਕੇ ਸਨ ਪਰ ਇਹ ਗੱਲ ਨਹੀਂ ਸੀ ਕਿਸੇ ਕੋਲ ਉਹ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਰਾਮ ਜਪਦੀ ਤੇਜ ਚੱਲਿਆ ਜਿਹੜੀ ਰੂਹ ਨਾਮ ਜਪਦੀ ਮੇਰੇ ਪਿਆਰੇ ਜਿਹੜੀ ਰੂਹ ਨਾਮ ਜਪਦੀ
महाराज दे दर्शन कीते निहाल हो गया। कहिंदा वेख लवां परख के, कहिंदे ने दुध दा सड़िया ना लस्सी नूं वी फूका मार मार पींदा। इने इने बाई वेखे नकली ते असली कोल जाके भी कहिंदा वेख ही ला किते नकली ते नहीं। बाई मोरा इने बाईयां नूं मिलिया सी पंज मोरा रख के मत्था टेकिया। फिर पंज मोरा रख के मत्था टेक के कहिंदा है सचे पातशाह मेरा शंका निवृत करो, मेरा भरम दूर करो। गुरु तेग बहादुर साहब कहिंदे आ ओए शाह माया दा सानू लालच कोई नहीं, ते बिना माया मंगिया तेरा संसार दूर नहीं होना। ना माया मंगी तेरा शंका दूर नहीं होना, ते माया दा मेनू लालच कोई नहीं। फिर कहना ही पिया कहिंदे गल सुनो शाह गल सुन भाई
पंज मोरां रखियां ने पंज
चढ़ा पंज नाले आना शंका दूर करो। कहिंदा सच्चे पातशाह मेरा कसूर कोई नहीं। कहिंदे क्यों बाहर चल के ते वेखो
भाई मंजियां सठियां गुरु नहीं लगे होइया लोथा कठियां की सच्चा गुरु नहीं लगे होइया लोथा कठियां
एक नहीं दो नहीं भाई बैठे है भाई। धन गुरु तेग बहादुर साहब कहिंदे मर मर माफ कर दो भुल हो गई तुहाडी परख कीती लगा ना जदों जान मरने बाद फड लिया। कहिंदे गल सुन ला तेनू पता लग गया बाहर जाके ना दसी। कहिंदा सच्चे पातशाह ना रोको कहिंदे तेरा मुंह काला करांगे महाराज कहिंदे तेरा मुंह काला करांगे जे बाहर जाके दसेंगा। कहिंदा एक बारी रोको भावे हजार बारी रोको मैं नहीं रुकना। ते गल रही मुंह काला करन दी कलख लैके ना अपने मुंह ते मल लई सी मक्खन शाह ने। कहिंदा मैनू पता जेड़ा कम करन चले अगे तुसी आपे मुख उजला कर दोगे मेरा काला मैं इत्थे ही कर लैना मुंह पर मैं रोकना मैं बाहर ਦੱਸਣਾ ਜ਼ਰੂਰ ਹੈ। ਲੱਖਣ ਸ਼ਾਹ ਕਿਉਂ ਦੱਸਣਾ ਹੈ? ਕਹਿੰਦਾ ਸੰਗਤ ਰੁਲਦੀ ਫਿਰਦੀ ਬਾਹਰ ਵੇਖੋ ਤੇ ਸੀ ਹਾਲ ਆ, ਤੁਸੀਂ ਅੰਦਰ ਬੈਠੇ ਹੋ ਸੱਚੇ ਪਾਤਸ਼ਾਹ। ਨਕਲੀਆਂ ਨੇ ਬਾਈ ਮੰਜੀਆਂ ਦਾ ਮੱਲ ਲਈਆਂ ਨੇ, ਸੰਗਤ ਨੂੰ ਭਰਮ ਵਿੱਚ ਫਸਾ ਲਿਆ, ਭਰਮ ਦੇ ਜਾਲ ਵਿੱਚ ਫਸਾ ਲਿਆ ਸੱਚੇ ਪਾਤਸ਼ਾਹ। ਇੱਕ ਵਾਰੀ ਰੋਕੋ ਭਾਵੇਂ ਹਜ਼ਾਰ ਵਾਰੀ ਰੋਕੋ, ਸਭ ਕੁਝ ਮੰਨਾਂਗਾ ਪਰ ਇਹ ਨਹੀਂ ਮੰਨਣੀ। ਧਿਆਨ ਦਿਓ ਮਹਾਰਾਜ ਸੱਚੇ ਪਾਤਸ਼ਾਹ, ਮੈਂ ਦੱਸਾਂਗਾ ਜ਼ਰੂਰ ਜਾ ਕੇ। ਮੂੰਹ ਕਾਲਾ ਕਰਕੇ ਨਾ ਆਪਣਾ ਆਪ ਪੱਠੇ ਤੇ ਚੜ ਕੇ ਪੱਲਾ ਮਾਰ ਕੇ ਕਹਿੰਦਾ ਸੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਏਦਾਂ ਦੇ ਪ੍ਰਚਾਰਕਾਂ ਦੀ ਲੋੜ ਹੈ, ਸੱਚ ਬੋਲਣ ਦੀ ਜੁਰਤ ਰੱਖਦੇ ਹੋਣ, ਭਾਵੇਂ ਮੂੰਹ ਕਾਲਾ ਨਾ ਕਰਾਉਣਾ ਪਵੇ, ਤਾਂ ਵੀ ਹਿੰਮਤ ਹੋਵੇ ਸੱਚ ਬੋਲਣ ਦੀ, ਦ੍ਰਿੜਤਾ ਹੋਵੇ। ਮੱਖਣ ਛਲ ਬਾਣੇ ਨੇ ਮੂੰਹ ਕਾਲਾ ਕਰਕੇ ਵੀ ਸੱਚ ਬੋਲਿਆ, ਹਿੰਮਤ ਰੱਖੀ। ਤੇ ਸਾਧ ਸੰਗਤ ਇਸ ਕਰਕੇ ਚੜ੍ਹਦੀ ਕਲਾ ਵਾਲੇ ਆਪਣੇ ਜੀਵਨ ਬਣਾਈਏ। ਉਹਨੇ ਲਿਆ ਕੇ ਮਹਾਰਾਜ ਨੂੰ ਬਾਹਰ ਵਾਇਆ ਸੀ, ਪ੍ਰਗਟ ਮੱਖਣ ਸ਼ਾਹ ਲਵਾਣੇ ਨੇ ਕੀਤਾ ਸੀ, ਤੇ ਧੀਰ ਮੱਲ ਨੇ ਸਿੰਹੇ ਮਸੰਦ ਨੂੰ ਭੇਜ ਦਿੱਤਾ ਸੀ, ਕਹਿੰਦਾ ਚਲਾ ਦੇ ਗੋਲੀ, ਖਤਮ ਕਰ ਦੇ। ਗੋਲੀ ਵੀ ਮਹਾਰਾਜ ਵੱਲ ਮਾਰੀ, ਚਲਾ ਦਿੱਤੀ ਗੋਲੀ, ਉਹ ਸਾਧ ਕੰਨ ਕੋਲ ਆਉਂਦੀ ਲੰਘ ਗਈ, ਜ਼ਖਮ ਵੀ ਹੋਇਆ, ਖੂਨ ਵੀ ਚੱਲਿਆ। ਸਿੰਨੀ ਭੇਟਾ ਸਮਾਨ ਸੰਗਤਾਂ ਨੇ ਭੇਟ ਕੀਤਾ, ਸਾਰਾ ਚੁੱਕ ਕੇ ਲੈ ਗਏ ਸੀ। ਮੱਖਣ ਸ਼ਾਹ ਲਵਾਣੇ ਨੂੰ ਲੱਗਿਆ ਪਤਾ ਸਿੰਹੇ ਮਸੰਦ ਨੂੰ ਬੰਨ ਕੇ ਲੈ ਆਏ, ਸਿੱਖ ਬੰਨ ਕੇ ਲੈ ਆਏ ਸਿੰਹੇ ਮਸੰਦ ਨੂੰ, ਸਾਰਾ ਸਮਾਨ ਵੀ ਲੈ ਆਂਦਾ। ਤੇ ਸੱਚੇ ਪਾਤਸ਼ਾਹ ਜਦੋਂ ਕੋਲ ਲੈ ਕੇ ਆਏ, ਕਹਿੰਦੇ ਮਹਾਰਾਜ ਆਹ ਲੈ ਆਂਦਾ ਸਮਾਨ ਵੀ ਆ ਗਿਆ, ਧੀਰ ਮੱਲ ਦਾ ਡੇਰਾ ਹੀ ਲੁੱਟ ਲਿਆਂਦਾ ਸਾਡਾ। ਸਤਿਗੁਰੂ ਆਖਣ ਲੱਗੇ ਨਾ ਭਾਈ, ਮੋੜ ਕੇ ਆਓ ਸਾਰਾ ਕੁਝ। ਬੁਰਿਆਂ ਨਾਲ ਬੁਰਾਈ ਕਰਨੀ, ਮਾਫ਼ ਕਰਨ ਕਈ ਸਿਆਣੇ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਨਾਲ ਬੁਰਾ ਦੁਨੀਆ ਹੀ ਕਰਦੀ ਹੈ, ਪਰ ਇੱਟ ਦਾ ਜਵਾਬ ਪੱਥਰ ਨਾਲ ਦੇਣਾ, ਬੁਰਿਆਂ ਨਾਲ ਬੁਰਿਆਂ ਕਰਦੇ ਨੇ। ਕਈ ਥੋੜੇ ਸਿਆਣੇ ਹੁੰਦੇ ਨੇ, ਕਹਿੰਦੇ ਛੱਡ ਦਿਓ ਆਪਾਂ ਨਹੀਂ ਕਰਨੀ, ਪਰ ਕਹਿੰਦੇ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣਦਾ ਹੈ, ਜਾਂ ਗੁਰੂ ਨਾਨਕ ਦੇ ਪਿਆਰੇ ਜਾਣਦੇ ਨੇ। ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਤੇ ਅਰਜ਼ ਕਰਾਂਗਾ ਗੁਰੂ ਵਾਲੇ ਬਣਨ ਲਈ ਜ਼ਰੂਰ ਮਨ ਬਣਾਓ। ਉਹਨਾਂ ਨੇ ਹਿੰਦ ਦੀ ਰਾਖੀ ਵਾਸਤੇ, ਹਿੰਦੂ ਧਰਮ ਬਚਾਉਣ ਵਾਸਤੇ ਆਪਣੇ ਆਪ ਦਾ ਬਲੀਦਾਨ ਦਿੱਤਾ, ਸ਼ਹਾਦਤ ਪ੍ਰਾਪਤ ਕੀਤੀ। ਕੱਲ ਦੇ ਦੀਵਾਨ ਚ ਬੇਨਤੀਆਂ ਕਰਾਂਗੇ। ਮੇਰੀ ਅਰਜ਼ ਸਭ ਤੋਂ ਪਹਿਲੀ ਤੇ ਜ਼ਰੂਰੀ, ਜਿੰਨਾ ਚਿਰ ਅਰਦਾਸ ਹੁਕਮਨਾਮੇ ਨਹੀਂ ਹੁੰਦੇ ਉਹਨਾਂ ਚਿਰ ਕਿਸੇ ਨੇ ਉੱਠਣਾ ਨਹੀਂ। ਮੇਰੀ ਅਰਜ਼ ਵੱਲ ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੁੱਖ ਰੱਖਣਾ ਹੈ, ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਜਾਣਾ, ਫਿਰ ਕੜਾ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਣਗੀਆਂ, ਫਿਰ ਦੇਗ ਲੈ ਕੇ ਜਾਣੀ ਸਭ ਨੇ। ਸੱਚੇ ਪਾਤਸ਼ਾਹ ਬਾਅਦ ਚ ਜਾਣਗੇ। ਕੱਲ ਮੈਨੂੰ ਪਤਾ ਲੱਗਾ, ਇੱਥੇ ਇੱਕ ਸਿੰਘ ਕਹਿੰਦਾ ਸੀ ਅਖੇ ਜੀ ਮਰਿਆਦਾ ਨਹੀਂ ਨੇ ਇਹਨਾਂ ਨੂੰ ਪਤਾ, ਇਹਨਾਂ ਨੇ ਦੇਗ ਵਰਤਾਈ ਨਹੀਂ ਸਾਰੀ। ਪਹਿਲੀ ਗੱਲ ਤੇ ਇਹ, ਜਦੋਂ ਸੰਗਤ ਬਹੁਤੀ ਜ਼ਿਆਦਾ ਹੋਵੇ ਤੇ ਇੰਨੀ ਸੰਗਤ ਵਿੱਚ ਦੇਗ ਵਰਤਾਉਣ ਲਈ ਅੱਧਾ ਪੌਣਾ ਘੰਟਾ ਲੱਗ ਜਾਂਦਾ। ਤੇ ਦੂਸਰੀ ਬੇਨਤੀ ਇਹ ਸੀ, ਕੱਲ ਦਾਸ ਦੀ ਮਜਬੂਰੀ ਸੀ ਜਾਣਾ, ਕੱਲ ਤੁਹਾਨੂੰ ਪਤਾ ਅੱਗੇ ਦੀਵਾਨ ਸੀ। ਮੈਂ ਹੈਰਾਨ ਇਸ ਗੱਲੋਂ ਆ, ਕਈ ਦੁਨੀਆਂ ਦੇ ਬੰਦੇ ਕਿਸੇ ਗੱਲੋਂ ਵੀ ਰਾਜੀ ਨਹੀਂ ਹੁੰਦੇ। ਜੇ ਚੱਜ ਦੀ ਗੱਡੀ ਲੈ ਲਓ ਨਾ, ਫਿਰ ਕਹਿਣਗੇ, ਜੇ ਕੋਈ ਵਿਦੇਨ ਵਾਲਾ ਵੀ ਸੰਗਤ ਵਿੱਚ ਹੁੰਦਾ, ਬਾਬਿਆਂ ਕੋਲ ਗੱਡੀਆਂ ਬੱਲੇ ਬੱਲੇ ਗੱਡੀਆਂ ਹੀ ਬੜੀਆਂ ਲਈ ਫਿਰਦੇ ਨੇ। ਤੇ ਜੇ ਕਿਤੇ ਦੇਖੋ ਗੱਡੀ ਚੰਗੀ ਹੈ ਤੇ ਤਵਾ, ਤੇ ਜੇ ਲੇਟ ਹੋ ਜਾਓ, ਗੱਡੀ ਮਾੜੀ ਹੋਵੇ ਤੇ ਖਰਾਬ ਹੋ ਜਾਏ, ਫਿਰ ਆਉਂਦੇ ਵਧੀਆ। ਚੱਜ ਦੀ ਗੱਡੀ ਲਵਾ, ਟਾਈਮ ਹੈ ਵੇਲਾ ਤੇ ਵੇਖੋ ਕਿਹੜੇ ਵੇਲੇ ਆ ਗਏ ਦੁਕਾਨ ਤੇ, ਵੱਜੇ ਚਾਰ ਨੇ ਹੁਣ ਤੁਰੇ ਆਉਂਦੇ ਮੂੰਹ ਚੁੱਕ ਗਏ, ਹੈ ਕਿਸੇ ਗੱਲ ਤੇ ਰਾਜੀ? ਜੇ ਚੱਜ ਦੀ ਗੱਡੀ ਨਾ ਹੋਏਗੀ ਫਿਰ ਵੀ ਕਹਿਣਗੇ ਇਹ ਕੋਈ ਟਾਈਮ ਹੈ, ਚੱਜ ਦੀ ਰੱਖੋ ਕੋਈ ਗੱਡੀ ਕੋਈ ਟਾਈਮ ਤੇ ਫੜਿਆ ਜਾਏ, ਇਹ ਕਿਸੇ ਗੱਲੋਂ ਰਾਜੀ ਨਹੀਂ ਹੁੰਦੀ ਦੁਨੀਆ, ਕਿਸੇ ਗੱਲੋਂ ਰਾਜੀ ਨਹੀਂ। ਇਸ ਕਰਕੇ ਕੱਲ ਮਜਬੂਰੀ ਸੀ, ਅੱਗੇ ਵੀ ਸੰਗਤ ਉਡੀਕਦੀ ਸੀ, ਉੱਥੇ ਮੈਂ ਟਾਈਮ ਤੇ ਪਹੁੰਚਣਾ ਸੀ, ਤਾਂ ਮੈਂ ਕਿਹਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਾਣਗੇ। ਅੱਧੀ ਸੰਗਤ ਨੇ ਦੇਗ ਲੈ ਲਈ ਸੀ, ਅੱਧਿਆਂ ਨੂੰ ਕਿਹਾ ਸੀ ਬਾਅਦ ਵਿੱਚ ਵਰਤਾ ਦਿਓ ਕਿਉਂਕਿ ਲੇਟ ਹੋ ਗਏ ਸੀ। ਤੇ ਕੱਲ ਮੈਂ ਸੁਣਿਆ ਇੱਕ ਸੱਜਣ ਕਹਿੰਦਾ ਸੀ ਇਹਨਾਂ ਨੂੰ ਗੁਰਮਤ ਦਾ ਪਤਾ ਨਹੀਂ, ਡੇਰੇ ਇਹਨਾਂ ਦੇ ਜਾ ਕੇ ਗੁਰਮਤ ਸਿਖਾਉਣੀ ਪਏਗੀ, ਦੀਕਾਂਗੇ ਜੀ ਆਇਆਂ ਨੂੰ ਆਓ ਗੁਰਮਤ ਸਿਖਾਓ, ਸੱਚੇ ਪਾਤਸ਼ਾਹ ਮਿਹਰ ਕਰਨ ਆਓ ਪਿਆਰਿਓ। ਸਰਬ ਸੰਗਤਾਂ ਦਾ ਧੰਨਵਾਦ, ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਜੁੜੋ, ਫਿਰ ਹੁਕਮਨਾਮੇ ਸੁਣਨੇ ਆ, ਫਿਰ ਸੱਚੇ ਪਾਤਸ਼ਾਹ ਜੀ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ। ਬਾਅਦ ਵਿੱਚ ਸੰਗਤਾਂ ਨੇ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ, ਪਹਿਲਾਂ ਸਤਿਗੁਰੂ ਜੀ ਜਾਣਗੇ, ਫਿਰ ਆਪਾਂ ਸਾਰੇ ਚਾਲਾ ਪਾਵਾਂਗੇ। ਵੱਧ ਤੋਂ ਵੱਧ ਸੰਗਤ ਦੇਗ ਵਰਤਾਉਣ ਵਾਸਤੇ ਤਿਆਰ ਰਵੇ, ਦੇਗ ਜ਼ਰੂਰ ਵਰਤਾਇਓ, ਸਾਰੇ ਸੰਗਤ ਦੇਗ ਪ੍ਰਾਪਤ ਕਰਕੇ ਜਾਵੇ। ਸਰਬ ਸੰਗਤਾਂ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ, ਵੇਖੋ ਸਰੀਰ ਬਜ਼ੁਰਗ ਹੈ, ਸਾਡੇ ਕੋਲ ਇੱਡੀ ਦੂਰ ਗਏ,
ਪਹਿਲਾਂ ਜਦੋਂ ਮੈਂ ਆਇਆ ਸਾਂ ਜੋ ਦੁਆਰ ਸਾਡੇ ਲੱਗੇ ਲੱਖੇ ਉੱਥੇ ਬਾਬਾ ਜੀ ਗਏ 11 ਮਹੀਨੇ ਪਹਿਲਾਂ ਇਹ ਡੇਟ ਬੁੱਕ ਕਰਾਈ ਸੀ 11 ਮਹੀਨੇ ਪਹਿਲਾਂ ਤੇ ਕਹਿੰਦੇ ਸੀ ਜ਼ਰੂਰ ਆਉਣਾ ਹੈ ਤੇ ਚਲੋ ਵਿੱਚ ਦੀ ਵੀ ਉੱਥੇ ਜਾ ਕੇ ਆਏ ਸੇਵਾਦਾਰਾਂ ਦੇ ਕਈ ਗੇੜੇ ਲੱਗੇ ਤੇ ਕਹਿੰਦੇ ਬਾਬਾ ਜੀ ਜ਼ਰੂਰ ਆਇਓ ਮੈਂ ਕਿਹਾ ਭਰੋਸਾ ਕਰੋ ਜ਼ਰੂਰ ਆਵਾਂਗੇ ਏਸੀ ਨਹੀਂ ਕੋਈ ਗੱਲ ਕਹਿੰਦੇ ਜੀ ਇੱਕ ਥਾਂ ਤੇ ਪ੍ਰੋਗਰਾਮ ਹੋਇਆ ਤੁਸੀਂ ਆਏ ਨਹੀਂ ਸੋ ਮੈਂ ਕਿਹਾ ਉਹ ਤਾਂ ਐਵੇਂ ਨਹੀਂ ਸੀ ਲਿਆ ਬਾਅਦ ਚ ਕਹਿਤਾ ਪਹਿਲਾਂ ਗ੍ਰਾਹੀ ਕਰ ਲਈ ਬਾਅਦ ਚ ਕਹਿਤਾ ਉਹ ਤੇ ਪੈਸੇ ਬੜੇ ਮੰਗਦੇ ਨੇ ਉਹਦੇ 4 ਲੱਖ ਮੰਗਦੇ ਨੇ ਫੇਰ ਆਉਂਦੇ ਨੇ ਇਹ ਤੇ ਬਹਾਨਾ ਬਣਿਆ ਐਸਾ ਅੱਜ ਤੱਕ ਕਦੀ ਨਹੀਂ ਹੋਇਆ ਜਾਂ ਤੇ ਟਾਈਮ ਦਈਦਾ ਨਹੀਂ ਜੇ ਦਈਏ ਫਿਰ ਜ਼ਰੂਰ ਜਾਈਦਾ ਇਸ ਕਰਕੇ ਸੰਗਤੇ ਕੋਈ ਬਹੁਤੀ ਮਜਬੂਰੀ ਹੋ ਜਾਏ ਤੇ ਵੱਖਰੀ ਬਾਤ ਹੈ ਨਹੀਂ ਤੇ ਕੋਸ਼ਿਸ਼ ਕਰੀ ਦੀ ਹੈ ਜਿੰਨਾ ਕੁ ਟਾਈਮ ਲਈਏ ਦਰਸ਼ਨ ਕਰੀਏ ਸਰਵ ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ ਇੱਕ ਹੋਰ ਅਰਜ ਹੈ ਅੰਮ੍ਰਿਤ ਛਕਣ ਦਾ ਜਿਹੜਾ ਟਾਈਮ ਹੈ ਉਹ ਸਵੇਰੇ 10 ਵਜੇ ਹੋਏਗਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ ਅੱਜ ਗੋਲੇ ਅੰਮ੍ਰਿਤ ਸੰਚਾਰ ਹੋਇਆ ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਇੱਥੇ ਗੁਰਦੁਆਰਾ ਸਾਹਿਬ ਚ ਤਿਆਰ ਹੋਣਾ ਹੈ ਸਾਡਾ ਆਉਣਾ ਵੀ ਲੇਖੇ ਪਵੇ ਮੈਂ ਅਰਜ ਵੀਰਾਂ ਭਰਾਵਾਂ ਭੈਣਾਂ ਦੇ ਚਰਨਾਂ ਚ ਕਰਾਂਗਾ ਕਿ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਲਈ ਮਨ ਬਣਾਓ ਤਿਆਰੀਆਂ ਕਰੋ ਸਾਨੂੰ ਵੀ ਖੁਸ਼ੀ ਹੋਵੇ ਵੀ ਯੂਪੀ ਚ ਗਏ ਸਾਂ ਇੰਨੀਆਂ ਸੰਗਤਾਂ ਨੇ ਉੱਥੇ ਅੰਮ੍ਰਿਤ ਛਕਿਆ ਇੰਨੀਆਂ ਸੰਗਤਾਂ ਗੁਰੂ ਵਾਲੇ ਬਣੀਆਂ ਇਹੀ ਤੁਹਾਡੀ ਭੇਟਾ ਹੈ ਸਭ ਨਾਲੋਂ ਵਸਲੀ ਮੈਂ ਜਿੱਥੇ ਜਿੱਥੇ ਗਿਆ ਹੁਣ ਤੱਕ ਹਮੇਸ਼ਾ ਅੰਮ੍ਰਿਤ ਛਕਣ ਵਾਸਤੇ ਗੁਰੂ ਵਾਲੇ ਬਣਨ ਲਈ ਹੀ ਬੇਨਤੀਆਂ ਕਰਦਾ ਰਿਹਾ ਤੇ ਇਹੀ ਬੇਨਤੀ ਮੈਂ ਤੁਹਾਡੇ ਚਰਨਾਂ ਚ ਕਰਨਾ ਕਿ ਵੱਧ ਤੋਂ ਵੱਧ ਸੰਗਤਾਂ ਤਿਆਰੀ ਕਰੋ ਖੁਸ਼ੀ ਹੋਵੇ ਕੱਲ ਨੂੰ ਕਿ ਵੱਧ ਤੋਂ ਵੱਧ ਸੰਗਤਾਂ ਨੇ ਅੰਮ੍ਰਿਤ ਵੀ ਛਕਿਆ ਕੋਈ ਕਸਰ ਨਹੀਂ ਛੱਡੀ ਬਾਬਾ ਜੀ ਨੇ ਤਿਆਰੀ ਕਰਨ ਵਾਲੀ ਪੂਰਾ ਪ੍ਰਬੰਧ ਕੀਤਾ ਹੈ ਤੇ ਮੈਂ ਸੰਗਤ ਦੇ ਪ੍ਰੇਮ ਤੋਂ ਵੀ ਬਲਿਹਾਰ ਜਾਂਦਾ ਕਿਉਂਕਿ ਵੇਖੋ ਰਾਤ ਦਾ ਸਮਾਂ ਧਾਣੀਆਂ ਤੇ ਰਹਿਣ ਵਾਲੇ ਨੇ ਘਰਾਂ ਨੂੰ ਜਿੰਦਰੇ ਮਾਰ ਕੇ ਵੀ ਕਈ ਆਏ ਨੇ ਸਾਰੇ ਹੀ ਜੀ ਆ ਗਏ ਤੇ ਕਈ ਏਦਾਂ ਦੇ ਆ ਜਿਹੜੇ ਬਾਪੂ ਨੂੰ ਛੱਡੇ ਬਾਪੂ ਜੀ ਤੁਸੀਂ ਬੈਠੋ ਬੱਚੇ ਕਹਿੰਦੇ ਅਸੀਂ ਜਾਣਾ ਹੈ ਕਿੰਨੀ ਸੰਗਤ ਰਾਤ ਦੇ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਬੈਠੀ ਹੈ ਕਿੱਡੀ ਵੱਡੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਇਹ ਮਹਾਰਾਜ ਸਤਿਗੁਰਾਂ ਨਾਲ ਤੁਹਾਡਾ ਪਿਆਰ ਹੈ ਤੁਹਾਡਾ ਬਾਣੀ ਨਾਲ ਪਿਆਰ ਹੈ ਬਾਣੇ ਨਾਲ ਪਿਆਰ ਹੈ ਇਸੇ ਕਰਕੇ ਆਪ ਜੀ ਆਏ ਹੋ ਸਤਿਗੁਰੂ ਮਿਹਰ ਕਰਨ ਇਹ ਸਾਂਝਾ ਇਹ ਪ੍ਰੇਮ ਹਮੇਸ਼ਾ ਵਾਸਤੇ ਬਣਿਆ ਰਹੇ ਬਾਕੀ ਦੀਆਂ ਬੇਨਤੀਆਂ ਕੱਲ ਦੇ ਦੀਵਾਨ ਚ ਕਰਾਂਗੇ ਕਿਉਂਕਿ ਸਤਿਗੁਰੂ ਜੀ ਦੀ ਸ਼ਹੀਦੀ ਦੇ ਸੰਬੰਧ ਚ ਤੁਸੀਂ ਅੱਜ ਪੂਰਾ ਬਾਬਾ ਜੀ ਤੋਂ ਸੁਣ ਲਿਆ ਸੀ ਤਾਂ ਮੈਂ ਨਹੀਂ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਜਿਵੇਂ ਹੁਕਮ ਤੇ ਵੈ ਤੇ ਵਕਾਰ ਜਿਵੇਂ ਜਿਵੇਂ ਹੁਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬੁਲਾਉਂਦੇ ਆ ਉਵੇਂ ਜਿਵੇਂ ਮੈਂ ਹਾਜ਼ਰੀ ਭਰੀ ਬੋਲਦੇ ਆ ਬੜੀਆਂ ਹੀ ਭੁੱਲਾਂ ਗਲਤੀਆਂ ਕਰ ਜਾਂਦਾ ਵਾ ਆਪ ਜੀ ਨੇ ਖਿਮਾ ਕਰ ਦੇਣੀਆਂ ਅਣਜਾਣ ਬੱਚੇ ਅਣਜਾਣ ਸੇਵਕ ਸਮਝ ਕੇ ਆਪ ਜੀ ਨੇ ਮਾਫ਼ ਕਰਨਾ ਕੱਲ ਦੇ ਦੀਵਾਨ ਦਾ ਸਮਾਂ ਜਿਹੜਾ ਹੈ ਉਹ ਤਕਰੀਬਨ ਮੇਰਾ ਖਿਆਲ ਆਪ ਜੀ ਨੂੰ ਅਸਲ ਚ ਬਾਅਦ ਚ ਦੱਸਣਗੇ ਕਿਉਂਕਿ ਕੱਲ ਇਹਨਾਂ ਨੇ ਇਹ ਵੀ ਰੋਸ ਕੀਤਾ ਵੀ ਪੂਰਾ ਪ੍ਰੋਗਰਾਮ ਨੀ ਬੋਲਿਆ ਜੀ ਸਿਰਫ ਇੰਨਾ ਹੀ ਦੱਸ ਗਿਆ ਵੀ ਰਾਤ ਦਾ ਦੀਵਾਨ ਲੱਗੇਗਾ ਮੈਨੂੰ ਮੇਰੇ ਟਾਈਮ ਦਾ ਪਤਾ ਬਾਕੀ ਦਾ ਪਤਾ ਨਹੀਂ ਤਾਂ ਮੈਂ ਸਾਰਾ ਪ੍ਰੋਗਰਾਮ ਨਹੀਂ ਬੋਲਿਆ ਜਿੰਨਾ ਕੁ ਮੈਨੂੰ ਪਤਾ ਸੀ ਵੀ ਅਸੀਂ ਰਾਤ ਦੇ ਦੀਵਾਨ ਤੇ ਆਉਣਾ ਉਹਨਾਂ ਮੈਂ ਕਹਿ ਗਿਆ ਸਾਂ ਬਾਕੀ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਟੇਜ ਸੈਕਟਰੀ ਸਾਹਿਬ ਆਪ ਜੀ ਨੂੰ ਦੱਸਣਗੇ ਜਿਵੇਂ ਜਿਵੇਂ ਪ੍ਰੋਗਰਾਮ ਹੋਏਗਾ ਆਪ ਜੀ ਨੇ ਦਰਸ਼ਨ ਕਰਨੇ ਨੇ ਸਾਡਾ ਸਮਾਂ ਜਿਹੜਾ ਕੱਲ ਦੁਪਹਿਰ ਦਾ ਹੈ ਉਹ ਤਕਰੀਬਨ 1 ਤੋਂ 3 ਵਜੇ ਤੱਕ 4 ਵੀ ਹੋ ਸਕਦਾ ਜਿਵੇਂ ਸੰਗਤ ਦਾ ਪਿਆਰ ਹੋਏਗਾ ਉਵੇਂ ਕੱਲ ਦੇ ਦੀਵਾਨ ਚ ਹਾਜ਼ਰੀ ਭਰਾਂਗੇ ਪਰ ਇਹ ਜ਼ਰੂਰ ਹੈ ਵੀ ਰਾਤ ਦੇ ਦੀਵਾਨ ਚ ਤਕਾ ਜ਼ਿਆਦਾ ਹੁੰਦਾ ਹੈ ਇਕਾਗਰਤਾ ਜ਼ਿਆਦਾ ਹੁੰਦੀ ਦਿਨ ਵਿੱਚ ਹਿਲਜੁਲ ਨਹੀਂ ਟਿਕਦੀ ਇਸ ਕਰਕੇ ਥੋੜਾ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਕੱਲ ਨੂੰ ਜ਼ਰੂਰ ਯਤਨ ਕਰਿਓ ਵੀ ਇਕਾਗਰਤਾ ਨਾਲ ਬੈਠਿਆ ਜਾਏ ਜਿਹੜੇ ਹੋਰ ਜਥੇ ਆਉਣ ਸਾਰਿਆਂ ਨੂੰ ਰੱਜ ਕੇ ਸੁਣੋ ਲਾਹੇ ਪ੍ਰਾਪਤ ਕਰੋ ਵੱਧ ਤੋਂ ਵੱਧ ਲਾਹੇ ਲਈਏ ਸੱਚੇ ਪਾਤਸ਼ਾਹ ਨੇ ਸਮਾਂ ਬਖਸ਼ਿਆ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਿਲ ਕੀ ਤੇਰੀ ਬਰੀਆ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਜਿਸ ਕਾਰਜ ਕਰਕੇ ਮਾਨੁਖ ਤਨ ਬਖਸ਼ਿਆ ਮਾਨੁਖ ਤਨ ਦੀ ਸਫਲਤਾ ਆਪ ਜੀ ਦੀ ਕਿਰਪਾ ਦਾ ਸਦਕਾ ਨਾਮ ਦੀ ਬਖਸ਼ਿਸ਼ ਕਰੋ ਜਿਸ ਦਾ ਸਦਕਾ ਸਾਡਾ ਆਉਣਾ ਸੰਸਾਰ ਵਿੱਚ ਸਫਲ ਹੋ ਸਕੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਸਰਬ ਸੰਗਤਾਂ ਪ੍ਰਬੰਧਕਾਂ ਦਾ ਜਿੱਥੇ ਧੰਨਵਾਦ ਉੱਥੇ ਕੋਟਾਨ ਕੋਟ ਵਾਰ ਸਤ ਸਤ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਸ਼ੁਰੂ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਸੀ ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵੇ ਬਲਿਹਾਰੇ ਆਪਣੇ ਸਤਿਗੁਰੂ ਤੋਂ ਬਲਿਹਾਰੀ ਗੁਰੇ ਆਪਣੇ ਦਿਓ ਹਾਡੀ ਸਦਵਾਰ ਆਖਰੀ ਧਾਰਨਾ ਹੈ ਰੱਜ ਕੇ ਬੋਲਣਾ ਫਿਰ ਅਨੰਦ ਸਾਹਿਬ ਚ ਬੋਲਾਂਗੇ ਅਰਦਾਸ ਤੋਂ ਪਹਿਲਾਂ ਹੁਕਮਨਾਮਿਆਂ ਤੋਂ ਪਹਿਲਾਂ ਸਤਿਗੁਰੂ ਦੇ ਜਾਣ ਤੋਂ ਪਹਿਲਾਂ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ ਬਾਬਾ ਵਡਿਆਈਆ ਤੇਰੀ ਬਾਬਾ
मन मुखी दुहेला वाहो वाहो गोबिंद सिंह आपे गुर चेला। आओ वध तो वध संगता अमृत छकन लई जरूर मन बनाओ, इसे विच सच्चे पातशाह दियां खुशियां हन।
पिता दशमेश दियां खुशियां जो
अपना बनाया सी, तेरे पिछे घर किसे अपना लुटाया सी। याद करो उस सतगुरु को
सारा सरबंस
सच्चे पातशाह ने साडे वास्ते अपने जिगर दे टोटे वारे आ, सारा परिवार सारा सरबंस साडे तो वारे आ। सतगुरु दे पर पुकारा नू याद कर लिया, हन्ने बाटे दा अमृत छकन वास्ते मन बनाओ, तैयारियां करो गज के। सारी संगत हुण आनंद साहिब बोलो, फिर अरदास हुक्मनामे सुन के सतगुरु जी दे जाण तो बाद आपो अपने घरां नू चाले पौने आ। प्यार साहब पता ही नहीं लग्या, ढाई घंटे बीत गए है। आओ गज के सारी संगत बोलो आनंद साहब कोई रसना वांझी ना रवे, सारे पड़े उपाय राम कली मोहल्ला तीजा आनंद को अंकार सतगुर प्रसाद
आनंद पाया आनंद पाया सब ਸੁਣਾ ਜਿੱਤ ਸਾਡੀਆ ਕਰਮ ਪਾਇਆ ਦਿਨ ਹੇ ਨਾਮ ਹਰ ਕੇ
ਖਾਲਸਾ
ਵਾਹਿਗੁਰੂ।